ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ.com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050606। USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਆਸਟ੍ਰੇਲੀਆ ਦੇ ਵਿੱਚ ਵੀਕਐਂਡ ਸ਼ੁਰੂ ਹੋ ਚੁੱਕਾ ਆ ਔਰ ਪ੍ਰੋਗਰਾਮ ਦਿਲ ਵਾਲੀ ਗੱਲ ਵੀ ਸ਼ੁਰੂ ਹੋ ਚੁੱਕੀ ਆ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੋਬਸ ਹਾਰਬਰ ਤੋਂ ਹਾਜ਼ਰ ਹਾਂ ਜੀ, ਪ੍ਰੋਗਰਾਮ ਲੈ ਕੇ ਦਿਲ ਵਾਲੀ ਗੱਲ। ਜੀ ਆਇਆਂ ਨੂੰ ਸਭ ਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੀ ਕਲਾ ਦੀ ਅਰਦਾਸ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬਹੁਤ ਸੋਹਣਾ ਦਿਨ ਚੜ੍ਹਿਆ ਅੱਜ, ਅੱਜ ਤੀਜਾ ਦਿਨ ਹੈ ਧੁੱਪ ਨਿਕਲਦੀ ਨੂੰ ਔਰ ਚੰਗਾ ਲੱਗ ਰਿਹਾ ਹੈ। ਮੀਂਹ ਪਾਣੀ ਬਹੁਤ ਪੈ ਰਹੇ ਨੇ, ਸੋ ਇਸ ਦੇ ਤਹਿਤ ਸੁੱਕਾ, ਧੁੱਪ, ਹਲਕੀ ਹਲਕੀ ਠੰਡ, ਪੰਜਾਬ ਦੀ ਯਾਦ ਆ ਰਹੀ ਹੈ ਅਤੇ ਬਸ ਇੱਕ ਗੰਨੇ ਚੂਪਣ ਤੋਂ ਹੀ ਰਹਿ ਗਏ ਨੇ। ਦੁਸਹਿਰੇ ਵਾਲੇ ਦਿਨ ਚੱਲ ਰਹੇ ਨੇ ਆਸਟ੍ਰੇਲੀਆ ਦੇ ਵਿੱਚ। ਕੀ ਹਾਲ ਚਾਲ ਹੈ ਜੀ, ਠੀਕ ਹੋ, ਤੰਦਰੁਸਤ ਹੋ? ਅਤੇ ਆਓ ਫਿਰ ਆਪਾਂ ਗੱਲਾਂ ਸ਼ੁਰੂ ਕਰਦੇ ਹਾਂ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਵੇਰ ਦੇ ਚਾਲ ਸਾਹਿਬ ਜੁੜੇ ਹੋਏ ਨੇ ਅਤੇ ਕੁਛ ਖਬਰਾਂ ਭੇਜ ਰਹੇ ਨੇ। ਅਮਰੀਕ ਫਲੋਰਾ ਭਾਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ ਅਤੇ ਚਿੰਤਨ ਕਰਾਂਗੇ, ਗੱਲਾਂ ਬਾਤਾਂ ਕਰਾਂਗੇ। ਇਸ ਤੋਂ ਇਲਾਵਾ ਸਾਡਾ ਤੁਹਾਡਾ ਸਾਥ ਬਣਿਆ, ਸਵੇਰ ਦਾ ਹੀ ਗੁਰਬਾਣੀ ਵਿਚਾਰ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਅਤੇ ਸੁਨੇਹੇ ਜ਼ਰੂਰ ਭੇਜੋਗੇ ਤੁਸੀਂ request@harmanradio.com ਜਾਂ ਈਮੇਲ ਈਮੇਲ ਜਾਂ ਟੈਲੀਗ੍ਰਾਮ ਦੇ ਰਾਹੀਂ, ਦੋਨਾਂ ਰਾਹੀਂ। ਅਤੇ ਮਨਦੀਪ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ। ਅੱਜ ਵਿਚਾਰ ਜਿਹੜੀ ਕਰਨੀ ਆ ਉਹ ਕਰਨੀ ਹੈ ਉਬੰਟੂ 'ਤੇ। ਉਬੰਟੂ ਕੀ ਚੀਜ਼ ਹੈ? ਉਬੰਟੂ ਕੰਪਿਊਟਰ ਦਾ ਇੱਕ ਪ੍ਰੋਗਰਾਮ ਹੈ ਜਾਂ ਓਪਰੇਟਿੰਗ ਸਿਸਟਮ ਹੈ ਜਿਹੜਾ ਕਿ ਬੜਾ ਮਸ਼ਹੂਰ ਹੋਇਆ, ਓਪਨ ਹੈ, ਲਿਨਿਕਸ ਬੇਸਡ ਹੈ। ਅਤੇ ਇਹ ਉਬੰਟੂ 'ਤੇ ਗੱਲ ਇਸ ਕਰਕੇ ਕਰਨੀ ਹੈ ਕਿਉਂਕਿ ਇਸ ਦੇ ਮਤਲਬ ਬੜੇ ਡੂੰਘੇ ਨੇ। ਇਹ ਫ੍ਰੀ ਹੈ, ਕੋਈ ਵੀ ਇਸ ਨੂੰ ਵਰਤ ਸਕਦਾ, ਪਰ ਇਹ ਪਾਪੂਲਰ ਨਹੀਂ ਹੈਗਾ, ਆਮ ਲੋਕ ਨਹੀਂ ਇਹਨੂੰ ਵਰਤਦੇ। ਪਰ ਜਿਹੜੇ ਜ਼ਿਆਦਾ ਪ੍ਰੋਗਰਾਮਰ ਆ ਜਾਂ ਥੋੜ੍ਹਾ ਬਹੁਤਾ ਪ੍ਰੋਗਰਾਮਿੰਗ ਦੀ ਨੌਲੇਜ ਰੱਖਦੇ ਨੇ ਉਹ ਜ਼ਰੂਰ ਇਸ ਨੂੰ ਵਰਤਦੇ ਨੇ। ਮਾਰਕ ਰਿਚਰਡ ਸ਼ਟਲਵਰਥ ਮੈਥੋਂ 11 ਦਿਨ ਪਹਿਲਾਂ ਜਨਮੇ, 1973 ਦੇ ਵਿੱਚ 18 ਸਪਤੰਬਰ ਨੂੰ ਸਾਊਥ ਅਫਰੀਕਾ ਦੇ ਵਿੱਚ। ਬ੍ਰਿਟਿਸ਼ ਬੈਕਗਰਾਊਂਡ ਹੈ ਇਹਦੀ ਅਤੇ ਇਸ ਨੇ ਇਹ ਕੋਨਸੈਪਟ ਲੈ ਕੇ ਆਉਂਦਾ ਲਿਨਿਕਸ ਦਾ। ਜ਼ਿਆਦਾਤਰ ਇਹ ਜਿਹੜਾ ਕੰਮ ਹੈ ਫਰੀ, ਸਾਰਾ ਕੁਛ ਪਲੈਟਫਾਰਮ ਫਰੀ ਹੈ, ਪਰ ਅਗਰ ਤੁਸੀਂ ਕੋਈ ਮੋਡੀਫਿਕੇਸ਼ਨ ਕਰਵਾਉਣੀ ਹੈ, ਇੰਪਲੀਮੈਂਟੇਸ਼ਨ ਕਰਵਾਉਣੀ ਹੈ ਤਾਂ ਇਹ ਕੰਪਨੀ ਇਹਨਾਂ ਦੀ ਕਰਦੀ ਹੈ। ਸੋ ਇਸ ਕਾਰਨ ਜਿਹੜਾ ਸ਼ਟਲਵਰਥ ਹੈ ਉਸ ਦੀ ਜਿਹੜੀ ਮਾਇਆ ਹੈ, ਉਸ ਦੀ ਵੈਲਥ ਹੈ, ਉਹ 500 ਮਿਲੀਅਨ ਪਾਉਂਡ ਤੋਂ ਉੱਤੇ ਦੱਸੀ ਜਾਂਦੀ ਹੈ 2020 ਦੀ। ਇਹ ਤਾਂ ਸੀ ਪਲੈਟਫਾਰਮ ਜਿਹੜਾ ਮਾਰਕ ਸ਼ਟਲਵਰਥ ਨੇ ਕੰਪਿਊਟਰ ਦੀ ਦੁਨੀਆ ਨੂੰ ਦਿੱਤਾ ਔਰ ਇਸ ਨਾਲ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ, ਛੋਟੀਆਂ ਛੋਟੀਆਂ ਕੰਪਨੀਆਂ ਅਤੇ ਇੰਡੀਵਿਜੁਅਲ ਯੂਜ਼ਰ ਨੂੰ ਬੜਾ ਫਾਇਦਾ ਹੋਇਆ। ਪਰ ਅਸਲ ਦੇ ਵਿੱਚ ਉਬੰਟੂ ਹੈ ਕੀ? ਉਬੰਟੂ ਅਫਰੀਕਾ ਦਾ ਇੱਕ ਕੋਨਸੈਪਟ ਹੈ। ਇਸ ਨੂੰ ਕਈ ਜਿਹੜੇ ਕਬੀਲੇ ਨੇ ਉਹ ਵੱਖ ਵੱਖ ਤਰੀਕੇ ਨਾਲ ਪ੍ਰਨਾਊਂਸ ਕਰਦੇ ਨੇ, ਅਮੰਥੂ ਕਰਦੇ ਨੇ, ਅਬੰਟੂ ਕਰਦੇ ਨੇ, ਬੋਥੋ ਕਰਦੇ ਨੇ, ਉਨਹੂ ਕਰਦੇ ਨੇ, ਹੁਨਹੂ ਕਰਦੇ ਨੇ, ਉੱਤੂ ਕਰਦੇ ਨੇ, ਹੋਰ ਬਹੁਤ ਸਾਰੇ ਗਮੰਤੂ ਕਰਦੇ ਨੇ, ਅਬੁੰਤੂ ਕਰਦੇ ਨੇ। ਸੋ ਇਹ ਸਾਰੇ ਅਫਰੀਕਾ ਦਾ ਇੱਕ, ਕੀਨੀਆ ਤੋਂ ਲੈ ਕੇ ਮਾਲਾਵੀ, ਸਾਊਥ ਅਫਰੀਕਾ, ਰਵਾਂਡਾ, ਜ਼ਿੰਬਾਬਵੇ, ਬੋਸਵਾਨਾ, ਨਮੀਬੀਆ, ਜਿਸ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕੌਨਸੈਪਟ ਹੈ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਜਾਂ ਸੱਚਾ ਸੌਦਾ, ਜਾਂ ਲੰਗਰ, ਜਾਂ ਸੰਗਤ, ਇਹ ਕੌਨਸੈਪਟ ਨੇ ਸਾਡੇ, ਇਹਨਾਂ ਦੇ ਪਿੱਛੇ ਬਹੁਤ ਵੱਡੀ ਵੱਡੀ ਫਿਲੋਸਫੀਆਂ ਆ, ਇਹਨਾਂ 'ਤੇ ਅਨੇਕਾਂ ਕਿਤਾਬਾਂ ਲਿਖ ਹੋ ਚੁੱਕੀਆਂ ਨੇ, ਕਿਉਂਕਿ ਇਹਨਾਂ ਦੇ ਪਿੱਛੇ ਕੰਮ ਬਹੁਤ ਕੀਤਾ ਹੋਇਆ। ਇਹਨਾਂ ਕੌਨਸੈਪਟ ਦੇ ਪਿੱਛੇ ਗੁਰੂ ਸਾਹਿਬਾਂ ਨੇ, ਸਾਡੇ ਪੀਰਾਂ ਫਕੀਰਾਂ, ਰਿਸ਼ੀਆਂ ਮੁਨੀਆਂ ਨੇ ਬਹੁਤ ਕੰਮ ਕੀਤੇ ਹੋਏ ਨੇ ਵੱਡੇ ਪੱਧਰ 'ਤੇ, ਤਾਂ ਜਾ ਕੇ ਇੱਕ ਲੰਗਰ ਦਾ ਕੌਨਸੈਪਟ ਆਇਆ ਆ, ਤਾਂ ਜਾ ਕੇ ਸੰਗਤ ਦਾ ਕੌਨਸੈਪਟ ਆਇਆ ਆ, ਗੁਰੂ ਸਿੱਖ ਦਾ ਕੌਨਸੈਪਟ ਆਇਆ। ਸੋ ਇਸੇ ਤਰ੍ਹਾਂ ਜਿਹੜਾ ਉਬੰਟੂ ਹੈ, ਉਹਦਾ ਮਤਲਬ ਹੈਗਾ ਹਿਊਮੈਨਿਟੀ, ਇਨਸਾਨੀਅਤ। ਇਨਸਾਨੀਅਤ ਉਹ ਨਹੀਂ ਜੋ ਨਾਸਤਕਾਂ ਵਾਲੀ ਜਾਂ ਕਾਗਜ਼ਾਂ 'ਚ ਸਾਨੂੰ ਦੱਸਦੇ ਨੇ, ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ। ਨਹੀਂ, ਧਰਮ ਅਤੇ ਇਨਸਾਨੀਅਤ ਇੱਕੋ ਚੀਜ਼ ਹੁੰਦੀ ਆ। ਜਿਹੜਾ ਬੰਦਾ ਧਰਮੀ ਹੁੰਦਾ ਉਹ ਇਨਸਾਨੀਅਤ ਉਹਦੇ 'ਚ ਹੁੰਦੀ ਆ। ਹੁਣ ਹਿਊਮੈਨਿਟੀ ਦਾ ਕੌਨਸੈਪਟ ਇੱਦਾਂ ਨਹੀਂ ਤੁਸੀਂ ਅਸੀਂ ਕਹਿ ਸਕਦੇ ਵੀ ਇਕੱਲੀ ਹਿਊਮੈਨਿਟੀ ਹੈ। ਇਸ ਦਾ ਮਤਲਬ ਹੈ ਹਿਊਮੈਨਿਟੀ, ਆਈ ਐਮ ਬਿਕੋਜ਼ ਵੀ ਆਰ, ਮੈਂ ਹਾਂ ਕਿਉਂਕਿ ਅਸੀਂ ਸਾਰੇ ਇਕੱਠੇ ਹਾਂ, ਇਹ ਕੌਨਸੈਪਟ ਹੈ। ਕੋਈ ਹੋਂਦ ਨਹੀਂ ਹੈਗੀ ਇਕੱਲਪਣੇ 'ਚ, ਸੋਸ਼ਲ 'ਚ, ਦੁਨੀਆ ਦੇ ਵਿੱਚ ਜੇ ਰਹਿਣਾ ਹੈ ਨਾ ਤਾਂ ਦੁਨੀਆ ਦੇ ਨਾਲ ਰਹਿਣਾ ਪੈਣਾ, ਇਕੱਲੇ ਨਹੀਂ ਰਹਿ ਸਕਦੇ। ਕਿਉਂ? ਲੋੜਾਂ ਜਿਹੜੀਆਂ ਨੇ, ਕਿਸ ਤਰ੍ਹਾਂ ਇਕੱਲੇ, ਫਰੋਮ ਡੇ ਵਨ ਇਕੱਲੇ ਤਾਂ ਜਨਮ ਵੀ ਨਹੀਂ ਹੋ ਸਕਦਾ, ਉਹ ਵੀ ਦੋ ਮੇਲ ਫੀਮੇਲ ਰਲਣ ਲੱਗੇ ਤਾਂ ਜਨਮ ਹੋਏਗਾ, ਫਿਰ ਪਲ ਨਹੀਂ ਸਕਦਾ। ਜੰਮਣ ਤੋਂ ਬਾਅਦ, ਜਨਮ ਤੋਂ ਬਾਅਦ ਕੋਈ ਖਿਲਾਏ ਪਿਲਾਏਗਾ, ਪਾਲੇਗਾ, ਸਿਖਾਏਗਾ, ਫਿਰ ਜਾ ਕੇ ਕਿਤੇ ਇੰਡੀਪੈਂਡੈਂਟ ਇਨਸਾਨ ਬਣਦਾ ਆ 18, 20, 21 ਸਾਲਾਂ ਬਾਅਦ। ਇਹ ਇਕੱਲਾ ਮਨੁੱਖਾਂ 'ਤੇ ਨਹੀਂ, ਇਹ ਸਾਰੀ ਸ੍ਰਿਸ਼ਟੀ 'ਤੇ ਲਾਗੂ ਹੁੰਦਾ ਹੈ। ਪੰਛੀਆਂ ਤੋਂ ਲੈ ਕੇ ਪਸ਼ੂਆਂ ਤੱਕ, ਪਸ਼ੂਆਂ ਤੋਂ ਫਿਰ ਬਨਸਪਤੀ ਤੱਕ, ਸਾਰੇ ਇਹੀ ਰੂਲ ਅਦਾ ਚੱਲਦਾ ਆ ਕਿ ਮੈਂ ਹਾਂ ਕਿਉਂਕਿ ਅਸੀਂ ਸਾਰੇ ਹਾਂ। ਇਹ ਕਬੀਲਾ ਹੀ, ਇਹ ਟ੍ਰਾਈਬਲ ਗਿਆਨ ਹੈ, ਅਸੀਂ ਸਾਰੇ ਟ੍ਰਾਈਬਲ ਹਾਂ। ਜੇ ਕਹਿੰਦੇ ਨਹੀਂ ਜੀ ਸਾਨੂੰ ਤਾਂ ਹੁਣ ਅੱਜ ਕੱਲ੍ਹ ਕੀ ਹੈ, ਗੁਆਂਢੀ ਗੁਆਂਢੀ ਨੂੰ ਨਹੀਂ ਜਾਣਦਾ, ਲੋੜ ਨਹੀਂ ਹੈਗੀ ਸਾਨੂੰ, ਅਸੀਂ ਆਪਣੇ ਆਪ 'ਚ ਠੀਕ ਹੈ ਜੀ, ਸਾਨੂੰ ਨਹੀਂ ਕਿਸੇ ਦੀ ਲੋੜ। ਅਸੀਂ ਅਸਲ 'ਚ ਕੀ ਆ ਵੀ ਜਿਹੜੇ ਪੈਸੇ ਸਰਕਾਰ ਤੋਂ ਆਉਂਦੇ ਆ ਉਹਨੂੰ ਸਮਝਦੇ ਵੀ ਲੈ ਸਾਨੂੰ ਤਾਂ ਹੁਣ ਸਾਰੀਆਂ ਜੀ ਡਾਕਟਰਾਂ ਨੇ ਵੀ ਦੇਖਣਾ, ਪਰ ਜੇ ਦੇਖਿਆ ਜਾਵੇ ਜਿਹੜੇ ਡਾਕਟਰ ਵੀ ਆ ਉਹ ਵੀ ਤਾਂ ਕੋਈ ਨਾ ਕੋਈ ਹੈ ਨਾ, ਦੇਖਦਾ ਤਾਂ ਹੈ ਨਾ। ਸੋ ਇਕੱਲੇ ਨਹੀਂ ਰਹਿ ਸਕਦੇ, ਮਨੁੱਖ ਜਿਹੜਾ ਆ ਉਹ ਇਕੱਲਾ ਨਹੀਂ ਰਹਿ ਸਕਦਾ। ਉੱਥੇ ਫਿਰ ਸਾਡੇ ਗੁਰੂ ਸਾਹਿਬ ਵੀ ਇਹ ਕੌਨਸੈਪਟ ਦਿੰਦੇ ਨੇ ਕਿ ਏਕ ਪਿਤਾ ਏਕਸ ਕੇ ਹਮ ਬਾਰਕ, ਕਿ ਅਸੀਂ ਆਏ ਤਾਂ ਵੈਸੇ ਇਕੱਲੇ ਹੀ ਹਾਂ, ਜਾਣਾ ਵੀ ਇਕੱਲਿਆਂ ਨੇ ਹੀ ਆ, ਆਪਣੀ ਜਿਹੜੀ ਰੂਹਾਨਾ ਹੀ ਸਫ਼ਰ ਹੈ ਉਹ ਅਸੀਂ ਇਕੱਲਿਆਂ ਨੇ ਤੈਅ ਕਰਨਾ, ਇਕੱਲਿਆਂ ਨੇ ਵੀ ਨਹੀਂ ਕਰਨਾ, ਸਾਡੇ ਨਾਲ ਉੱਥੇ ਵੀ ਗੁਰੂ ਦੀ ਲੋੜ ਹੈ ਸਾਨੂੰ। ਅਤੇ ਇੱਕ ਚੁਣਨ ਦੀ ਗੱਲ ਹੈ ਕਿ ਕਿਹਨੂੰ ਚੁਣਨਾ ਹੈ। ਜਦੋਂ ਅਸੀਂ ਮਨੁੱਖਤਾ ਨੂੰ ਦੇਖਦੇ ਹਾਂ ਤਾਂ ਅਸੀਂ ਉਹਨਾਂ ਨੂੰ ਆਪਣੇ ਵਰਗਾ ਦੇਖਣਾ ਹੈ। ਹਾਂ ਠੀਕ ਹੈ, ਕੋਈ ਗਲਤੀਆਂ ਕਰ ਰਿਹਾ, ਕੋਈ ਮਾੜਾ ਆਇਆ, ਉਹਨੂੰ ਵੀ ਆਪਾਂ ਇੱਦਾਂ ਨਹੀਂ ਕਰਨਾ ਕਿ ਜਮ੍ਹਾਂ ਹੀ ਲਾ ਦੇਣਾ, ਇਹ ਉਹਦੀ ਤਸੀਰ ਹੈ, ਉਹਦੀ ਬਿਰਤੀ ਹੈ, ਪਰ ਇਨਸਾਨੀਅਤ ਤੋਂ ਜਾਂ ਕਹਿ ਲਓ ਕਿ ਦੂਜਿਆਂ ਦੀ ਸੇਵਾ ਤੋਂ ਮੋਹ ਭੰਗ ਨਹੀਂ ਕਰਨਾ, ਕਰੀ ਜਾਣੀ ਆ, ਆਪਣਾ ਗੁਣ ਨਹੀਂ ਗਵਾਉਣਾ। ਕਿਉਂਕਿ ਜੇ ਮੈਂ ਹਾਂ ਉਹ ਤਾਂ ਹਾਂ ਕਿਉਂਕਿ ਸਾਰੇ ਨੇ ਮੈਨੂੰ ਪਾਲਣ ਵਾਲੇ, ਜਿਹੜੇ ਕੰਮ ਹੁਣ ਮੈਂ ਕਰਦਾ ਲਿਵਿੰਗ ਵਾਸਤੇ ਉਹ ਮੈਂ ਇਕੱਲਾ ਨਹੀਂ ਕਰ ਸਕਦਾ। ਮੈਂ ਉਗਾਉਣਾ ਆ ਤਾਂ ਮੋਰੇ ਕੋਈ ਖਾਣ ਵਾਲਾ ਆ ਤਾਂ ਕੋਈ ਖਾਂਦਾ ਆ, ਤਾਂ ਉਹਦਾ ਮੁੱਲ ਮੈਨੂੰ ਮਿਲਦਾ ਹੈ ਅਤੇ ਮੈਂ ਆਪਣਾ ਨਿਰਵਾਹ ਕਰਦਾ ਹਾਂ। ਸੋ ਅਸੀਂ ਰਲ ਕੇ ਜਿਹੜੇ ਰਿਸੋਰਸਿਸ ਹੈ ਉਹਨਾਂ ਨੂੰ ਵਰਤਦੇ ਹਾਂ, ਔਰ ਰਿਸੋਰਸਿਸ ਕਿੱਦਾਂ ਵਰਤਦੇ ਹਾਂ ਇਹ ਸਾਡੇ 'ਤੇ ਨਿਰਭਰ ਕਰਦਾ ਹੈ। ਪਰ ਇੱਕ ਖੇਤੀ ਕਰਨ ਵਾਸਤੇ ਕਿੰਨੇ ਹੋਰ ਟਰੇਡੀਆਂ ਦੀ ਲੋੜ ਹੁੰਦੀ ਹੈ, ਕਿੰਨੇ ਹੋਰ ਲੋਕਾਂ ਦੀ ਲੋੜ ਹੁੰਦੀ ਹੈ, ਟਰੈਕਟਰਾਂ ਦੀ ਲੋੜ ਹੁੰਦੀ ਹੈ, ਟਰੈਕਟਰ ਚਲਾਉਣ ਵਾਲਿਆਂ ਦੀ ਲੋੜ ਹੁੰਦੀ ਹੈ, ਸਪਰੇਆਂ ਰੇਹੀਆਂ ਦਵਾਈਆਂ ਸਾਰਿਆਂ ਦੀ ਲੋੜ ਹੁੰਦੀ, ਵੇਚਣ ਵਾਲਿਆਂ ਦੀ ਲੋੜ ਹੁੰਦੀ, ਟਰਾਂਸਪੋਰਟ ਵਾਲਿਆਂ ਦੀ ਲੋੜ ਹੁੰਦੀ ਹੈ। ਸੋ ਆਪਾਂ ਇਸ ਸੰਦਰਭ ਦੇ ਵਿੱਚ ਦੇਖਣਾ ਹੈ, ਇਹਨੂੰ ਉਬੁੰਟੂ ਕਹਿੰਦੇ ਆ। ਉਬੁੰਟੂ ਦਾ ਮਤਲਬ ਇਹ ਹੈ ਕਿ ਜਿਹੜੇ ਬੰਦੇ ਨੇ ਇਹ ਰੀਅਲਾਈਜ਼ ਕਰ ਲਿਆ ਕਿ ਮੈਂ ਹਾਂ ਕਿਉਂਕਿ ਅਸੀਂ, ਸਾਡੀ ਹੋਂਦ ਹੈ ਇਸ ਕਰਕੇ ਸਾਰੇ ਇਕੱਠੇ ਹਾਂ। ਪਰ ਜਿਹੜੇ ਬੰਦੇ ਸੈਲਫਿਸ਼ ਹੈ ਕਿ ਯਾਰ ਮੈਂ ਹੀ ਹੋਵਾਂ ਹੋਰ ਕੋਈ ਹੋਵੇ ਨਾ, ਬਸ ਜਿੰਨਾ ਮੈਂ ਜੱਫਾ ਪਾ ਲਵਾਂ ਸਾਰਾ ਮੈਂ ਹੋਰ ਕਿਸੇ ਜੋਗਾ ਛੱਡਣਾ ਹੀ ਨਹੀਂ, ਇਹ ਉਬੁੰਟੂ ਨਹੀਂ ਹੈਗਾ, ਇਹ ਉਬੁੰਟੂ ਨਹੀਂ ਹੈਗਾ, ਇਹ ਸਾਂਝੀਵਾਲਤਾ ਨਹੀਂ ਹੈਗੀ, ਇਹ ਵੰਡ ਛਕੋ ਵਾਲਾ ਕੋਨਸੈਪਟ ਨਹੀਂ ਹੈਗਾ। ਵੰਡ ਛਕੋ ਵਾਲਾ ਕੋਨਸੈਪਟ ਹੈ ਉਬੁੰਟੂ, ਜਿਹੜੇ ਕਿ ਅੱਜ ਆਪਾਂ ਗੱਲ ਕਰ ਰਹੇ ਹਾਂ। ਅਫਰੀਕਾ ਦਾ ਕੋਨਸੈਪਟ ਹੈ, ਇਹ ਗੱਲ ਤਾਂ ਸ਼ੇਅਰ ਕੀਤੀ ਹੈ ਤੁਹਾਡੇ ਨਾਲ ਕਿ ਮੈਂ ਤਾਂ ਸਰਬਜੀਤ ਗੱਲ ਕਰ ਰਹੇ ਸੀ ਇਸ ਦੇ ਬਾਰੇ, ਕਿਉਂਕਿ ਉਹ ਵੀ ਕੰਪਿਊਟਰ ਦਾ ਕਾਫੀ ਐਕਸਪਰਟ ਹੈ ਨੈਟਵਰਕਿੰਗ ਦੇ ਵਿੱਚ, ਅਤੇ ਮੈਂ ਵੀ ਪ੍ਰੋਗਰਾਮਿੰਗ ਕਰ ਲੈਂਦਾ। ਸੋ ਅਸੀਂ ਇਹ ਗੱਲ ਕਰ ਰਹੇ ਸੀ ਕੋਨਸੈਪਟਸ ਦੇ, ਤਾਂ ਉੱਥੋਂ ਇਹ ਗੱਲ ਸਾਹਮਣੇ ਆਈ, ਤਾਂ ਵੈਸੇ ਪਤਾ ਪਹਿਲਾਂ ਸੀਗਾ ਅਤੇ ਥੋੜ੍ਹੇ ਹੋਰ ਡਿਟੇਲ ਦੇ ਵਿੱਚ ਕੱਢ ਕੇ ਅਸੀਂ ਕਿਹਾ ਸੋਚਿਆ ਵੀ ਤੁਹਾਡੇ ਨਾਲ ਇਹ ਕੋਨਸੈਪਟ ਜਿਹੜੇ ਆ ਸ਼ੇਅਰ ਕਰ ਲਈਏ। ਕੰਪੈਰੇਟਿਵ ਸਟੱਡੀ ਸਾਨੂੰ ਜ਼ਰੂਰ ਕਰਨੀ ਚਾਹੀਦੀ ਆ ਬਾਕੀ ਸੱਭਿਆਚਾਰਾਂ ਦੇ ਵਿੱਚੋਂ, ਚੰਗੀਆਂ ਗੱਲਾਂ ਜਿਹੜੀਆਂ ਆ ਭਾਈਚਾਰਿਆਂ 'ਚੋਂ ਉਹ ਸਾਨੂੰ ਅਪਣਾ ਲੈਣੀਆਂ ਚਾਹੀਦੀਆਂ, ਜਾਂ ਸਾਨੂੰ ਘੋਖ ਲੈਣੀਆਂ ਚਾਹੀਦੀਆਂ ਕਿ ਇਹ ਸਾਡੇ ਵੀ ਕੋਨਸੈਪਟ ਹੈਗਾ ਆ, ਇਹ ਸਾਡੇ ਬਹੁਤ ਵੱਡਾ ਕੋਨਸੈਪਟ ਹੈ, ਸੰਗਤ ਵਾਲਾ ਕੋਨਸੈਪਟ, ਸੇਵਾ ਵਾਲਾ ਕੋਨਸੈਪਟ, ਸਾਂਝੀਵਾਲਤਾ ਦਾ ਕੋਨਸੈਪਟ ਸਾਡੇ ਬਿਲਕੁਲ ਹੈਗਾ, ਔਰ ਬਹੁਤ ਵੱਡੇ ਵੱਡੇ ਕੋਨਸੈਪਟ ਨੇ ਇਹ। ਅਤੇ ਲਓ ਫਿਰ ਇੱਕ ਗੀਤ ਤੁਹਾਨੂੰ ਸੁਣਾਉਂਦੇ ਹਾਂ। ਇਹ ਗੀਤ ਵੈਸੇ ਪਿਛਲੀ ਵਾਰੀ ਫਰਮਾਇਸ਼ ਕੀਤਾ ਸੀਗਾ ਸੰਡੇ ਨੂੰ ਨਿਊਜ਼ੀਲੈਂਡ ਵਾਲਿਆਂ ਨੇ, ਅਤੇ ਫਿਲਮ ਦੀਵਾਨਾ ਆਈ ਸੀ, ਬਹੁਤ ਸੋਹਣੇ ਗੀਤ ਸੀ ਇਸ ਫਿਲਮ ਦੇ, ਅਤੇ ਲਓ ਫਿਰ ਤੁਹਾਨੂੰ ਇਸੇ ਫਿਲਮ ਦਾ ਗੀਤ ਸੁਣਾਉਂਦੇ ਹਾਂ।
के तुमको आहें भरे तुम्हें प्यार करके नहीं ये दिल बेकरार करके
जी 8:19 हो चुके ने जी आस्ट्रेलिया दे ईस्ट कोस्ट दे उत्ते सुबह दे और 28 तरीक अज दिन शनिचरवार एडलेट दे विच 7:49 सवेर दे ने पर्थ दे विच 6:19 नवी दिल्ली दे विच 3:49 तड़के दे ने ते लंडन दे विच 11:19 वरिंदर लाडी होनी उत्ते सानू सुणदे ने कल गलबात होई चंगा लग्या न्यूयॉर्क अते टोरंटो दे विच 6:19 शाम दे शुक्रवार है ते यही तरीक ते दिन एले अते वैनकूवर दे विच 3:20 दोपहर ढल रही है सो सारे मित्र प्यारियां दा देश विदेश तो स्वागत है ते गौरव शर्मा जी किवें लगा गीत ठीक ठाक है जी आज दिन याद थानू कोई राजनदीप कैनबरा तो भी शामिल हो गए ने प्रोग्राम च कलवीर सिंह संधू एडमिंटन वाले भी प्रोग्राम च शामिल ने की हाल चाल है प्यारियो मनदीप सिंह सत श्री अकाल बुला रहे ने बाई जी कहिंदे मेलबर्न दे विच अज बदलवाई है हाँ कल शामी मेरी गल हुई सी एलबरी च मीह पै रहा सी मैनू लगता कि हुण मीह तुहाडे वल नूं जा रहा ते गीत एक जी एस चाहल चाहल साहब ने फरमैश किया तो वह लावांगे अज प्रोग्राम दे विच जरूर ते तुसीं भी अपने सुनेह घलो अमरीक भाजी आंदे ही होणगे ते आपां चिंतन करांगे गल्लां बातां करांगे बड़े टॉपिक ने तां गीत होर भी बड़े वधिया वधिया तुसी रिक्वेस्ट कर सकते हो तो मैनू थोड़ा जिहा सौखा हो जांदा गीत लभणे बड़ा टाइम हो गया हुण थोड़ा जिहा शौक घट गया गीतां दा पर अपने हे डेज दे विच कॉलेज दिनां च बड़े मतलब बड़ा संगीत सुनिया बड़े गीत सुने पुराने भी नवें भी पी एच डियां कीतियां खैर ਮੌਸਮ ਦੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਅਤੇ ਸਿਡਨੀ ਦੇ ਵਿੱਚ ਅੱਜ ਹਲਕੇ ਸ਼ਾਵਰ ਦੱਸੇ ਗਏ ਨੇ 21 ਡਿਗਰੀ, ਮੈਲਬਨ ਦੇ ਵਿੱਚ 15। ਪਤਾ ਹੀ ਹੈ ਕਿ ਤੁਹਾਨੂੰ ਕਿ ਬੱਦਲਵਾਈ ਹੋਈ ਪਈ ਹੈ, ਮਨਦੀਪ ਹੁਣਾਂ ਦੱਸਦਾ ਸੀ। ਬ੍ਰਿਸਬਨ ਦੇ ਵਿੱਚ ਵੀ ਹਲਕੇ ਬੱਦਲ ਹੋ ਸਕਦੇ ਨੇ 25 ਡਿਗਰੀ, ਪਰਥ ਦੇ ਵਿੱਚ ਹਲਕੇ ਬੱਦਲ 22 ਡਿਗਰੀ, ਐਡਲੇਡ ਦੇ ਵਿੱਚ ਸ਼ਾਵਰ ਹੋ ਸਕਦੇ ਨੇ 16 ਡਿਗਰੀ, ਕੈਨਬਰਾ 'ਚ ਮੀਂਹ ਦੱਸਿਆ ਗਿਆ 16 ਡਿਗਰੀ, ਅਤੇ ਡਾਰਵਿਨ 'ਚ 33 ਡਿਗਰੀ ਮੌਸਮ ਸਾਫ਼। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 31 ਡਿਗਰੀ ਤਾਪਮਾਨ ਹੈ ਅਤੇ ਦਿਨਾਂ ਨੂੰ 41 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਕਈ ਘਟਨਾਵਾਂ ਵਾਪਰੀਆਂ ਨੇ ਦੁਨੀਆ ਦੇ ਵਿੱਚ ਪਿਛਲੇ ਹਫ਼ਤੇ। ਇੱਕ ਤਾਂ ਜਿਹੜਾ ਟੈਕਸਸ ਦੇ ਵਿੱਚ ਸਕੂਲ 'ਚ ਗੋਲੀਬਾਰੀ ਹੋਈ ਆ, ਜਿਸ ਦੇ ਵਿੱਚ 19 ਬੱਚੇ ਅਤੇ 2 ਟੀਚਰ ਮਾਰੇ ਗਏ ਨੇ। ਇੱਥੇ ਆਪਾਂ ਥੋੜ੍ਹੀ ਗੱਲ ਕਰਾਂਗੇ, ਅਮਰੀਕ ਭਾਅ ਜੀ ਜਦ ਸਾਡੇ ਨਾਲ ਜੁਆਇਨ ਕਰਨਗੇ। ਤਾਂ ਦੂਜਾ, ਸਰਕਾਰ ਬਦਲੀ ਆ ਆਸਟ੍ਰੇਲੀਆ ਦੇ ਵਿੱਚ। ਪਿਛਲੇ ਸ਼ਨਿਚਰਵਾਰ ਤਾਂ ਚਲੋ ਖੈਰ ਐਤਵਾਰ ਅੱਜ ਕਾਊਂਟਿੰਗ ਚੱਲ ਰਹੀ ਸੀ, ਪੂਰੀ ਕਲੀਅਰ ਮਜੋਰਟੀ ਨਹੀਂ ਸੀ ਬਣ ਸਕੀ, ਪਰ ਹਜੇ ਵੀ ਇੱਕ ਸੀਟ ਘੱਟ ਹੈ ਲੇਬਰ ਪਾਰਟੀ ਦੀ, ਪਰ ਉਹ ਸਰਕਾਰ ਆਲਮੋਸਟ ਉਹਨਾਂ ਦੀ ਬਣ ਗਈ ਹੈ, ਕਿਉਂਕਿ ਉਹਨਾਂ ਦੇ ਨਾਲ ਉਹਨਾਂ ਦੇ ਗ੍ਰੀਨਸ ਭਾਈਵੰਦ ਹੈਗੇ ਨੇ, ਅਤੇ ਉਹ ਵੀ ਇੱਕ ਕੋਐਲੀਸ਼ਨ ਬਣੇਗੀ। ਹੋ ਸਕਦਾ ਹੈ ਕਿ ਆਊਟਰਾਈਟ ਮੈਜੋਰਟੀ ਵੀ ਲੇਬਰ ਦੀ ਬਣ ਜਾਵੇ, ਸੋ ਇਹ ਵੀ ਪੋਸੀਬਿਲਿਟੀ ਹੈਗੀ ਆ। ਅਤੇ ਇਸ ਦੌਰਾਨ ਇੱਧਰ ਨੈਸ਼ਨਲ ਪਾਰਟੀ ਦੇ ਵਿੱਚ ਚੈਲੇਂਜ ਹੋ ਚੁੱਕਾ ਆ ਲੀਡਰਸ਼ਿਪ ਦੇ ਲਈ, ਉਸਦਾ ਪਤਾ ਲੱਗੇਗਾ ਇੱਕ ਦੋ ਦਿਨਾਂ 'ਚ। ਅਤੇ ਲਿਬਰਲ ਪਾਰਟੀ ਦਾ ਲੀਡਰ ਆਫਕੋਰਸ ਬਦਲਣਾ ਹੈ, ਕਿਉਂਕਿ ਸਕੌਟ ਮੋਰਿਸਨ ਨੇ ਰਿਜ਼ਾਈਨ ਕੀਤਾ, ਅਤੇ ਪੀਟ ਡਟਨ ਮੈਨੂੰ ਲੱਗਦਾ ਕਿ ਆਉਣਗੇ ਅਨਕੰਟੈਸਟਡ ਐਜ਼ ਏ ਲਿਬਰਲ ਪਾਰਟੀ ਦੇ ਚੀਫ। ਸੋ ਇਹ ਸੀ ਕੁਛ ਆਸਟ੍ਰੇਲੀਆ ਦੀਆਂ ਖਬਰਾਂ। ਅਤੇ ਉੱਧਰ ਰੂਸ ਯੂਕਰੇਨ ਦੀ ਲੜਾਈ ਪੂਰੇ ਜ਼ੋਰਾਂ 'ਤੇ ਆ। ਰੂਸ ਨੇ ਕਈ ਇਲਾਕਿਆਂ 'ਤੇ ਆਪਣਾ ਕਬਜ਼ਾ ਕਰ ਲਿਆ, ਖਾਸ ਕਰਕੇ ਡੋਨਬਸ ਇਲਾਕੇ ਜਿਹੜੇ ਨੇ ਉਹ ਕਾਫੀ ਹੱਦ ਤੱਕ ਰੂਸ ਦੇ ਕੰਟਰੋਲ ਦੇ ਅਧੀਨ ਨੇ, ਔਰ ਯੂਕਰੇਨ ਦੀਆਂ ਫੌਜਾਂ ਨੂੰ ਬਹੁਤ ਭਾਰਾ ਨੁਕਸਾਨ ਪਹੁੰਚ ਰਿਹਾ ਹੈ। ਅਤੇ ਇਨ ਦਾ ਮੀਨ ਟਾਈਮ ਅਮਰੀਕਾ, ਇੰਗਲੈਂਡ ਮਦਦ ਕੀ ਕਰ ਰਹੇ ਨੇ, ਹਥਿਆਰ ਦੇ ਰਹੇ ਨੇ ਉਹਨਾਂ ਨੂੰ, ਲੜਾਈ ਰੋਕਣ ਲਈ ਨਹੀਂ ਕਹਿ ਰਹੇ, ਹਥਿਆਰ ਦੇ ਰਹੇ ਨੇ। ਅਤੇ ਯੂਰਪ ਦਾ ਰੋਟੀ ਪਾਣੀ ਬੰਦ ਹੋਣ 'ਤੇ ਖੜ੍ਹਾ ਹੈ, ਕਿਉਂਕਿ ਸਾਰਾ ਕੁਛ ਜਿਹੜਾ ਅੰਨਦਾਣਾ ਸੀ, ਪੋਰਟਸ ਲੌਕ ਹੋਏ ਪਏ ਨੇ ਯੂਕਰੇਨ ਦੇ, ਰੇਲ ਲਾਈਨਾਂ ਤੋੜ ਦਿੱਤੀਆਂ ਗਈਆਂ ਨੇ ਫਿਨਲੈਂਡ ਦੇ ਬਾਰਡਰ ਦੇ ਨਾਲ ਦੀਆਂ, ਅਤੇ ਇੱਕੋ ਇੱਕ ਰਾਹ ਰਹਿ ਗਿਆ ਬੈਲਰੂਸ ਦੇ ਰਾਹੀਂ। ਬੈਲਰੂਸ ਪਹਿਲਾਂ ਹੀ ਰਸ਼ੀਆ ਦੇ ਨਾਲ ਹੈ। ਸੋ ਆਉਣ ਵਾਲੇ 8 ਮਹੀਨਿਆਂ ਦੇ ਵਿੱਚ ਯੂਰਪ ਦੇ ਵਿੱਚ ਆਟਾ ਦਾਣਾ ਮੁੱਕਣ ਨੂੰ ਖੜ੍ਹਾ ਹੈ। ਅਤੇ ਜਰਮਨ ਚਿੰਤਿਤ ਹੋਇਆ ਪਿਆ ਹੈ, ਕਿਉਂਕਿ ਅਗਰ ਯੂਰਪ ਦੇ ਵਿੱਚ ਖਾਣੇ ਦੀ ਘਾਟ ਆਉਂਦੀ ਹੈ ਤਾਂ ਉੱਥੇ ਸਰਕਾਰਾਂ ਬਦਲ ਸਕਦੀਆਂ ਨੇ, ਡੈਮੋਕ੍ਰੇਸੀ ਹੈ, ਵੋਟਾਂ ਨਾਲ ਬਦਲ ਲੈਣਗੀਆਂ। ਸੋ ਇਸ ਕਰਕੇ ਹੁਣ ਉਹ ਜਰਮਨ ਸੁਣਨ ਦੇ ਵਿੱਚ ਆਇਆ ਹੈ ਕਿ ਰੂਸ ਦੇ ਉੱਤੋਂ ਆਪਣੀਆਂ ਪਾਬੰਦੀਆਂ ਹਟਾਉਣ ਦੇ ਲਈ ਤੱਤਪਰ ਹੈ, ਪਰ ਗਰੰਟੀ ਹੈ ਕਿ ਉਹ ਖਾਣ ਦੀ ਜਿਹੜੀ ਲਾਈਨ ਹੈ ਖਾਣੇ ਪੀਣੇ ਦੀ, ਅੰਨ ਦਾਣੇ ਪਹੁੰਚਣ ਦੀ, ਉਹ ਖੁੱਲ੍ਹੀ ਰੱਖੇ। ਰੂਬਲ ਹੋਰ ਤੇਜ਼ ਹੋ ਗਿਆ ਅਤੇ ਸੈਂਕਸ਼ਨਾਂ ਬੁਰੀ ਤਰ੍ਹਾਂ ਫੇਲ ਹੋ ਗਈਆਂ ਲੜਾਈ ਦੇ ਵਿੱਚ, ਦੋਨੋਂ ਧਿਰਾਂ ਫੇਲ ਹੋ ਗਈਆਂ, ਬਹੁਤ ਲੋਕ ਮਰ ਰਹੇ ਨੇ ਅਤੇ ਦੋਨੋਂ ਪਾਸਿਆਂ ਤੋਂ। ਇਸ ਕਰਕੇ ਇਹ ਯੂਰਪ ਜਾਂ ਵੈਸਟ ਜਿਹੜਾ ਹੈ ਲੜਾਈ ਨੂੰ ਲੰਬਾ ਕਰਨ ਦੇ ਲਈ ਤੱਤਪਰ ਰਿਹਾ ਆ, ਹਥਿਆਰ ਵੀ ਦਿੱਤੇ ਨੇ, ਹਾਲਾਂਕਿ ਲੜਾਈ ਮੁਕਾਉਣੀ ਚਾਹੀਦੀ ਸੀ ਪਰ ਇਹ ਨਹੀਂ ਹੋਈ। ਸੋ ਦੋਨੋਂ ਧਿਰਾਂ ਕਸੂਰਵਾਰ ਨੇ। ਅਤੇ ਖੈਰ ਇਹ ਮੇਰੀ ਆਪਣੀ ਓਬਜ਼ਰਵੇਸ਼ਨ ਹੈ, ਅਤੇ ਹੋਰ ਵੀ ਗੱਲ ਕੀਤੀ ਜਾ ਸਕਦੀ ਹੈ। ਔਰ ਗੁਰਿੰਦਰ ਸਿੰਘ ਵੀ ਸਾਡੇ ਨਾਲ ਜੁੜੇ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਕਿ ਹਫ਼ਤੇ ਤੋਂ ਮੀਂਹ ਪੈ ਰਿਹਾ, ਗਰਮੀ ਦੇ ਦਿਨਾਂ ਵਿੱਚ ਠੰਡ ਦਾ ਮਾਹੌਲ ਹੈ। ਇਹ ਵੀ ਸੈਂਟਰ ਦਾ ਕੀਤਾ ਕਰਾਇਆ ਜੀ। ਅਤੇ ਸੁਰਜੀਤ ਕੌਰ ਗਰੇਵਾਲ ਜੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਇੱਕ ਗੀਤ ਸੁਣਨਾ ਚਾਹੁੰਦੇ ਨੇ ਜੀ। ਹਾਂਜੀ, ਇਹ ਗੀਤ ਮੈਂ ਕਿਊ ਕਰਕੇ ਰੱਖਦਾ, ਅਗਰ ਅੱਜ ਮੌਕਾ ਮਿਲਿਆ ਤਾਂ ਜ਼ਰੂਰ, ਨਹੀਂ ਤਾਂ ਕੱਲ੍ਹ ਨੂੰ ਆਪਾਂ ਜ਼ਰੂਰ ਕਰਾਂਗੇ ਗੱਲ। ਅਤੇ ਸਾਡੇ ਨਾਲ ਸੁਖਪ੍ਰੀਤ ਸਿੱਧੂ ਜੁੜੇ ਨੇ ਕ੍ਰਾਈਸਟ ਚਰਚ ਤੋਂ। ਬੜੀ ਦੇਰ ਬਾਅਦ ਆਏ ਹੋ ਪਿਆਰਿਓ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਇਹ ਮੋਹਰੀ ਪੀਪਲ, ਮੋਹਰੀ ਜਿਹੜੇ ਉੱਥੋਂ ਦੇ ਬਛਿੰਦੇ ਨੇ, ਉਹਨਾਂ ਦੀ ਇੱਕ ਤਸਵੀਰ ਭੇਜ ਰਹੇ ਨੇ, ਅਤੇ ਉਹ ਵੀ ਆਪਣਾ ਤਿਆਰੀ ਕਰ ਰਹੇ ਨੇ, ਕੁਛ ਨਾ ਕੁਛ ਬਣਾ ਰਹੇ ਨੇ। ਤਾਂ ਪਿਆ ਜਿਹੜਾ ਪੁਰਾਣਾ ਗਿਆਨ ਹੈ ਜੀ, ਉਹ ਕਿਆ ਬਾਤ ਹੀ ਹੈ। ਤੇ ਰਾਜਨਦੀਪ ਕੈਨਵਰਾ ਵਾਲੇ ਵੀ ਫਤਿਹ ਬੁਲਾ ਰਹੇ ਨੇ ਤੇ ਉਹ ਵੀ ਇੱਕ ਸੋਹਣੀ ਤਸਵੀਰ ਭੇਜ ਰਹੇ ਨੇ ਹਾਂ ਬੱਦਲਾਂ ਦੀ ਮੈਂ ਕਰਦਾ ਸ਼ੇਅਰ ਇਹ ਥੋੜ੍ਹੀ ਜਿਹੀਆਂ ਫੋਟੋਆਂ ਤਾਂ ਮਨਦੀਪ ਜੀ ਕਹਿੰਦੇ ਨੇ ਕਿ ਵਟ ਯੂ ਥਿੰਕ ਚਾਈਨਾ ਕੈਨ ਇਨਵੇਟ ਟਾਈਵਾਨ ਔਰ ਨੋਟ ਵਟ ਯੂ ਥਿੰਕ ਇਹ ਜੀ ਪ੍ਰੋਪੋਗੈਂਡਾ ਆ ਪ੍ਰੋਪੋਗੈਂਡੇ ਨੇ ਚੱਕ ਚਕਾ ਕੇ ਯੂਕਰੇਨ ਦਾ ਸੱਤਿਆਨਾਸ਼ ਕਰਾ ਦਿੱਤਾ ਲੀਬੀਆ ਸਾਰਾ ਖੱਜਲ ਕਰਤਾ ਬਹੁਤ ਸਾਰਾ ਜਿਹੜਾ ਪ੍ਰੋਪੋਗੈਂਡਾ ਗਲਤ ਕੀਤਾ ਜਾਂਦਾ ਆ ਅਤੇ ਇਹਦੇ ਵਿੱਚ ਹੁਣ ਉੱਧਰੋਂ ਧਿਆਨ ਹਟਾਉਣ ਦੇ ਲਈ ਇੱਧਰ ਗੱਲਾਂ ਕੀਤੀਆਂ ਜਾ ਰਹੀਆਂ ਨੇ ਬੇਲੋੜੀ ਟੈਨਸ਼ਨ ਕ੍ਰੀਏਟ ਕੀਤੀ ਜਾ ਰਹੀ ਹੈ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈਗੀ ਅਤੇ ਪਰ ਉਹ ਚਾਈਨਾ ਵਾਲੇ ਤਾਂ ਜੇ ਕਰਨਾ ਹੁੰਦਾ ਇੰਨੀ ਟਾਈਮ ਦੇ ਉਹ ਕਿੰਨੇ ਕੁ ਦਾਣੇ ਜਿਹੇ ਵਾਂਗਰ ਤਾਂ ਹੈਗਾ ਆ ਕਰਨਾ ਤਾਂ ਬਹੁਤ ਦੇਰ ਦਾ ਹੀ ਕਰਦੇ ਪਰ ਇਹਨਾਂ ਨੇ ਮੈਨੂੰ ਲੱਗਦਾ ਹੁਣ ਚੱਕ ਚੁਕਾ ਕੇ ਇਹਨਾਂ ਦਾ ਟਾਈਵਾਨ ਦਾ ਨੁਕਸਾਨ ਕਰਾ ਦੇਣਾ ਮਿਸਾਈਲਾਂ ਖੜੀਆਂ ਕਰ ਦੇਣੀਆਂ ਉੱਥੇ ਲਿਜਾ ਕੇ ਕਦੇ ਆਹ ਕਰਦਾ ਉਹਨਾਂ ਨੂੰ ਫਿਰ ਕਰਨਾ ਹੀ ਪੈਣਾ ਆ ਸੋ ਇਹ ਬਦਨਾਮ ਕਰਨ ਵਾਸਤੇ ਨਾ ਪਿੰਡਾਂ ਦੇ ਵਿੱਚ ਵੀ ਇੱਦਾਂ ਹੀ ਚੱਲਦਾ ਹੁੰਦਾ ਆ ਕਿ ਬੰਦੇ ਨੂੰ ਬਦਨਾਮ ਕਰਨ ਵਾਸਤੇ ਬਹੁਤ ਅਫਵਾਹਾਂ ਫੈਲਾਈਆਂ ਜਾਂਦੀਆਂ ਇਹ ਜੀ ਬੰਦਾ ਇੱਦਾਂ ਦਾ ਹੈ ਜੀ ਇਹ ਬੰਦਾ ਉੱਦਾਂ ਦਾ ਤੁਸੀਂ ਹੈਰਾਨ ਰਹਿ ਜਾਓਗੇ ਮੈਨੂੰ ਥੋੜ੍ਹੇ ਦਿਨ ਪਹਿਲਾਂ ਪਤਾ ਲੱਗਾ ਕਿ ਮੇਰੇ ਬਾਰੇ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਫੈਲਾਈਆਂ ਜਾ ਰਹੀਆਂ ਮੈਨੂੰ ਤਿੰਨ ਚਾਰ ਪਾਸਿਓਂ ਪਤਾ ਲੱਗਿਆ ਕਰਾਂਗੇ ਇੱਥੇ ਗੱਲ ਕਦੇ ਖੈਰ ਅਮਰੀਕ ਭਾਅ ਜੀ ਨੂੰ ਆਵਾਜ਼ ਮਾਰਦੇ ਹਾਂ ਭਾਅ ਜੀ ਆ ਜਾਓ ਅਤੇ ਉੱਧਰ ਸੁਖਦੇਵ ਪੰਗੂ ਭਾਅ ਜੀ ਸਾਡੇ ਸਿਡਨੀ ਤੋਂ ਜੁੜੇ ਨੇ ਉਹ ਵੀ ਫਤਿਹ ਬੁਲਾ ਰਹੇ ਨੇ ਭਾਅ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਚੜ੍ਹਦੀ ਕਲਾ 'ਚ ਅਤੇ ਪਿਆਰਿਓ ਗੀਤ ਅੱਜ ਫਰਮਾਇਸ਼ ਕੀਤੀ ਸੀ ਚਾਲ ਸਾਹਿਬ ਨੇ ਇਹ ਮੈਂ ਹੁਣ ਉਹਨਾਂ ਦੇ ਕਹਿਆਂ 'ਤੇ ਲਾਉਣ ਲੱਗਾ ਗੀਤ ਮੈਨੂੰ ਲੱਗਦਾ ਉਹ ਵੀ ਅੱਜ ਬੜੇ ਰੋਮੈਂਟਿਕ ਮੂਡ 'ਚ ਨੇ ਅਤੇ ਚਲੋ ਕੋਈ ਨਹੀਂ ਗੀਤ ਸੁਣਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ
ਦੱਸ ਜਾਨੀ ਦਿਲ ਦੀ ਰਾਣੀਏ ਰਾਂਝਾ ਬਣ ਜਾ ਮੈਂ ਇਸ਼ਕ ਕਹਾਣੀਏ ਨਾਮ ਦੱਸ ਜਾਨੀ ਦਿਲ ਦੀ ਰਾਣੀਏ ਰਾਂਝਾ ਬਣ ਜਾ ਮੈਂ ਇਸ਼ਕ ਕਹਾਣੀਏ ਝੱਟ ਆਪਣੀ ਆਈ ਤੇ ਜੱਟ ਚੜ ਜੂ ਨੀ ਬਣਨਾ ਜੇ ਹਿੰਡ ਦੱਸ ਜਾ ਉਹ ਗੱਲ ਸੁਣ ਲੈ ਬਲੌਰੀ ਨੈਣਾ ਵਾਲੀਏ ਨੂੰ ਕਿਹੜਾ ਤੇਰਾ ਪਿੰਡ ਦੱਸ ਜਾ ਉਹ ਗੱਲ ਸੁਣ ਲੈ ਬਲੌਰੀ ਨੈਣਾ ਵਾਲੀਏ ਨੂੰ ਕਿਹੜਾ ਤੇਰਾ ਪਿੰਡ ਦੱਸ ਜਾ ਦੇ ਜਾ ਵੰਗ ਦਾ ਤੈਨੂੰ ਜਾਟਿਆ ਫੜਾਉਂਦਾ ਕੁੰਜੀ ਦਿਲ ਦੀ ਤੇ ਬਦਲੇ ਚ ਦਿਲ ਤੇਰਾ ਮੰਗਦਾ ਬੋਲ ਪਿਆਰ ਦੇ ਤੂੰ ਬੋਲ ਕੋਲ ਖੜ ਕੇ ਕਿਉਂ ਬਣਦੀ ਪਰਿੰਡ ਦੱਸ ਜਾ ਉਹ ਗੱਲ ਸੁਣ ਲੈ ਬਲੌਰੀ ਨੈਣਾ ਵਾਲੀਏ ਨੀ ਕਿਹੜਾ ਤੇਰਾ ਪਿੰਡ ਦੱਸ ਜਾ ਉਹ ਗੱਲ ਸੁਣ ਲੈ ਬਲੌਰੀ ਨੈਣਾ ਵਾਲੀਏ ਨੀ ਕਿਹੜਾ ਤੇਰਾ ਪਿੰਡ ਦੱਸ ਜਾ ਨੀ ਕਿਹੜਾ ਤੇਰਾ ਪਿੰਡ ਦੱਸ ਜਾ ਬੜਾ ਜੱਗ ਤੇ ਰੋਬ ਚੋਬਰ ਦਾ ਮਾਝੇ ਵੱਲ ਚੱਲਦਾ ਮਰ ਬਹਿ ਗਿਆ ਸੁਭਾਅ ਤੇਰੇ ਅੱਗ ਤੇ ਉਹ ਮੁੰਡਾ ਮਨ ਵਿੱਚ ਲੱਡੂਆਂ ਨੂੰ ਭੋਰਦਾ ਨੀ ਕਹਿ ਕੇ ਗਿੱਲ ਗਿੱਲ ਹੱਸ ਜਾ ਉਹ ਗੱਲ ਸੁਣ ਲੈ ਬਲੌਰੀ ਨੈਣਾ ਵਾਲੀਏ ਨੀ ਕਿਹੜਾ ਤੇਰਾ ਪਿੰਡ
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਸਪੌਂਸਰ ਨੇ ਮਿਨਹਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਹਾਸ। ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਤੇ ਸੰਪਰਕ ਕਰ ਸਕਦੇ ਹੋ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ। ਜੀ,
ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਸਾਡੀਆਂ ਤੁਹਾਡੀਆਂ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ, ਤੇ ਅਗਲੇ ਡੇਢ ਘੰਟੇ ਦੇ ਵਿੱਚ ਕਾਫੀ ਮੁੱਦੇ ਭਖਣਗੇ, ਕਿਉਂਕਿ ਮੁੱਦੇ ਹੈ ਹੀ ਬਹੁਤ, ਪਿਛਲੇ ਹਫ਼ਤੇ ਕਾਫੀ ਮੁੱਦੇ ਆ ਗਏ ਨੇ। ਤੇ ਮੇਰੇ ਨਾਲ ਸਾਡੇ ਅਮਰੀਕ ਫਲੋਰਾ ਭਾਜੀ ਸਿਡਨੀ ਤੋਂ ਸ਼ਾਮਲ ਹੋ ਚੁੱਕੇ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ
ਜੀ? ਅਮਦੀਪ, ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਤੇ ਆਸ ਕਰਦੇ ਹਾਂ ਕਿ ਲੋਕ ਅੱਜ ਜਿਹੜੇ ਸਾਡੇ ਸਰੋਤੇ ਆ, ਲੋਕ ਨਹੀਂ ਕਹਿ ਸਕਦੇ, ਪਹਿਲੇ ਲੋਕ ਕਹਿੰਦੇ ਤਾਂ ਬੇਗਾਨੇ ਹੋ ਜਾਂਦੇ, ਉਹ ਪ੍ਰੋਗਰਾਮ ਨੂੰ ਉੱਦਾਂ ਇੰਜੋਏ ਕਰ ਰਹੇ ਹੋਣਗੇ, ਆਨੰਦ ਮਾਣ ਰਹੇ ਹੋਣਗੇ। ਤੇ ਜਿੰਨੇ ਵੀ ਭੂਖੰਡ ਆ ਦੁਨੀਆਂ ਦੇ, ਲਗਭਗ ਸਾਰਿਆਂ ਆਦੇਸ਼ਾਂ ਵਿੱਚ ਇਸ ਪ੍ਰੋਗਰਾਮ ਨੂੰ ਥੋੜਾ ਬਹੁਤਾ ਸੁਣਿਆ ਜਾਂਦਾ ਆ, ਪਤਾ ਨਹੀਂ ਕਿੰਨੀ ਤਾਦਾਦ ਵਿੱਚ ਸੁਣਿਆ ਜਾਂਦਾ, ਲੇਕਿਨ ਕਾਫੀ ਫੀਡਬੈਕ ਮਿਲਦੀ ਇਸ ਪ੍ਰੋਗਰਾਮ ਦੀ। ਤੇ ਇੱਕ ਹਫ਼ਤਾਵਾਰੀ ਪ੍ਰੋਗਰਾਮ ਆ, ਤੇ ਚੰਗਾ ਲੱਗਦਾ ਤੁਹਾਡੇ ਰੂਬਰੂ ਹੋ ਕੇ, ਤੁਹਾਡੇ ਨਾਲ ਡਿਸਕਸ਼ਨਸ ਕਰਕੇ ਤੇ ਸਾਰੀਆਂ ਗੱਲਾਂ ਕਰਕੇ। ਜੀ ਅਮਨਦੀਪ
ਭਾਜੀ, ਜਿਸ ਤਰ੍ਹਾਂ ਤੁਸੀਂ ਕਿਹਾ ਲੋਕ, ਹਨਾ, ਜਦ ਆਪਾਂ ਕਹਿੰਦੇ ਹਾਂ ਵੀ ਲੋਕ ਹਨਾ, ਲੋਕ ਹੁੰਦੇ ਆ ਵੀ ਆਮ ਸਾਰੇ ਜਿਹੜੇ ਅਸੀਂ ਇਕੱਠੇ ਹੋ ਕੇ ਇੱਕ ਗਰੁੱਪ ਦੇ ਵਿੱਚ, ਆਪਾਂ ਗੱਲ ਅੱਜ ਉਬੰਟੂ ਦੀ ਵੀ ਕਰ ਰਹੇ ਸੀਗੇ ਕਿ ਉਬੰਟੂ ਹੈ ਕੀ, ਹੈ ਨਾ, ਇੱਕ ਅਫਰੀਕਾ ਦਾ ਕੋਨਸੈਪਟ ਹੈ ਸ਼ਾਇਦ ਤੁਸੀਂ ਸੁਣਿਆ ਹੋਊਗਾ। ਤੇ ਇਹ ਇੱਕ ਨਾ ਨਿਊਟਰਲ ਅੱਖਰ ਹੈ ਲੋਕ, ਕੋਈ ਇੱਦਾਂ ਪਰਾਇਆ ਅੱਖਰ ਨਹੀਂ ਜਾਂ ਨੈਗੇਟਿਵ ਅੱਖਰ ਨਹੀਂ ਕਹਿ ਸਕਦੇ, ਕਿਉਂਕਿ ਜਦੋਂ ਆਪਾਂ ਕਹਿੰਦੇ ਹਾਂ ਲੋਕ ਗੀਤ, ਸਾਡੇ ਸਮੂਹ ਦਾ ਗੀਤ ਹੈ, ਉਹ ਸਾਂਝਾ ਗੀਤ ਹੈ। ਲੋਕ ਦਾ ਮਤਲਬ ਹੁੰਦਾ ਸੀ ਸਾਂਝਾ, ਠੀਕ ਹੈ, ਇੱਦਾਂ ਹੀ ਲੋਕਾਈ ਦਾ ਮਤਲਬ ਸਾਰੀ ਇਨਸਾਨੀਅਤ ਇਕੱਠੀ, ਇੱਦਾਂ ਹੀ ਨਾ ਭਾਜੀ, ਇੱਕ ਅਸੀਂ ਕਹਿੰਦੇ ਹਾਂ ਜਨਤਾ, ਵੀ ਜਦੋਂ ਅਸੀਂ ਕਹਿੰਦੇ ਨਾ ਜਨਤਾ ਹੁਣ ਹੌਲੀ ਹੌਲੀ ਨੈਗੇਟਿਵ ਪਾਸੇ ਨੂੰ ਜਾ ਰਿਹਾ ਅੱਖਰ ਸ਼ਬਦ ਇਹ, ਕਿ ਉਹ ਲੈ ਜੀ ਉਹ ਜਨਤਾ ਕੀ ਕਰੀ ਜਾਂਦੀ ਹੈ, ਇਹ ਜਨਤਾ ਦੇ ਜਨਤਾ ਸਦਾਈ ਹੈ, ਜਨਤਾ ਸਭ ਜਾਣਦੀ ਹੈ, ਇਹੋ ਜਿਹੇ ਮੁਹਾਵਰੇ ਜਾਂ ਹਨਾ ਟੈਗਲਾਈਨਾਂ ਬਣਦੀਆਂ ਨੇ। ਪਰ ਅਸਲ ਦੇ ਵਿੱਚ ਜੇ ਆਪਾਂ ਦੋਨਾਂ ਨੂੰ ਕੰਪੇਅਰ ਕਰੀਏ, ਲੋਕ ਅਤੇ ਜਨਤਾ ਨੂੰ, ਤਾਂ ਇਹਦੇ ਵਿੱਚ ਇੱਕ ਬਰੀਕ ਜਿੰਨਾ ਫਰਕ ਹੈ। ਜਨਤਾ ਜਿਹੜਾ ਬਹੁਤ ਜ਼ਿਆਦਾ ਰਿਸਪੈਕਟੇਬਲ ਵਰਡ ਹੈ, ਅੱਖਰ ਹੈ, ਇਹ ਜਨ ਤੋਂ ਬਣਿਆ ਹੈ। ਗੁਰਬਾਣੀ ਦੇ ਵਿੱਚ ਅੱਖਰ ਜਨ ਬਹੁਤ ਆਉਂਦਾ ਆ, ਸੰਤ ਜਨ, ਹਨਾ, ਜਨ ਹੁੰਦਾ ਇੰਡੀਵਿਜੁਅਲ, ਕਿ ਤੁਸੀਂ ਇੰਡੀਵਿਜੁਅਲ, ਤੁਸੀਂ ਜਾਣੋ, ਔਰ ਉਹ ਜਨ, ਉਹਨੂੰ ਜਨ ਕਹਿੰਦੇ ਨੇ ਬੰਦੇ ਨੂੰ ਜਿਹੜੇ ਕਿ ਮੰਨਦੇ ਆ ਵੀ ਪਰਮਾਤਮਾ ਨੇ ਸਾਨੂੰ ਬਣਾਇਆ, ਕਰਤਾ ਪੁਰਖ ਨੂੰ ਮੰਨਦੇ ਨੇ, ਉਹਨੂੰ ਜਨ ਕਹਿੰਦੇ ਨੇ ਵੀ ਇਹਨੇ ਜਣਿਆ, ਅਸੀਂ ਜਨ ਹੋਏ ਹੋ, ਅਸੀਂ ਕ੍ਰੀਏਟ ਕੀਤੇ ਹੋਏ ਹਾਂ, ਉਹਨੂੰ ਜਨ ਕਹਿੰਦੇ ਆ। ਸੋ ਅਸੀਂ ਜਦ ਸਾਰੇ ਲਾਈਕ ਮਾਇੰਡਡ ਇਹ ਸੋਚ ਵਾਲੇ ਇਕੱਠੇ ਹੋ ਜਾਂਦੇ ਤਾਂ ਉਹਨੂੰ ਜਨਤਾ ਕਹਿ ਦਿੰਦੇ ਨੇ, ਜਿੱਦਾਂ ਲੋਕਾਈ ਕਹਿ ਦਿੰਦੇ ਆ। ਸੋ ਅੱਖਰ ਜਿਹੜੇ ਸ਼ਬਦ ਨੇ ਉਹਨਾਂ ਦੇ ਬੜੇ ਡੂੰਘੇ ਮਤਲਬ ਹੈ, ਅਤੇ ਕਈ ਵਾਰੀ ਅਸੀਂ ਕਹਿਣ, ਲੋਕ ਕਹਿਣ, ਆਪਾਂ ਆਪ ਨੂੰ ਫੀਲ ਲੱਗਦੇ ਵੀ ਸਾਰਿਆਂ ਦੇ ਵਿੱਚ ਇਹ ਰਲਾ ਦਿੱਤਾ। ਖੈਰ, ਇਹ ਆਪਾਂ ਥੋੜ੍ਹਾ ਹੋਰ ਵਾਧੂ ਗਿਆਨ ਸਾਂਝਾ ਕੀਤਾ, ਡੋਲਿਆ।
ਮੈਂ ਨਾ ਤੁਹਾਡੀ ਇਸ ਗੱਲ ਦੇ ਨਾਲ ਥੋੜ੍ਹਾ ਵਿਚਾਰ ਥੋੜ੍ਹੇ ਅਲੱਗ ਰੱਖਦਾ, ਜਿਸ ਵੇਲੇ ਤੁਸੀਂ ਕਹਿੰਦੇ ਆ ਕਿ ਇੱਕੋ ਵਿਚਾਰ ਦੇ ਲੋਕ ਇਕੱਠੇ ਹੋ ਕੇ ਵਧੀਆ ਟਾਈਮ ਸਿਰਜ ਸਕਦੇ ਆ ਜਾਂ ਵਧੀਆ ਟਾਈਮ ਕ੍ਰੀਏਟ ਕਰ ਸਕਦੇ ਆ, ਮੇਰੇ ਖਿਆਲ ਦੇ ਵਿੱਚ ਜਿਸ ਵੇਲੇ ਵਿਊਜ਼ ਅਲੱਗ ਅਲੱਗ ਹੁੰਦੇ ਆ, ਉਹਨਾਂ ਵਿੱਚ ਜਿਹੜੀ ਕੋਹੇਸ਼ਨ ਹੁੰਦੀ ਆ, ਆਪਸੀ ਸਾਂਝ ਹੁੰਦੀ ਆ, ਤਾਂ ਇੱਕ ਦੂਜੇ ਦੇ ਵਿਚਾਰਾਂ ਨੂੰ ਸੁਣ ਕੇ ਉਹਨੂੰ ਸਹਿਣ ਕਰਨਾ, ਫਿਰ ਆਪਣੇ ਵਿਚਾਰ ਰੱਖਣੇ, ਉਹਦੇ ਵਿਚਾਰਾਂ ਦੀ ਇੱਜ਼ਤ ਕਰਨੀ, ਆਪਣੇ ਵਿਚਾਰਾਂ ਦੀ ਇੱਜ਼ਤ ਕਰਾਉਣੀ, ਮੇਰੇ ਖਿਆਲ 'ਚ ਉਹ ਜ਼ਿਆਦਾ ਮਹੱਤਵਪੂਰਨ ਹੈ ਕਿ ਤੁਸੀਂ ਇੱਕੋ ਹੀ ਪਾਰਟੀ 'ਤੇ ਕਿਤੇ ਗਏ ਆ, ਇੱਕੋ ਵਿਚਾਰ ਆ ਤੁਹਾਡੇ, ਇੱਕੋ ਜਿਹਾ ਤੁਹਾਡਾ ਸਮੂਹ ਆ, ਫਿਰ ਉਹਦੇ ਵਿੱਚ ਕ੍ਰੀਏਟਿਵਿਟੀ ਨਹੀਂ ਹੁੰਦੀ, ਕੋਈ ਡਾਇਲੋਗ ਦੇ ਵਿੱਚ ਕੋਈ ਸਲੂਸ਼ਨ ਨਹੀਂ ਨਿਕਲਦਾ, ਡਿਸਕਸ਼ਨ ਜਿਹੜੀ ਆ ਇੱਕ ਪਾਸੜ ਹੋ ਜਾਂਦੀ ਆ। ਜੇ ਵੱਖ ਵੱਖ ਪਾਰਟੀਆਂ ਦੇ ਵਿੱਚ, ਜੇ ਉੱਥੇ ਵੱਖ ਵੱਖ ਵਿਚਾਰਾਂ ਦੇ ਲੋਕ ਆ ਅਤੇ ਉਹਨਾਂ ਵਿੱਚ ਆਪਸੀ ਕੋਪਰੇਸ਼ਨ ਆ, ਇੱਕ ਦੂਜੇ ਦੀ ਗੱਲ ਸੁਣਦੇ ਆ, ਸਮਝਦੇ ਆ ਅਤੇ ਇੱਕ ਦੂਜੇ ਦੀ ਇੱਜ਼ਤ ਕਰਦੇ ਆ, ਮੇਰੇ ਖਿਆਲ 'ਚ ਉਹ ਸਮੂਹ ਜ਼ਿਆਦਾ ਕ੍ਰੀਏਟਿਵ ਹੁੰਦਾ। ਤੁਸੀਂ ਵੀ ਕਾਫੀ ਜਾਂਦੇ ਰਹਿੰਦੇ ਆ ਪਾਰਟੀਆਂ ਦੇ ਵਿੱਚ, ਤੁਸੀਂ ਖੈਰ ਲੀਡਰ ਸਟਾਈਲ ਬੰਦੇ ਆ, ਤੁਹਾਨੂੰ ਤਾਂ ਬੰਦੇ ਇਕੱਠੇ ਕਰਨੇ ਵੀ ਪੈਂਦੇ ਆ, ਉਹਨਾਂ ਨੂੰ ਇੱਕ ਤਾਲ ਵਿੱਚ ਰੱਖਣਾ ਵੀ ਪੈਂਦਾ ਆ, ਅਤੇ ਤੁਸੀਂ ਦੱਸੋਗੇ ਤੁਹਾਡਾ ਕੀ ਐਕਸਪੀਰੀਅੰਸ ਹੈ ਜਿਸ ਵੇਲੇ ਵੱਖ ਵੱਖ ਵਿਚਾਰਾਂ ਦੇ ਲੋਕ ਹੁੰਦੇ ਆ, ਫਿਰ ਤੁਸੀਂ ਉਹਨਾਂ 'ਚ ਬੈਲੈਂਸ ਕਿੱਦਾਂ ਕ੍ਰੀਏਟ ਕਰਦੇ ਆ? ਮੈਂ ਦੇਖਿਆ ਕਿ ਤੁਸੀਂ ਕਾਫੀ ਦੇਰ ਤੋਂ ਆਸਟ੍ਰੇਲੀਅਨ ਸਿੱਖ ਗੇਮਸ ਦੇ ਪ੍ਰਧਾਨ ਵੀ ਰਹੇ ਆ, ਤੇ ਉਹਦੇ ਵਿੱਚ ਵੀ ਕਾਫੀ ਇਹਦਾ ਟੈਨਸ਼ਨ ਹੁੰਦੀਆਂ ਆ, ਵਿਚਾਰ ਅਲੱਗ ਅਲੱਗ ਹੁੰਦੇ ਆ, ਉਹਨਾਂ ਨੂੰ ਇੱਕ ਤਰ੍ਹਾਂ ਬੈਲੈਂਸ ਕਰਕੇ ਰੱਖਣਾ ਇੱਕ ਕਲਾ ਹੈ, ਜਿਹੜੀ ਕਿ ਮੈਨੇਜਮੈਂਟ ਦੀ ਕਲਾ ਹੁੰਦੀ ਆ, ਤੇ ਉਹਦੇ ਵਿੱਚ ਕਾਫੀ ਨਿਪੁੰਨਤਾ ਵੀ ਚਾਹੀਦੀ ਹੈ, ਅਤੇ ਉਹੀ ਜ਼ਿਆਦਾ ਬੰਦੇ ਕਾਮਯਾਬ ਹੁੰਦੇ ਆ ਜਿਹੜੇ ਕਿ ਦੂਜੇ ਦੇ ਵਿਚਾਰ ਸੁਣਦੇ ਆ, ਆਪਣੇ ਵਿਚਾਰ ਸੁਣਾਉਂਦੇ ਆ, ਦੂਜੇ ਦੀ ਰਿਸਪੈਕਟ ਕਰਦੇ ਆ, ਨਾ ਕਿ ਉੱਥੇ ਤੁਸੀਂ ਕੋਈ ਪ੍ਰੋਬਲਮ ਜਾਂ ਕੋਈ ਕੋਈ ਟੈਨਸ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰੋ।
ਭਾਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਅਸਲ ਦੇ ਵਿੱਚ ਤੁਸੀਂ ਚਲਵਾਰ ਫੀਤੀਆਂ ਦੀ ਗੱਲ ਕੀਤੀ ਜਾਂ ਸੇਵਾ ਦੀ ਗੱਲ ਕੀਤੀ ਹੈ, ਅਤੇ ਅਸੀਂ ਤਾਂ ਉਹਦੇ 'ਚੋਂ ਸਿੱਖਿਆ ਹੀ ਆ, ਮੈਂ ਤਾਂ ਬਹੁਤ ਕੁਛ ਸਿੱਖਿਆ ਉਹਦੇ ਤੋਂ ਕਿ ਕਿੱਦਾਂ ਵਿਚਰਨਾ ਆ, ਸਭਾ ਦੇ ਵਿੱਚ ਕਿੱਦਾਂ ਬਹਿਣਾ ਆ, ਮੀਟਿੰਗਾਂ ਦੇ ਵਿੱਚ ਕਿੱਦਾਂ ਬਹਿਣਾ, ਅਤੇ ਤਕਰੀਬਨ ਇਨਵੋਲਵ ਰਹੀਦਾ ਆ, ਕਾਫੀ ਗਰੁੱਪਸ ਦੇ ਵਿੱਚ ਇਨਵੋਲਵ ਰਹੀਦਾ ਆ, ਮਤਲਬ ਖੇਤੀਬਾੜੀ ਦਾ ਹੋਵੇ, ਗੁਰਦੁਆਰਾ ਸਾਹਿਬ ਦਾ ਹੋਵੇ, ਕੋਈ ਕੈਂਪ ਲਾਉਣੇ ਆ ਜਾਂ ਕੋਈ, ਅਸੀਂ ਮਤਲਬ ਐਜ਼ ਅ ਟੀਮ ਕੰਮ ਕਰਦੇ ਹਾਂ, ਗੱਲ ਟੀਮ ਦੀ ਆਉਂਦੀ ਹੈ ਨਾ, ਅਤੇ ਉਹਦੇ ਵਿੱਚ ਨਾ ਮਤਲਬ ਉੱਠਣਾ ਬਹਿਣਾ ਗੱਲ ਕਰਨਾ, ਅਤੇ ਅੱਜ ਤੱਕ ਮਤਲਬ ਜਿੱਥੇ ਵੀ ਅਸੀਂ ਰਹੇ ਹਾਂ ਉੱਥੇ ਅੱਜ ਤੱਕ ਕੋਈ ਵੋਟਾਂ ਨਹੀਂ ਪਈਆਂ ਆਪਣੇ ਮੁੱਦੇ ਜਿਹੜੇ ਆ, ਜੇ ਆਪਾਂ ਸਾਂਝੀਵਾਲਤਾ ਨਾਲੇ ਹਰ ਬੰਦੇ ਨਾਲ ਕੰਮ ਕੀਤਾ ਤਾਂ ਹੀ ਤਰੱਕੀ ਹੋਈ ਹੈ। ਸੋ ਕਦੇ ਵੀ ਉੱਥੇ ਆੜਫਾਸ ਨਹੀਂ ਹੋਣ ਦਿੱਤੀ ਅਸੀਂ, ਜਾਂ ਅਸੀਂ ਸਾਂਝੀਵਾਲਤਾ ਜਾਂ ਕਨਵਿੰਸ ਕਰਾ ਕੇ ਕੰਮ ਕਰਾਏ ਆ ਜਾਂ ਕੀਤੇ ਆ, ਜਾਂ ਆਪ ਹੋਏ ਹਾਂ, ਅਗਲੇ ਨੇ ਸਾਨੂੰ ਕਨਵਿੰਸ ਕੀਤਾ ਜਾਂ ਅਸੀਂ ਉਹਨਾਂ ਨੂੰ ਕੀਤਾ। ਸੋ ਦੂਜੀ ਗੱਲ, ਤੁਸੀਂ ਪਾਰਟੀਆਂ ਦੀ ਗੱਲ ਕਰਦੇ ਹਾਂ, ਜਦ ਆਪਾਂ ਜਾਂਦੇ ਹਾਂ ਬਹਿੰਦੇ ਹਾਂ ਕਿਤੇ, ਤੁਸੀਂ ਨੋਟ ਕੀਤਾ ਹੋਣਾ ਵੀ ਗੱਲ ਕੋਈ ਹੋਰ ਚੱਲਦੀ ਹੁੰਦੀ ਆ, ਦੇ ਵਿੱਚ ਚਲੇ 'ਚ ਸੋਟਾ ਕੁਛ ਹੋਰ ਫੇਰ ਹੋ ਰਿਹਾ ਹੁੰਦਾ, ਜਿਹੜਾ ਕਿ ਸੋਸ਼ਲ ਮੀਡੀਆ 'ਤੇ ਵੀ ਆਪਾਂ ਦੇਖਦੇ ਹਾਂ।
ਇੱਕ ਬੰਦਾ ਹਲੇ ਗੱਲ ਨੂੰ ਕੰਪਲੀਟ ਨਹੀਂ ਕਰਦਾ, ਦੂਜਾ ਬੰਦਾ ਦੂਜੀ ਗੱਲ ਸ਼ੁਰੂ ਕਰ ਲੈਂਦਾ, ਜਿੱਦਾਂ ਕਈ ਵਾਰੀ ਹੁੰਦੇ ਆ।
ਨਹੀਂ, ਕਈ ਵਾਰੀ ਮੋਸਟਲੀ ਹੁੰਦੀ ਆ, ਹੁਣ ਤੱਕ ਸੋਸ਼ਲ ਮੀਡੀਆ 'ਤੇ ਵੀ ਚਲੇ 'ਚ ਸੋਟਾ ਫੇਰ ਹੋ ਰਿਹਾ, ਹੈ ਨਾ, ਮੁੱਦਾ ਕੋਈ ਹੋਰ ਹੈ, ਬਿਆਨ ਕੋਈ ਹੋਰ ਆ ਰਿਹਾ, ਅਤੇ ਮਤਲਬ ਇਹਨੂੰ ਕਹਿੰਦੇ ਆ ਵੱਟ ਅਬਾਊਟਰੀ। ਇੱਥੇ ਆਪਾਂ ਕਰਾਂਗੇ ਗੱਲ ਕਿ ਵੱਟ ਅਬਾਊਟਰੀ ਹੈ ਕੀ, ਉਹ ਜਿਨ੍ਹਾਂ ਨੂੰ ਪਕੜ ਨਹੀਂ ਹੈਗੀ ਉਸ ਮੁੱਦੇ ਦੀ, ਹੈ ਨਾ, ਉਹਨਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ, ਉਹ ਵੀ ਆਪਣੇ ਮਤਲਬ 50 ਸੈਂਟ ਵਿੱਚ ਸਿੱਟਣ ਦੀ ਕੋਸ਼ਿਸ਼ ਕਰਦੇ ਆ, ਮੈਂ ਵੀ ਦਾਲ ਆਲਮਾਂ ਵਿੱਚ, ਹੈ ਨਾ, ਅਤੇ ਉਹਨਾਂ ਦਾ ਉਹ ਉੱਪਰ ਉਹਨਾਂ ਦੇ ਓਪੀਨੀਅਨ ਜਿਹੜਾ ਹੁੰਦਾ ਅਨਇਨਫੋਰਮਡ ਹੁੰਦਾ ਆ, ਉਹ ਪੂਰੀ ਤਰ੍ਹਾਂ ਉਹ ਸਮਝਿਆ ਨਹੀਂ ਹੁੰਦਾ, ਅਤੇ ਕਈ ਵਾਰੀ ਨਾ ਫਿਰ ਤੁਸੀਂ ਸੋਸਾਇਟੀ ਦੇ ਵਿੱਚ ਇਹੋ ਜਿਹੇ ਬੰਦੇ ਮਾਰਕ ਕਰ ਲੈਂਦੇ ਆ, ਸ਼ੋਰਟ ਲਿਸਟ ਕਰ ਲੈਂਦੇ ਆ, ਵੀ ਜਿਨ੍ਹਾਂ ਨੇ ਚਲੇ 'ਚ ਸੋਟਾ ਫੇਰਨਾ ਹੀ ਹੁੰਦਾ ਆ। ਹੁਣ ਚਲੇ 'ਚ ਸੋਟਾ ਫੇਰਨ ਦੀ ਤੁਹਾਨੂੰ ਗੱਲ ਦੱਸਦੇ ਹਾਂ, ਵੀ ਸਾਡੀ ਦਾਦੀ ਕਹਿੰਦੀ ਹੁੰਦੀ ਸੀ ਤੂੰ ਐਵੇਂ ਚਲੇ 'ਚ ਸੋਟਾ ਫੇਰੀ ਜਾਂਦਾ। ਚਲੇ 'ਚ ਸੋਟਾ ਫੇਰਨ ਦਾ ਮਤਲਬ ਹੁੰਦਾ ਕਿ ਗੱਲਾਂ ਚੱਲਦੀਆਂ ਹੁੰਦੀਆਂ ਅਤੇ ਮੈਂ ਵਿੱਚ ਜਾ ਕੇ ਐਵੇਂ ਹਿਲਤ ਕਰੀ ਜਾਣੀ, ਹੈ ਨਾ, ਉਹਨੂੰ ਕਹਿੰਦੇ ਚਲੇ 'ਚ ਸੋਟਾ ਫੇਰਨਾ। ਚਲੇ ਸੋਟੇ ਦਾ ਮਤਲਬ ਹੁੰਦਾ ਕਿ ਪਾਣੀ ਦਾ ਚਲਾ ਆ, ਹੋਂਦ ਦੁਆਬੇ 'ਚ ਚਲਾ ਹੀ ਕਹਿੰਦੇ ਉਹਨੂੰ, ਚਵੱਚਾ ਕਹਿ ਦਿੰਦੇ ਆ, ਹੋਂਦ ਕਹਿ ਦਿੰਦੇ ਆ, ਅਤੇ ਉਹ ਪਾਣੀ ਦਾ ਭਰਿਆ ਹੋਵੇ ਅਤੇ ਤੁਸੀਂ ਉਹਦੇ 'ਚ ਸੋਟਾ ਮਾਰੋ ਤਾਂ ਉਹ ਵਿਦਇਨ ਫਿਊ ਸੈਕਿੰਡ ਉਹਦਾ ਕੋਈ ਨਾ ਤਾਂ ਪਾਣੀ ਨੇ ਪੱਟਣਾ ਆ, ਨਾ ਪਾਣੀ ਨੂੰ ਸੱਟ ਲੱਗਣੀ ਆ, ਉਹਦਾ ਕੋਈ ਰਿਜ਼ਲਟ ਨਹੀਂ ਨਿਕਲਣਾ। ਚਲੇ 'ਚ ਸੋਟੇ ਜਿੰਨੇ ਮਰਜ਼ੀ ਮਾਰੀ ਜਾਓ, ਕੋਈ ਫਰਕ ਨਹੀਂ ਪੈਣਾ ਉਹਦਾ। ਸੋ ਇਸ ਕਰਕੇ ਜਦੋਂ ਅਸੀਂ ਇਹੋ ਜਿਹੇ ਕਈ ਵਾਰੀ ਬਿਆਨ ਦਾਗਦੇ ਹਾਂ, ਇਹੋ ਜਿਹੇ ਅਸੀਂ ਕਨਵਰਸੇਸ਼ਨ 'ਚ ਪੈਂਦੇ ਹਾਂ, ਜਿਹੜੀ ਗੱਲ ਕੋਈ ਹੋਰ ਚੱਲਦੀ ਹੁੰਦੀ ਹੈ ਅਤੇ ਵਿੱਚ ਅਸੀਂ ਹੋਰ ਪਾਸੇ ਨੂੰ ਉਹਨੂੰ ਨੈਰੇਟਿਵ ਨੂੰ ਲੈਣ ਕੇ ਜਾਣ ਦੀ ਕੋਸ਼ਿਸ਼ ਕਰਦੇ ਤਾਂ ਉਹਨੂੰ ਕਹਿੰਦੇ ਚਲੇ 'ਚ ਸੋਟਾ ਫੇਰਨਾ। ਸੋ ਇਹ ਆਮ ਚੱਲਦਾ,
ਮੈਨੇਜਮੈਂਟ ਦੀ ਟਰਮ ਆ, ਇੱਕ ਅਨਨੈਸੈਸਰੀ ਇੰਟਰਵੈਂਸ਼ਨ ਕਰਨੀ ਕਿਸੇ ਚੀਜ਼ ਦੇ ਵਿੱਚ, ਕੋਈ ਡਾਇਲੋਗ ਚੱਲ ਰਿਹਾ ਹੈ ਉਹਦੇ ਤੁਸੀਂ ਅਨਨੈਸੈਸਰੀ ਇੰਟਰਵੀਨ ਕਰਦੇ ਆ, ਉਹਨੂੰ ਕਹਿੰਦੇ ਚਲੇ 'ਚ ਸੋਟਾ ਮਾਰ।
ਚਲੇ ਸੋਟਾ, ਉਹ ਕਨਵਰਸੇਸ਼ਨ ਨੂੰ ਮਤਲਬ ਖਰਾਬ ਕਰਨ ਦੀ ਕੋਸ਼ਿਸ਼ ਕਰਨੀ, ਉਹਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕਰਨੀ। ਉਹਦੇ ਵਿੱਚ ਕੀ ਹੁੰਦਾ ਆ ਕਿ ਜਦੋਂ ਆਪਾਂ ਚਲੇ 'ਚ ਸੋਟਾ ਫੇਰਦੇ ਹਾਂ ਨਾ, ਤਾਂ ਉਹਦੇ ਵਿੱਚ ਸਾਡਾ ਆਪਣਾ ਕਰੈਕਟਰ ਜਿਹੜਾ ਉਹ ਸਾਹਮਣੇ ਆਉਂਦਾ ਕਿ ਅਸੀਂ ਕਿੱਦਾਂ ਦੇ ਹਾਂ, ਕਿ ਕੀ ਆਪਣਾ ਹੀ ਅਸੀਂ ਸ਼ੋਅ ਕਰਦੇ ਹਾਂ ਕਿ ਸਾਨੂੰ ਇਸ ਟੌਪਿਕ ਦੇ ਬਾਰੇ ਕੋਈ ਪਤਾ ਨਹੀਂ ਹੈਗਾ ਅਤੇ ਅਸੀਂ ਬਸ ਇਰਰੈਲੀਵੈਂਟ। ਇਹ ਨਾ ਇੱਕ ਤਾਂ ਹੁੰਦੇ ਕਈ ਜਾਣ ਕੇ ਕਰਦੇ ਹੁੰਦੇ ਆ ਖਰਾਬ ਕਰਨ ਨੂੰ, ਇੱਕ ਇੱਕ ਹੁੰਦੇ ਆ ਉਹਨਾਂ ਨੂੰ ਆਦਤ ਹੁੰਦੀ ਹੈ ਵਟ ਅਬਾਊਟਰੀ, ਉਹਨਾਂ ਨੇ ਇੱਕ ਨੈਰੇਟਿਵ ਦੇ ਉੱਤੇ ਉਹਨਾਂ ਨੇ ਧਾਰਨਾ ਕੀਤੀ ਹੁੰਦੀ ਹੈ ਵੀ ਮੰਨ ਲਓ ਕਿ ਕਈਆਂ ਨੇ ਕੀਤਾ ਹੁੰਦਾ ਵੀ ਅਸੀਂ ਧਰਮ ਨੂੰ ਮੰਨਦੇ ਹੀ ਨਹੀਂ, ਜਾਂ ਕਈ ਕਹਿੰਦੇ ਅਸੀਂ ਦੂਜੇ ਪਾਸੇ ਨੂੰ ਨਹੀਂ ਮੰਨਦੇ, ਅਸੀਂ ਸਾਇੰਸ ਨੂੰ ਨਹੀਂ ਮੰਨਦੇ। ਉਹਨਾਂ ਨੇ ਨਾ ਫਿਰ ਹਰ ਚੀਜ਼ ਉਸ ਐਂਗਲ ਤੋਂ ਹੀ ਕਰਨੀ ਹੁੰਦੀ ਆ, ਅਤੇ ਉਹ ਫਿਰ ਕਈ ਵਾਰੀ ਇਹੋ ਜਿਹੀ ਐਗਜ਼ਾਮਪਲ ਦਿੰਦੇ ਨੇ ਜਿਹੜੀ ਕਿ ਉਹਦੇ ਨਾਲ ਢੁੱਕਦੀ ਨਹੀਂ ਹੁੰਦੀ। ਇਹਨੂੰ ਕਹਿੰਦੇ ਆ ਵਟ ਅਬਾਊਟਰੀ। ਗੁਰਪ੍ਰੀਤ ਹੁਣਾਂ ਨੇ ਵੀ ਇੱਕ ਵਾਰੀ ਰੇਡੀਓ 'ਤੇ ਦੱਸਿਆ ਸੀ, ਗੁਰਪ੍ਰੀਤ ਗਿੱਲ ਕੈਨਬਰ ਵਾਲਿਆਂ ਨੇ, ਅਤੇ ਇਹਦੀ ਐਗਜ਼ਾਮਪਲ ਆ। ਹੁਣ ਤੁਸੀਂ ਮੈਨੂੰ ਪੁੱਛਿਓ, ਸਪੈਸ਼ਲੀ ਪੁੱਛਿਓ ਕਿ ਉਹ ਗੋਭੀ ਵਾਲੀ ਐਗਜ਼ਾਮਪਲ ਦੇਣੀ ਆ, ਚੇਤਾ ਕਰਾਇਓ ਮੈਨੂੰ ਗੋਭੀ ਵਾਲੀ ਐਗਜ਼ਾਮਪਲ ਅੱਜ ਤੁਹਾਨੂੰ ਸੁਣਾਉਣੀ ਆ। ਉਹ ਮਤਲਬ ਇਹ ਸ਼ੁਰੂ ਨਹੀਂ ਨਹੀਂ ਇਹ ਇੱਕ ਟੋਪਿਕ ਤੁਸੀਂ ਮੈਨੂੰ ਪੁੱਛਣਾ ਆ, ਤੁਸੀਂ ਮੈਨੂੰ ਦੱਸ ਦੇ ਸੀਗੇ, ਉਹ ਉਦੋਂ ਸੁਣਾਵਾਂਗੇ ਇਹ
ਗੋਭੀ।
ਹਾਂ ਗੋਭੀ ਵਾਲੀ ਨਾ, ਅਤੇ ਉਹ ਵਟ ਅਬਾਊਟਰੀ ਆ। ਇੱਦਾਂ ਦੇ ਪਿੰਡਾਂ ਦੇ ਵਿੱਚ ਵੀ ਬੰਦੇ ਬਹੁਤ ਹੁੰਦੇ ਆ, ਅਤੇ ਗੱਲ ਕੋਈ ਹੋਰ ਚੱਲਦੀ ਹੁੰਦੀ ਦੇ ਵਿੱਚ, ਉਹ ਹੋਰ ਕੋਈ ਗੱਲ ਕਰਕੇ ਤਾਂ ਉਹ ਆਪਣਾ ਖਿੱਲੀ ਅੜਾ ਲੈਣੀ, ਅਗਲੇ ਦੀ ਗੱਲ ਖਰਾਬ ਕਰ ਦੇਣੀ, ਹੈ ਨਾ। ਪਰ ਜਿਹੜੀ ਤੁਸੀਂ ਕਹਿੰਦੇ ਆ ਵੀ ਜਦੋਂ ਆਪਾਂ ਇਕੱਠੇ ਹੁੰਦੇ ਹਾਂ ਸਭਾ 'ਚ ਬਹਿੰਦੇ ਹਾਂ ਤਾਂ ਸਭਾ ਦੇ ਆਪਣੇ ਰੂਲ ਹੁੰਦੇ ਆ, ਸਭਾ 'ਚ ਬਹਿਣਾ ਆਉਣਾ ਚਾਹੀਦਾ ਆ। ਉਹਦੇ ਲਈ ਤੁਹਾਨੂੰ ਸਿਆਣਿਆਂ ਦੇ ਨਾਲ ਪਹਿਲਾਂ ਬਹਿਣਾ ਪੈਂਦਾ ਆ। ਕਿਉਂਕਿ ਮੈਨੂੰ ਯਾਦ ਹੈ ਜਦੋਂ ਮੇਰੇ ਫਾਦਰ ਸਾਹਿਬ ਆਸਟ੍ਰੇਲੀਆ 81 ਦੇ ਵਿੱਚ, ਤਾਂ ਉਦੋਂ ਪੰਚ ਸੀ ਪਿੰਡ ਦੇ, ਹੈ ਨਾ। ਅਤੇ ਮੇਰੀ ਦਾਦੀ ਅਕਸਰ ਫਿਰ ਬਾਅਦ ਦੇ ਵਿੱਚ ਮੈਨੂੰ ਐਸੇ ਭੇਜਦੀ ਹੁੰਦੀ ਸੀ ਬਰਾਤਾਂ ਦੇ ਵਿੱਚ ਜਾਂ ਹੋਰ ਕਿਤੇ ਜਾਣਾ, ਤਾਂ ਉਹ ਮੈਨੂੰ ਬੜੀ ਟ੍ਰੇਨਿੰਗ ਦਿੰਦੀ ਸੀ। ਮੈਨੂੰ ਸਾਡਾ ਤਾਇਆ ਹੁੰਦਾ ਸੀ ਭਾਗ ਤਾਇਆ, ਹੈ ਨਾ, ਉਹਨੂੰ ਕਹਿਣਾ ਵੀ ਇਹਨੂੰ ਨਾਲ ਲੈ ਕੇ ਜਾਣਾ ਆ, ਇਹਨੂੰ ਮੈਨੂੰ ਕਹਿਣਾ ਤੂੰ ਬੋਲਣਾ ਨਹੀਂ, ਸਿਰਫ ਤੂੰ ਦੇਖਣਾ ਆ, ਅਤੇ ਪੰਚਾਇਤ 'ਚ ਵੀ ਬਿਠਾ ਲੈਣਾ, ਹੈ ਨਾ, ਮੂਹਰੇ ਅਜੇ ਮੇਰੇ ਬਾਪ ਦੇ ਥੈਂ, ਕਿਉਂਕਿ ਮੈਂ ਹੀ ਇੱਕ ਮਰਦ ਰਹਿ ਗਿਆ ਸੀ ਉਦੋਂ 11-12 ਸਾਲ ਦਾ, ਬਾਕੀ ਤਾਇਆ ਜੀ ਵੀ ਇੰਗਲੈਂਡ ਸੀਗੇ, ਮੇਰਾ ਬਾਬਾ ਐਕਸਪਾਇਰ ਹੋ ਗਿਆ ਸੀ, ਹੈ ਨਾ। ਸੋ ਉਹ ਨਾ ਬਹੁਤ ਟ੍ਰੇਨਿੰਗ ਲੈਣੀ ਪੈਂਦੀ ਆ, ਅਤੇ ਇਹਦੇ ਪਿੱਛੇ ਮੇਰੀ ਦਾਦੀ ਨੇ, ਮੇਰੀ ਮਾਂ ਨੇ ਬੜਾ ਮੈਨੂੰ ਟ੍ਰੇਨ ਕੀਤਾ ਵੀ ਕਿੱਦਾਂ ਬਹਿਣਾ, ਕਿੱਦਾਂ ਵਿਚਰਨਾ। ਔਰ ਸਾਡੇ ਜਿਹੜੇ ਤਾਏ ਚਾਚੇ ਪਿੰਡ ਵਾਲੇ, ਉਹਨਾਂ ਨੇ ਬੜੀ ਗਾਈਡੈਂਸ ਕੀਤੀ ਹੋਇਆ, ਅਤੇ ਤਾਂ ਜਾ ਕੇ ਇਹ ਗੁਣ ਜਿਹੜੇ ਹੌਲੀ ਹੌਲੀ ਆਉਂਦੇ ਨੇ, ਗ੍ਰਹਿਣ ਹੁੰਦੇ ਨੇ। ਸੋ ਅਸੀਂ ਆਪ ਸੋਚੀਏ, ਜਦੋਂ ਸਾਰੇ ਸੁਣਦੇ ਹਾਂ ਕਿ ਅਸੀਂ ਜਦੋਂ ਇੱਕ ਸਭਾ ਦੇ ਵਿੱਚ ਬਹਿਣਾ ਆ, ਤਾਂ ਕੀ ਸਾਨੂੰ ਬਹਿਣਾ ਆਉਂਦਾ ਆ, ਕੀ ਅਸੀਂ ਗੱਲ ਆਪਣੀ ਕਹਿ ਸਕਦੇ ਹਾਂ, ਉਹਦੇ ਵਿੱਚ ਇੰਪ੍ਰੈਸ਼ਨ ਪਾ ਸਕਦੇ ਹਾਂ, ਕੀ ਅਸੀਂ ਸੁਣ ਸਕਦੇ ਹਾਂ ਕਿਸੇ ਨੂੰ, ਕਿਸੇ ਦੀ ਗੱਲ ਨੂੰ ਅਸੀਂ ਸਹਿਣ ਕਰ ਸਕਦੇ ਹਾਂ। ਇਹ ਤਾਂ ਹੈਗੀ ਆ, ਮਤਲਬ ਆਪਣੀ ਸੈਲਫ ਅਨੈਲਿਸਿਸ ਕਰ ਲਓ ਕਿ ਜਿਹੜੀ ਪਾਰਟੀ ਦੇ ਵਿੱਚ ਤੁਸੀਂ ਜਾ ਰਹੇ ਹੋ ਜਾਂ ਸਭਾ ਦੇ ਵਿੱਚ ਬਹਿ ਰਹੇ ਹੋ ਨਾ, ਪਹਿਲਾਂ ਤਾਂ ਆਪ ਦੇਖੋ ਕਿ ਅਸੀਂ ਉਹਦੇ ਵਿੱਚ ਬੈਠਣ ਦੇ ਲਾਇਕ ਹੈਗੇ ਹਾਂ ਕਿ ਨਹੀਂ ਹੈਗੇ, ਕੀ ਉੱਥੇ ਅਸੀਂ ਆਪਣੀ ਗੱਲ ਕਹਿ ਸਕਦੇ ਹਾਂ ਖੁੱਲ੍ਹ ਕੇ, ਕੀ ਮੋਰਲੇ ਬੰਦੇ ਸੁਣ ਸਕਦੇ ਆ, ਕੀ ਅਸੀਂ ਉਹਨਾਂ ਦੀ ਗੱਲ ਬਰਦਾਸ਼ਤ ਕਰ ਸਕਦੇ ਹਾਂ, ਤਾਂ ਉਸ ਜਗ੍ਹਾ 'ਚ ਬੈਠੋ। ਭਾਅ ਜੀ ਮੈਂ ਤੁਹਾਡੇ ਨਾਲ ਇੱਕ ਥੋੜ੍ਹੀ ਹੋਰ ਗੱਲ ਸ਼ੇਅਰ ਕਰਨੀ ਆ, ਇਸੇ ਟੋਪਿਕ ਚੱਲਦਾ ਕਿ ਬੰਦਿਆਂ ਨੂੰ ਚਾਹ ਹੁੰਦਾ ਨਾ ਕਮੇਟੀਆਂ 'ਚ ਬਣਨ ਦਾ, ਸਾਰਿਆਂ ਨੂੰ ਸੀ, ਮੈਨੂੰ ਵੀ ਸੀ, ਹੈ ਨਾ, ਅਤੇ ਮੈਂ ਵੀ ਚਾਹੁੰਦਾ ਸੀ ਵੀ ਮੈਂ ਕੰਮ ਕਰਾਂ। ਬਹੁਤ ਬਹੁਤ ਨੌਜਵਾਨ ਚਾਹੁੰਦੇ ਹੁੰਦੇ ਆ ਵੀ ਆਪਾਂ ਵੀ ਕੋਈ ਕਮੇਟੀ 'ਚ ਬਣੀਏ, ਆਪਾਂ ਕੰਮ ਕਰੀਏ। ਪਰ ਗੱਲ ਇਹ ਹੁੰਦੀ ਹੈ ਕਈ ਵਾਰੀ ਇਹੋ ਜਿਹੇ ਤੁਸੀਂ ਗਰੁੱਪ ਦੇ ਵਿੱਚ ਪੈ ਜਾਂਦੇ ਹੋ ਜਿੱਥੇ ਤੁਸੀਂ ਕੰਮ ਕਰੇ ਹੀ ਨਹੀਂ ਸਕਦੇ। ਮੇਰੇ ਨਾਲ ਕਈ ਵਾਰੀ ਇੱਦਾਂ ਹੋਇਆ, ਫਿਰ ਉੱਥੋਂ ਰਿਜ਼ਾਈਨ ਕਰਨਾ ਪੈਂਦਾ, ਛੱਡਣਾ ਪੈਂਦਾ, ਜਾਂ ਤੁਹਾਨੂੰ ਦੁੱਖ ਲੱਗਦਾ, ਦਰਦ ਹੁੰਦਾ, ਹੈ ਨਾ, ਵੀ ਯਾਰ ਆਹ ਕੀ ਅਸੀਂ ਕੰਮ ਕਰਨ ਆਏ ਹਾਂ, ਅਸੀਂ ਇਹ ਸਾਨੂੰ ਇੱਦਾਂ ਕਰੀ ਜਾ ਰਹੇ ਹਾਂ। ਅਤੇ ਹੌਲੀ ਹੌਲੀ ਕੀ ਹੋਇਆ, ਚਲੋ ਰਿਜ਼ਲਟ ਨਿਕਲੇ, ਤਾਂ ਇੱਕ ਵਾਰੀ ਨਾ ਇੱਕ ਕਮੇਟੀ ਚੋਣ ਹੋਈ ਅਤੇ ਬੜਾ ਜ਼ੋਰ ਲਾਇਆ ਮੈਨੂੰ ਵੀ ਤੂੰ ਤੂੰ ਆਹ ਬਣ ਜਾ, ਤੂੰ ਉਹ ਬਣ ਜਾ। ਮੈਂ ਕਿਹਾ ਨਹੀਂ, ਮੈਂ ਨਹੀਂ ਬਣਨਾ। ਅਤੇ ਉੱਥੇ ਨਾ ਮੈਨੂੰ ਚਰਨਾਮਤ ਭਾਅ ਜੀ ਦੀ ਗੱਲ ਯਾਦ ਆ ਗਈ ਜਦੋਂ ਮੈਨੂੰ ਬਣਾ ਰਹੇ ਸੀ, ਅਤੇ ਉਹਨਾਂ ਨੇ ਮੈਨੂੰ ਇੱਕ ਵਾਰੀ ਗੱਲ ਸੁਣਾਈ ਸੀ। ਉਹਨਾਂ ਨੂੰ ਵੀ ਇੱਕ ਵਾਰੀ ਇੱਦਾਂ ਹੀ ਕਹਿ ਰਹੇ ਸੀ, ਮੈਂ ਕਿਹਾ ਭਾਅ ਜੀ ਫਿਰ ਤੁਸੀਂ ਬਣੇ ਕੱਲ੍ਹ ਹੀ ਨਹੀਂ। ਉਹ ਕਹਿੰਦੇ ਬਣੇ ਇਹ ਨਹੀਂ ਵੀ ਦੇਖਣਾ ਪੈਂਦਾ ਬੰਦੇ ਹੈ ਕੌਣ ਕੌਣ, ਜਿਹੜੇ ਬੰਦੇ ਇਕੱਠੇ ਹੋਏ ਨਾ ਉਹ ਬੰਦੇ ਕੌਣ ਕੌਣ ਨੇ, ਉਹਨਾਂ ਦਾ ਕਰੈਕਟਰ ਕੀ ਆ, ਕੀ ਤੁਹਾਡੀ ਉਹਨਾਂ ਨਾਲ ਨਿਭ ਸਕਦੀ ਆ, ਕੀ ਤੁਸੀਂ ਆਪਣੀ ਗੱਲ ਮਨਾ ਸਕਦੇ ਜਿਸ ਤਰ੍ਹਾਂ ਮੈਂ ਪਹਿਲਾਂ ਗਿਆ, ਕੀ ਤੁਸੀਂ ਉਹਨਾਂ ਦੀ ਗੱਲ ਮੰਨ ਸਕਦੇ ਆ। ਕਹਿੰਦੇ ਜਿਹੜੇ ਬੰਦੇ ਉੱਥੇ ਬਣ ਰਹੇ ਸੀ ਉਹਨਾਂ ਨੇ ਤਾਂ ਕਦੇ ਵੀ ਕੋਈ ਸਾਰਥਕ ਕੰਮ ਨਹੀਂ ਕੀਤਾ, ਕਦੇ ਕੋਈ ਉਹਨਾਂ ਨੇ ਕੋਪਰੇਟ ਨਹੀਂ ਕੀਤਾ। ਉਹਨਾਂ ਦੇ ਵਿੱਚ ਜੇ ਦੋ ਬੰਦੇ ਚੱਜ ਦੇ ਬਣ ਵੀ ਗਏ, ਉਹਨੇ ਰੋਲ ਦੇਣੇ ਆ ਉਹ ਦੋ ਬੰਦੇ ਵੀ, ਉਹ ਵੀ ਬਦਨਾਮ ਕਰ ਦੇਣੇ ਆ। ਉਹਨਾਂ ਨੇ ਮੈਨੂੰ ਇੱਕ ਗੱਲ ਸੁਣਾਈ ਜਿਹੜੀ ਕਿ ਮੈਂ ਹੁਣ ਅਕਸਰ ਸੁਣਾਉਂਦਾ ਹੁੰਦਾ ਔਰ ਮੇਰੇ ਮਨ 'ਚ ਬੈਠੀ ਹੈ ਗੱਲ, ਕਿ ਕਹਿੰਦੇ ਇੱਕ ਵਾਰੀ ਇੱਕ ਨਾ ਸਾਧ ਪੁਰਖ ਮਹਾਤਮਾ ਪੱਤਣ 'ਤੇ ਖੜਾ ਹੁੰਦਾ, ਸੜਕ ਆਪਣੇ ਨਹਿਰ ਦੇ ਕੰਢੇ ਪੱਤਣ, ਜਿੱਥੇ ਕਿਨਾਰੇ 'ਤੇ ਜਿੱਥੇ ਬੇੜੀ ਚੜ੍ਹਨੀ ਹੁੰਦੀ ਆ। ਔਰ ਉਹਦੇ ਪਿੱਛੇ ਕਾਫੀ ਲਾਈਨ ਲੱਗੀ ਹੁੰਦੀ ਆ, ਬੇੜੀ ਜਿਹੜੀ ਆ ਘੰਟਾ ਲੱਗਦਾ ਉਹਨੂੰ ਆਉਣ ਜਾਣ ਦੇ ਵਿੱਚ ਨਹਿਰ ਦੇ ਦੂਜੇ ਪਾਸੇ, ਹੈ ਨਾ, ਅਤੇ ਉਹ ਵੱਡਾ ਬੇੜਾ ਹੁੰਦਾ ਇੰਡੀਆ ਦੇ ਵਿੱਚ, ਅਸੀਂ ਕਈ ਵਾਰੀ ਚੜ੍ਹੇ ਹਾਂ ਰਾਹੋਂ ਇੱਦਾਂ, ਅਤੇ ਉੱਥੇ ਫਿਰ ਸਕੂਟਰ ਇੱਦਾਂ ਹੋਰ ਪਸ਼ੂ ਲੈ ਕੇ ਵੀ ਜਾਂਦੇ ਰਹੇ ਆ, ਅਤੇ
ਜਿੱਦਾਂ ਸਰਕਲ ਕੇ ਤੋਂ ਜਾਣਾ ਹੋਵੇ ਮੈਨਲੀ ਨੂੰ, ਜਿਹਦੇ ਬੇੜੀਆਂ ਚੱਲਦੀਆਂ
ਮੈਨਲੀ ਉੱਧਰ, ਹਾਂ ਰਿਵਰਲੈਂਡ, ਹਾਂ ਰਿਵਰਲੈਂਡ ਇਲਾਕੇ ਦੇ ਵਿੱਚ ਕਾਫੀ ਬੇੜੀਆਂ ਹੈਗੀਆਂ ਨੇ, ਇੱਧਰ ਸਾਡੇ ਪੋਰਟ ਮਕੁਆਰੀ ਹੈਗੀ ਆ ਜਿਹੜੀ ਕਰੋਸਿੰਗ, ਵਾਟਰ ਕਰੋਸਿੰਗ ਆ। ਖੈਰ ਉਹ ਖੜਾ ਹੁੰਦਾ ਤੇ
ਸਾਊਥ ਆਸਟ੍ਰੇਲੀਆ ਦੇ ਵਿੱਚ ਡਾਰਲਿੰਗ ਰਿਵਰ ਦੇ ਨਾਲ ਨਾਲ ਕਾਫੀ ਇਦਾਂ ਦੇ ਵਾਕ ਹੈਗੇ ਆ ਜਿੱਥੇ ਬੇੜੀਆਂ ਦੇ ਥਰੂ ਕਰੋਸ ਕਰਦੇ ਆ ਦੂਜੇ ਪਾਸੇ ਜਾਂਦੇ ਆ, ਤੇ ਉੱਥੇ ਦੀ ਫੀਲਿੰਗ ਤੁਸੀਂ ਦੇ ਰਹੇ ਆ। ਨੂਰ ਪਰਵੇਦੀ ਵਾਲਾ ਚਲ ਜਾਓ,
ਉੱਥੇ ਵੀ
ਸਤਲੁਜ ਕਰੋਸ ਕਰਨ ਦੇ ਲਈ ਬੇੜੀਆਂ ਦੀ ਮਦਦ, ਬੇੜੀਆਂ ਦੀ ਮਦਦ ਲਈ ਜਾਂਦੀ ਆ।
ਤੇ ਹੁਣ ਤਾਂ ਪੁਲ ਬਣ ਗਏ ਆ, ਪਰ ਅਸੀਂ ਅਸੀਂ ਕਾਫੀ ਕੀਤਾ ਇੰਡੀਆ ਦੇ ਵਿੱਚ।
ਹਾਂਜੀ, ਪਹਿਲਾਂ ਇਦਾਂ ਹੁੰਦੀ ਸੀ,
ਆਨੰਦਪੁਰ ਸਾਹਿਬ ਨੂੰ ਜਾਂਦੇ, ਕੀਰਤਪੁਰ ਸਾਹਿਬ ਜਾਂਦੇ ਤਾਂ ਬੇੜੀ ਦੇ ਚੋਂ ਜਾਣਾ ਪੈਂਦਾ ਸੀ, ਤੇ ਇੱਧਰ ਰਾਹੋਂ ਦਾ ਨਹਿਰ ਟੱਪਣੀ ਜਿਹੜੀ ਆ ਸਤਲੁਜ, ਉਹ ਵੀ ਇੱਦਾਂ ਹੀ ਹੁੰਦੀ ਸੀ, ਪੁਲ ਬਾਅਦ ਚੋਂ ਬਣਿਆ। ਖੈਰ ਭਾਜੀ ਉਹ ਖੜੇ ਹੁੰਦੇ ਆ ਤਾਂ ਬੇੜੀ ਆ ਜਾਂਦੀ ਆ, ਅਤੇ ਮਲਾਹ ਕਹਿੰਦਾ ਆ ਜਾਓ ਵੀ ਚੜ੍ਹ ਜਾਓ, ਅਤੇ ਬੰਦੇ ਚੜ੍ਹ ਜਾਂਦੇ, ਅਤੇ ਸਾਧ ਦੀ ਵਾਰੀ ਆਉਂਦੀ ਆ, ਅਤੇ ਉਹ ਕਹਿੰਦਾ ਨਹੀਂ ਮੈਂ ਨਹੀਂ ਚੜ੍ਹਨਾ ਇਸ ਬੇੜੀ ਦੇ ਵਿੱਚ, ਅਤੇ ਉਹ ਕਹਿੰਦੇ ਆ ਜਾਓ ਮਹਾਂਪੁਰਖੋ, ਬੇੜੀ ਨੂੰ ਇੱਕ ਘੰਟਾ ਲੱਗਣਾ ਮੁੜ ਕੇ ਆਉਣੇ, ਤੁਸੀਂ ਇੱਥੇ ਖੜ੍ਹੇ ਰਹੋਗੇ। ਕਹਿੰਦੇ ਨਹੀਂ ਨਹੀਂ ਤੁਸੀਂ ਜਾਓ, ਮੈਂ ਨਹੀਂ ਚੜ੍ਹਨਾ। ਅਤੇ ਉਹ ਪਿੱਛੇ ਸਾਡੇ ਵਰਗੇ ਬੜੇ ਤੱਤੇ ਹੁੰਦੇ ਆ, ਉਹ ਜੇ ਤੁਸੀਂ ਨਹੀਂ ਚੜ੍ਹਨਾ ਤਾਂ ਅਸੀਂ ਚੜ੍ਹ ਜਾਈਏ। ਉਹ ਕਹਿੰਦਾ ਚੜ੍ਹ ਜਾਓ, ਪਰ ਇੰਨਾ ਖਿਆਲ ਰੱਖਿਓ ਇਹ ਬੇੜੀ ਧੁਰ ਨਹੀਂ ਲੱਗਣੀ, ਇਹ ਬੇੜੀ ਡੁੱਬ ਜਾਣੀ ਆ।
ਅੱਛਾ ਜੀ,
ਹੈ ਨਾ।
ਹਾਂਜੀ,
ਲੈ ਬੇੜੀ ਡੁੱਬ ਜਾਣੀ ਹੈ, ਹੈ ਨਾ। ਉਹ ਚਲੋ ਸਾਧਾ ਨੂੰ ਬੰਦਾ ਪਹਿਲਾਂ ਬੋਲ ਦੇ, ਤਾਂ ਉਹ ਜਾ ਕੇ ਬੰਦਾ ਇੱਕ ਦੀ ਜਗ੍ਹਾ ਹੁੰਦੀ, ਉਹ ਚੜ੍ਹ ਜਾਂਦਾ ਬੇੜੀ ਦੇ ਵਿੱਚ, ਅਤੇ ਬੇੜੀ ਮਲਾਹ ਫਿਰ ਮੋੜਦਾ ਜਾਂਦਾ, ਤਾਂ ਉਹ ਸੱਚੀ ਅੱਧ ਵਾਟ ਜਾਂਦੀ, ਅਤੇ ਬੇੜੀ ਉਲਟ ਜਾਂਦੀ ਆ, ਬੇੜੀ ਡੁੱਬ ਜਾਂਦੀ ਆ। ਅਤੇ ਉਹ ਸਾਰੇ ਜਿਹੜੇ ਪਿੱਛੇ ਬੰਦੇ ਹੁੰਦੇ ਹੋਰ ਵੀ 25-30 ਉਹ ਪੈਰੀ ਪੈ ਜਾਂਦੇ ਆ ਸਾਧ ਮਹਾਂਪੁਰਖਾਂ ਦੇ, ਵੀ ਇਹ ਕੀ ਜੀ ਤੁਸੀਂ ਤਾਂ ਕਰਾਮਾਤ ਕਰਤੀ, ਤੁਹਾਨੂੰ ਕਿੱਦਾਂ ਪਤਾ ਸੀ ਵੀ ਬੇੜੀ ਡੁੱਬ ਜਾਣੀ ਆ, ਹੈ ਨਾ, ਵੀ ਇਹ ਤਾਂ ਕਰਾਮਾਤ ਹੋ ਗਈ, ਸਾਨੂੰ ਦੱਸੋ ਜੀ। ਉਹ ਕਹਿੰਦਾ ਕਰਾਮਾਤ ਕੋਈ ਨਹੀਂ ਹੈਗੀ, ਇਹ ਓਬਜ਼ਰਵੇਸ਼ਨ ਹੈ, ਇਹ ਤਜਰਬੇ ਆ, ਕੋਈ ਕਰਾਮਾਤ ਨਹੀਂ ਇਹਦੇ ਵਿੱਚ। ਕਹਿੰਦੇ ਤੁਹਾਨੂੰ ਕਿੱਦਾਂ ਪਤਾ ਲੱਗਾ ਜੀ ਇਹ ਬੇੜੀ ਡੁੱਬ ਜਾਣੀ ਆ? ਕਹਿੰਦਾ ਬੇੜੀ ਚੜ੍ਹਨ ਵੇਲੇ ਦੇਖਣਾ ਪੈਂਦਾ ਕਿ ਬੇੜੀ ਦੇ ਵਿੱਚ ਕੌਣ ਕੌਣ ਸਵਾਰ ਹੈ। ਕਹਿੰਦਾ ਤੁਸੀਂ ਨੋਟ ਕੀਤਾ ਹੋਣਾ ਵੀ ਬੇੜੀ ਦੇ ਵਿੱਚ ਇੱਕ ਬੰਦਾ ਊਂਠ ਲੈ ਕੇ ਚੜ੍ਹਿਆ ਆਪਣਾ, ਇੱਕ ਬੰਦਾ ਮਦਾਰੀ ਸੀਗਾ ਉਹ ਆਪਣਾ ਬਾਂਦਰ ਮੁੰਡੇ 'ਤੇ ਬਿਠਾਲਿਆ ਸੀਗਾ, ਇੱਕ ਸੀਗਾ ਉਹਨੇ 5-7 ਕੁੱਕੜ ਲਿਓ ਸੀਗੇ ਨਾਲ, ਬੰਨੇ ਹੋਏ ਸੀਗੇ ਨਾ ਰੱਸੀ ਪਾ ਕੇ, ਵੀ ਇਹ ਤਾਂ ਡੁੱਬਣੀ ਹੀ ਸੀਗੀ ਜਦੋਂ ਇਹ 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 ਤਿੰਨ ਜਣੇ ਚੜ੍ਹ ਗਏ। ਕਹਿੰਦੇ ਉਹ ਕਿੱਦਾਂ ਜੀ, ਇਹ ਸਾਨੂੰ ਤਾਂ ਪਤਾ ਨਹੀਂ ਲੱਗਾ ਸੀ ਵੀ ਨਾਲੇ ਸੀ। ਉਹ ਕਹਿੰਦਾ ਉਹ ਤਾਂ ਪਤਾ ਹੀ ਸੀਗਾ, ਕਹਿੰਦਾ ਬਾਂਦਰ ਨੇ ਇਲਤ ਕਰਨੀ ਸੀਗੀ, ਕੁੱਕੜਾਂ ਨੇ ਉੜ ਕੇ ਊਂਠ 'ਤੇ ਬਹਿ ਜਾਣਾ ਸੀਗਾ, ਕੁੱਕੜਾਂ ਨੇ ਊਂਠ 'ਤੇ ਬਹਿ ਜਾਣਾ ਸੀਗਾ, ਊਂਠ ਨੇ ਖੜਾ ਹੋ ਜਾਣਾ ਸੀਗਾ, ਬੇੜੀ ਇਨਬੈਲੈਂਸ ਹੋ ਜਾਣੀ ਸੀਗੀ, ਬੇੜੀ ਡੁੱਬ ਜਾਣੀ ਸੀ। ਉਹੀ ਹੋਇਆ, ਉਹ ਦੇਖ ਲਿਆ ਕਹਿੰਦਾ ਸਾਡੇ ਸਾਹਮਣੇ ਦਿਸਦਾ ਬਾਂਦਰ ਨੇ ਇਲਤ ਕੀਤੀ ਉਹਦੇ ਵਿੱਚ, ਕਹਿੰਦਾ ਕੁੱਕੜ ਉੜ ਗਏ, ਉਹ ਊਂਠ ਦੀ ਪਿੱਠ 'ਤੇ ਬਹਿ ਗਏ, ਉਹ ਊਂਠ ਖੜਾ ਹੋ ਗਿਆ, ਬੇੜੀ ਡੁੱਬ ਗਈ। ਉਹ ਹੁਣ
ਅਮਦੀਪ ਇੱਥੇ ਇੱਕ ਹੋਰ ਵੀ ਗੱਲ ਬਣਦੀ ਆ, ਹਰੀ ਕੇ ਪੱਤਣ ਤੋਂ ਵੀ ਇੱਕ ਬੇੜੀ ਚੱਲਦੀ ਆ ਜਿਹੜੀ ਕਿ ਮਾਡਰਨ ਬੇੜੀ ਕੀਤੀ ਸੀ ਤਿਆਰ, ਉਹਦੇ ਵਿੱਚ ਲੋਕ ਗੈਸ ਦੇ ਸਿਲੰਡਰ ਦਾ ਤੇਲ ਦਾ ਕੜਾਹਾ ਲੈ ਕੇ ਚੜ੍ਹਦੇ ਆ, ਜਿੱਦਾਂ ਜਿੱਦਾਂ ਅੱਗੇ ਜਾਈ ਜਾਣਾ ਮੱਛੀਆਂ ਫੜੀ ਜਾਣੀਆਂ, ਤਲ ਕੇ ਖਾਈ ਜਾਣੀਆਂ, ਇਹਦੇ ਬਾਰੇ ਵੀ ਥੋੜ੍ਹੀ ਜਿਹੀ ਗੱਲ ਕਰੋ ਤਾਂ। ਉਹ ਚੱਲਦੀ ਕਿ ਹਟ ਗਈ ਉਹ?
ਮੈਨੂੰ ਨਹੀਂ ਪਤਾ, ਹੁਣ ਜਿਹੜੇ ਹਰੀ ਕੇ ਪੱਤਣ ਵਾਲੇ ਉਹ ਹੀ ਦੱਸਣ, ਔਲਖ ਸਾਹਿਬ ਹੀ ਦੱਸਣਗੇ, ਉਹਨਾਂ ਨੂੰ ਪੁੱਛ।
ਉਹ ਤਾਂ ਜਲ ਭਰੀ ਸੀ ਨਾ,
ਉਹ ਤਾਂ ਸੁਖਵੀਰ ਬਾਦਲ ਹੁਣੀ ਵੀ ਇੱਕ ਬਣਾਈ ਸੀ ਨਾ ਪਾਣੀ ਵਾਲੀ ਬੱਸ, ਉਹ ਵੀ ਹਰੀਕੇ ਪੱਤਣ ਚੱਲਣੀ ਸੀ।
ਉਹੀ ਉਹਦੀ ਗੱਲ ਕਰਦਾ ਮੈਂ।
ਮੈਨੂੰ ਪਤਾ ਤੁਸੀਂ ਕਿੱਧਰ ਨੂੰ ਤੁਰੇ ਹੋ, ਮੈਨੂੰ ਪਤਾ ਤੁਸੀਂ ਵੀ ਉਸੇ ਬੇੜੀ 'ਚ ਚੜ੍ਹ ਲੱਗੇ। ਸੋ ਇਹ ਜਿਹੜੀਆਂ ਗੱਲਾਂ ਨੇ, ਮਤਲਬ ਇਹ ਦੇਖਣਾ ਪੈਂਦਾ ਵੀ ਤੁਸੀਂ ਕਿਹਦੇ ਨਾਲ ਜੁੜੇ ਹੋ। ਖੈਰ ਸਾਡੇ ਨਾਲ ਜਸਪ੍ਰੀਤ ਸਿੰਘ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਂ ਗੌਰਵ ਸ਼ਰਮਾ ਇੱਕ ਗੀਤ ਸੁਣਨਾ ਚਾਹੁੰਦੇ ਨੇ, ਜਗਜੀਤ ਸੰਧੂ ਦਾ, ਅਤੇ ਕੋਈ ਨਹੀਂ ਕੱਲ੍ਹ ਨੂੰ ਲਾਵਾਂਗੇ ਜੀ ਹੁਣੇ ਗੀਤ। ਤਾਂ ਸੁਰਜੀਤ ਕੌਰ ਜੀ, ਗੀਤ ਤੁਹਾਡਾ ਲਾਵਾਂਗੇ ਜ਼ਰੂਰ, ਅੱਜ ਲਾਵਾਂਗੇ, ਕਿਉਂ ਕੀਤਾ ਪਿਆ ਲਿਸਟ ਦੇ ਵਿੱਚ, ਅਤੇ ਅੱਜ ਗੀਤ ਸੁਣਾਵਾਂਗੇ। ਮਨਿੰਦਰਜੀਤ ਸਿੱਧੂ ਟਾਰਨੈਟ ਤੋਂ ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜਸਵੰਤ ਰਾਏ ਮੈਲਬਨ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ। ਤਾਂ ਕਾਫੀ ਜਿਹੜੀਆਂ ਖਬਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਅਤੇ ਭਾਜੀ ਜਿਹੜੀ ਆਪਾਂ ਥੋੜ੍ਹੀ ਗੱਲ ਕਰੀਏ, ਅਮਰੀਕਾ ਦੇ ਵਿੱਚ ਗੋਲੀ ਚੱਲੀ ਹੈ ਸਕੂਲ ਦੇ ਵਿੱਚ, ਉਸ ਨੇ ਇੱਕ ਹੋਰ ਨਵਾਂ ਜਿਹੜਾ ਪੁਰਾਣਾ ਹੀ ਡਿਬੇਟ ਦੁਆਰਾ ਖੋਲ ਦਿੱਤਾ, ਕਿਉਂਕਿ ਇਸ ਤੋਂ ਵੀ ਪਹਿਲਾਂ 20 ਸਾਲ ਪਹਿਲਾਂ ਇੱਕ ਗੋਲੀ ਚੱਲੀ ਸੀ ਜਿਸ ਦੇ ਵਿੱਚ ਤਕਰੀਬਨ 20 ਤੋਂ ਜ਼ਿਆਦਾ ਬੱਚੇ ਮਾਰੇ ਗਏ ਸਨ। ਉਸ ਤੋਂ ਬਾਅਦ ਬੜਾ ਡਿਬੇਟ ਹੋਇਆ, ਪਰ ਕੁਛ ਨਹੀਂ ਹੋਇਆ, ਕੁਛ ਨਹੀਂ ਹੋ ਸਕਦਾ। ਮੈਂ ਕੱਲ੍ਹ ਅੰਕੜੇ ਦੇਖ ਰਿਹਾ ਸੀ ਅਮਰੀਕਾ ਦੇ, ਕਿ ਅਮਰੀਕਾ ਦੇ ਵਿੱਚ ਜਿੰਨੇ ਲੋਕ ਨੇ, ਪਾਪੂਲੇਸ਼ਨ ਹੈ, ਉਹਦੇ ਨਾਲੋਂ ਕਿਤੇ ਵੱਧ ਬੰਦੂਕਾਂ ਨੇ, ਸਿਵਿਲੀਅਨ ਬੰਦੂਕਾਂ। ਅਤੇ ਉਹ ਪਾਪੂਲੇਸ਼ਨ ਦੇ ਵਿੱਚੋਂ ਸਿਰਫ 30% ਲੋਕਾਂ ਕੋਲ ਬੰਦੂਕਾਂ ਨੇ। ਸੋ ਇਹਦਾ ਮਤਲਬ ਇੱਕ ਕੋਲ ਐਵਰੇਜ 6-6 ਬੰਦੂਕਾਂ ਆਉਂਦੀਆਂ ਨੇ, ਉਹ ਹਥਿਆਰ ਜਿਨ੍ਹਾਂ ਦੀ ਲੋੜ ਨਹੀਂ, ਜਿਹੜੇ ਮਤਲਬ ਬੜੇ ਘਾਤਕ ਹਥਿਆਰ ਨੇ, ਆਟੋਮੈਟਿਕ ਹਥਿਆਰ ਨੇ, ਹੈ ਨਾ, ਉਹ ਹਥਿਆਰ ਲੋਕ ਰੱਖੀ ਬੈਠੇ ਨੇ। ਇੱਕ ਹੁੰਦਾ ਆ ਕਿ ਹਥਿਆਰ ਰੱਖਣਾ ਆ ਆਪਣੀ ਹਿਫਾਜ਼ਤ ਵਾਸਤੇ ਰੱਖਣਾ ਆ, ਜਾਂ ਲੋੜ ਹੈ ਤੁਹਾਨੂੰ ਫਾਰਮਿੰਗ ਦੇ ਵਿੱਚ ਲੋੜ ਹੈ ਉੱਦਾਂ ਰੱਖਣਾ ਆ। ਆਸਟ੍ਰੇਲੀਆ ਦੇ ਵਿੱਚ ਬਿਲਕੁਲ ਇਹੋ ਜਿਹੇ ਕਾਨੂੰਨ ਬਣੇ ਹੋਏ ਆ, ਬਾਈ ਬੋਰ ਦੀ ਜਿਹੜੀ ਗੰਨ ਹੈ ਤੁਸੀਂ ਰੱਖ ਸਕਦੇ ਹੋ ਲਾਇਸੈਂਸ ਦੇ ਮੁਤਾਬਕ, ਉਸ ਨੂੰ ਸਟੋਰ ਕਰਨਾ। ਖੈਰ ਇੰਨਾ ਤਾਂ ਅਮਰੀਕਾ ਦੇ ਵਿੱਚ ਵੀ ਹੋਏਗਾ, ਪਰ 18 ਸਾਲ ਤੋਂ ਬਾਅਦ ਜਿਹੜਾ ਨੌਜਵਾਨ ਹੈ ਉਹਨੂੰ ਮਤਲਬ ਫੁੱਲੀ ਸੈਮੀ ਆਟੋਮੈਟਿਕ ਗੰਨ ਦੇ ਦੇਣੀ, ਜਾਂ ਕੋਈ ਇਹੋ ਜਿਹੀ ਬੰਦੂਕ ਰੱਖਣ ਦਾ ਹਥਿਆਰ ਦੇ ਦੇਣਾ ਜਿਹੜੀ ਕਿ ਬੜੀ ਘਾਤਕ ਹੋਵੇ, ਮਸ਼ੀਨ ਗੰਨ ਟਾਈਪ ਹੋਵੇ, ਇਹ ਕਿੱਥੋਂ ਕੁ ਤੱਕ ਭਾਅ ਜੀ? ਮਤਲਬ ਇੱਕ ਹੁੰਦਾ ਨਾ ਵੀ ਚੱਲ ਹਥਿਆਰ ਚਾਹੀਦਾ ਆ ਸਾਨੂੰ, ਇਹ ਆਪਾਂ ਗੱਲ ਗਾਂਹ ਵੀ ਕਰਾਂਗੇ, ਆਧੁਨਿਕ ਹਥਿਆਰਾਂ ਦੀ ਗੱਲ ਕੀਤੀ ਸੀ ਜਥੇਦਾਰ ਹਰਪ੍ਰੀਤ ਸਿੰਘ ਹੋਣਾ ਨੇ, ਅਤੇ ਇਹ ਟੋਪਿਕ ਥੋੜ੍ਹਾ ਉਹਦੇ ਨਾਲ ਵੀ ਜੁੜ ਜਾਣਾ ਆ। ਅਤੇ ਇਹ ਕਿੰਨਾ ਕੁ ਜਾਇਜ਼ ਹੈ ਵੀ ਕਿੰਨੀ ਕੁ ਲੋੜ ਹੈਗੀ ਹੈ ਇਹਨਾਂ ਹਥਿਆਰ ਮਤਲਬ ਰੱਖਣ ਦੀ, ਹਥਿਆਰਾਂ ਦੀ ਕਿੱਥੇ ਕੁ ਤੱਕ ਲਿਮਿਟ ਹੋਣੀ ਚਾਹੀਦੀ ਆ?
ਅਮਦੀਪ, ਲਿਮਿਟ ਤਾਂ ਖੈਰ ਥੋੜ੍ਹੀ ਹੋਣੀ ਚਾਹੀਦੀ ਆ, ਕਿਉਂਕਿ ਜੇ ਤੁਸੀਂ ਬੇਤਹਾਸ਼ਾ ਹਥਿਆਰਾਂ ਦੀ ਸਪਲਾਈ ਕਰੋਗੇ ਤਾਂ ਉਹਦੇ ਨਾਲ ਫਿਰ ਇੱਦਾਂ ਦੀਆਂ ਘਟਾਵਾਂ ਹੋ ਸਕਦੀਆਂ, ਕਿਉਂਕਿ ਆਮ ਬੰਦਿਆਂ ਕੋਲ ਹਥਿਆਰ ਹੋ ਜਾਂਦੇ ਆ। ਲੇਕਿਨ ਜੇ ਤੁਸੀਂ ਇਹਦੀ ਗਹਿਰਾਈ ਵਿੱਚ ਜਾਓ ਤਾਂ ਅਮੈਰੀਕਾ ਦੀ ਜਿਹੜੀ ਸਮਾਜਿਕ ਸਿਚੁਏਸ਼ਨ ਆ, ਉਹਦੀ ਜਿਹੜੀ ਕਮਿਊਨਿਟੀ ਸੈਟਅਪ ਆ, ਉਹਦੇ ਵਿੱਚ ਕਾਫੀ ਜ਼ਿਆਦਾ ਡਿਸਟੋਰਸ਼ਨ ਆ, ਡਿਪਰੈਸ਼ਨ ਦਾ ਰੇਟ ਬਹੁਤ ਜ਼ਿਆਦਾ ਆ, ਕਈਆਂ ਪ੍ਰਦੇਸ਼ਾਂ ਦੇ ਵਿੱਚ ਅਨਪਲੋਇਮੈਂਟ ਵੀ ਜ਼ਿਆਦਾ ਹੈ ਕਈਆਂ ਸਟੇਟਾਂ ਦੇ ਵਿੱਚ, ਅਤੇ ਉਹਦੇ ਨਾਲ ਕੀ ਹੁੰਦਾ ਜਿਹੜੇ ਸਮਾਜ ਦੇ ਜਿਹੜੇ ਨੌਜਵਾਨ ਆ ਉਹ ਇੱਧਰ ਉੱਧਰ ਭਟਕਦੇ ਆ, ਅਤੇ ਜਿਸ ਵੇਲੇ ਉਹਨਾਂ ਕੋਈ ਇੱਦਾਂ ਦਾ ਸਾਰਥਿਕ ਇਸ਼ੂ ਨਹੀਂ ਹੁੰਦਾ ਜਾਂ ਜੀਵਨ ਦੇ ਵਿੱਚ ਕੋਈ ਜ਼ਿਆਦਾ ਡਾਇਰੈਕਸ਼ਨਸ ਪੋਜ਼ਿਟਿਵ ਨਹੀਂ ਹੁੰਦੀਆਂ, ਫਿਰ ਉਹ ਇੱਧਰ ਨੂੰ ਜਾਣ ਨੂੰ ਕਰਦੇ ਆ। ਹੁਣ ਇਹਦੇ ਸੰਦਰਭ ਦੇ ਵਿੱਚ ਤਾਂ ਇਹੀ ਕਿਹਾ ਜਾ ਸਕਦਾ ਕਿ ਹਥਿਆਰ ਤਾਂ ਰੱਖਣੇ ਚਾਹੀਦੇ ਆ, ਪਰ ਉਹਨਾਂ 'ਤੇ ਥੋੜ੍ਹੀ ਜਿਹੀ ਲਿਮੀਟੇਸ਼ਨਸ ਹੋਣੀਆਂ ਚਾਹੀਦੀਆਂ ਆ। ਅਤੇ ਜਿਸ ਵੇਲੇ ਹਥਿਆਰ ਤੁਸੀਂ ਦਿੰਦੇ ਆ ਕਿਸੇ ਨੂੰ, ਲਾਇਸੈਂਸ ਹਥਿਆਰ ਦਿੰਦੇ ਆ, ਤਾਂ ਉਹਦੀ ਜਿਹੜੀ ਸਾਈਕੋਲੋਜੀਕਲ ਮੈਂਟਲ ਸੈਟਅਪ ਆ ਉਹਨੂੰ ਵੀ ਚੈੱਕ ਕਰਨਾ ਪੈਂਦਾ ਆ। ਅਤੇ ਜਿੱਦਾਂ ਇੱਦਾਂ ਦੀਆਂ ਘਟਨਾ ਜਿਸ ਵੇਲੇ ਹੁੰਦੀਆਂ ਤਾਂ ਉਹਦੇ ਵਿੱਚੋਂ ਇੱਕੋ ਗੱਲ ਨਿਕਲ ਕੇ ਆਉਂਦੀ ਆ, ਉਹ ਬੰਦਾ ਜੀ ਪਰੇਸ਼ਾਨ ਸੀ, ਉਹਦਾ ਮੈਂਟਲ ਸੈਟਅਪ ਇੰਨਾ ਠੀਕ ਨਹੀਂ ਸੀ, ਉਹ ਸਾਈਕੋਲੋਜੀਕਲੀ ਪਰੇਸ਼ਾਨ ਸੀ, ਇਹ ਸਾਰੀਆਂ। ਇਹ ਹਥਿਆਰ ਉਹਨਾਂ ਬੰਦਿਆਂ ਕੋਲ ਕਿਉਂ ਦਿੱਤੇ ਜਾਂਦੇ ਆ ਜਿਹੜੇ ਕਿ ਸਾਈਕੋਲੋਜੀਕਲੀ ਡਿਸਟਰਬਡ ਆ, ਡਿਪਰੈਸਡ ਆ, ਉਹਨਾਂ ਨੂੰ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਆ, ਅਤੇ ਉਹ ਫਿਰ ਬੰਦੇ ਇਹ ਇੱਦਾਂ ਕਰੂਗੇ। ਮੇਰੇ ਖਿਆਲ 'ਚ ਇਹਦੇ ਵਿੱਚ ਸਟਰਕਚਰਲ ਚੇਂਜਸ ਦੀ ਕਾਫੀ ਅਮਨਦੀਪ ਲੋੜ ਆ, ਕਿ ਅਗਰ ਤੁਸੀਂ ਹਥਿਆਰ ਦੇਣ ਦੇ ਸਮੇਂ ਜਿਹੜੇ ਨਿਯਮ ਆ ਉਹਨਾਂ ਵਿੱਚ ਥੋੜ੍ਹੀ ਮੋਡੀਫਿਕੇਸ਼ਨ ਕਰਕੇ, ਉਹਨਾਂ ਵਿੱਚ ਸੁਧਾਰ ਕਰਕੇ, ਅਤੇ ਹਥਿਆਰਾਂ ਦੀ ਜਿਹੜੀ ਲਿਮੀਟੇਸ਼ਨਸ ਆ ਉਹ ਤੁਸੀਂ ਕਰਨੀਆਂ ਤੁਹਾਨੂੰ ਚਾਹੀਦੀਆਂ ਕਿ ਲਿਮਿਟ ਕਰਨੇ ਚਾਹੀਦੇ ਆ, ਅਤੇ ਇੱਕ ਤਰ੍ਹਾਂ ਨਾਲ ਇਹਨੂੰ ਲੈਜੀਟੀਮੇਟ ਐਕਟੀਵਿਟੀ ਵੀ ਬਣਾਉਣਾ ਚਾਹੀਦਾ ਕਿ ਕਾਨੂੰਨ ਦੇ ਅੰਦਰ ਦੇ ਜੇ ਤੁਸੀਂ ਹਥਿਆਰ ਰੱਖਦੇ ਆ, ਇੱਕ ਰਿਸਪੋਂਸੀਬਲ ਸਿਟੀਜ਼ਨ ਦੇ ਤੌਰ 'ਤੇ ਜੇ ਤੁਸੀਂ ਹਥਿਆਰ ਰੱਖਦੇ ਆ, ਅਤੇ ਤੁਸੀਂ ਆਪਣੀ ਕੌਮ ਦੀ ਜਿਹੜੀ ਆ ਚੜ੍ਹਤ ਆ ਉਹਨੂੰ ਵੀ ਬਰਕਰਾਰ ਰੱਖ ਸਕਦੇ ਆ। ਅਤੇ ਹਥਿਆਰ ਦੇ ਇੱਕ ਤਰ੍ਹਾਂ ਨਾਲ ਇਹ ਸਮਾਜਿਕ ਸਿੱਖਿਆ ਵੀ ਦੇਣੀ, ਅਮਰਜੀਤ, ਬਹੁਤ ਜ਼ਿਆਦਾ ਸਕੂਲਾਂ ਵਿੱਚ ਬਣਦੀ ਆ, ਹੋਰ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਵਿੱਚ ਬਣਦੀ ਆ ਕਿ ਹਥਿਆਰਿਆਂ ਦੀ ਇੰਪੋਰਟੈਂਸ ਕੀ ਆ। ਜਦੋਂ ਤੱਕ ਤੁਹਾਡੇ ਕੋਲ ਧਾਰਮਿਕ ਬੈਕਗਰਾਉਂਡ ਨਹੀਂ ਹੈਗੀ ਹਥਿਆਰਾਂ ਦੀ, ਜਾਂ ਤੁਹਾਡਾ ਧਰਮ ਤੁਹਾਨੂੰ ਨਹੀਂ ਸਿਖਾਲਦਾ ਕਿ ਹਥਿਆਰ ਯੂਜ਼ ਕਿੱਥੇ ਕਰਨਾ ਆ, ਤਾਂ ਉਸ ਕੰਟੈਕਸਟ ਦੇ ਵਿੱਚ ਫਿਰ ਹਥਿਆਰਾਂ ਦੀ ਦੁਰਵਰਤੋਂ ਹੁੰਦੀ ਆ। ਜਿੱਦਾਂ ਕਈ ਧਰਮਾਂ ਦੇ ਵਿੱਚ, ਈਵਨ ਸਿੱਖ ਧਰਮ ਦੇ ਵਿੱਚ ਵੀ, ਅਸੀਂ ਅੱਗੇ ਜਾ ਕੇ ਵੀ ਗੱਲ ਕਰਾਂਗੇ ਕਿ ਹਥਿਆਰਾਂ ਦੀ ਜਿਹੜੀ ਇੰਪੋਰਟੈਂਸ ਆ ਉਹ ਆਪਣੀ ਸੈਲਫ ਡਿਫੈਂਸ ਲਈ ਤਾਂ ਹੈਗੀ ਆ, ਲੇਕਿਨ ਉਹ ਤੋਂ ਵੀ ਜ਼ਿਆਦਾ ਇੰਪੋਰਟੈਂਸ ਇਹਦੀ ਹੈਗੀ ਆ ਕਿ ਜੋ ਕਿਸੇ ਐਟਰੋਸਿਟੀਜ਼ ਹੁੰਦੀ ਆ ਸਮਾਜ ਵਿੱਚ, ਕੋਈ ਜ਼ੁਲਮ ਹੁੰਦਾ, ਦੂਜੇ ਬੰਦੇ ਨੂੰ ਕੋਈ ਤੰਗ ਕਰਦਾ, ਉਹਦੀ ਰੱਖਿਆ ਦੇ ਲਈ ਉਹਨੂੰ ਅਸੀਂ ਯੂਜ਼ ਕਰ ਸਕਦੇ ਹਾਂ। ਅਤੇ ਅੱਗੇ ਜਾ ਕੇ ਇਹ ਵੀ ਅਮਦੀ ਵੀ ਗੱਲ ਕਰਾਂਗੇ, ਅਤੇ ਇਹ ਵੀ ਡਿਸਕਸ ਕਰਕੇ ਦੁਨੀਆਂ ਦੀ ਜਿਹੜੀ ਮਾਰਸ਼ਲਸ 3 ਕੌਮ ਆ, ਤਿੰਨ ਮਾਰਸ਼ਲਸ ਕੌਮ ਆ ਜਿਹੜੇ ਕਿ ਜਿਹਨੂੰ ਵਾਰੀਅਰਸ ਕਿਹਾ ਜਾਂਦਾ ਆ, ਉਹ ਉਹਨਾਂ ਨੂੰ ਉਹਨਾਂ ਕੋਲ ਹਥਿਆਰ ਹੁੰਦੇ ਆ। ਅਤੇ ਅੱਗੇ ਜਾ ਕੇ ਜਿਸ ਵੇਲੇ ਤੁਸੀਂ ਕੋਂਟੈਕਸ ਦੇ ਵਿੱਚ ਸਿੱਧੀ ਗੱਲ ਕਰੂੰਗੇ ਪੰਜਾਬ ਦੇ ਕੋਂਟੈਕਸ ਦੇ ਵਿੱਚ, ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਬਿਆਨ ਆਇਆ ਉਹਦੇ ਤੇ ਵੀ ਥੋੜੀ ਡਿਸਕਸ਼ਨ ਕਰਾਂਗੇ, ਆਪਣੇ ਵਿਊਜ਼ ਦੇਵਾਂਗੇ, ਵਿਊ ਆਪਣੇ ਆਪਣੇ ਹੁੰਦੇ ਆ, ਤੇ ਉੱਥੇ ਥੋੜੀ ਡਿਟੇਲ ਦੇ ਵਿੱਚ ਗੱਲ ਕਰਾਂਗੇ। ਜਿਹੜੀਆਂ ਮਾਰਸ਼ਲਸ ਕੌਮ ਹੁੰਦੀਆਂ ਆ ਸੰਸਾਰ ਦੀਆਂ, ਉਹਨਾਂ ਦਾ ਜਿਹੜਾ ਹਥਿਆਰ ਹੁੰਦਾ ਉਹ ਸ਼ਿੰਗਾਰ ਦੇ ਤੌਰ ਤੇ ਵੀ ਰੱਖਦੇ ਆ।
ਭਾਜੀ ਗੱਲ ਇਹ ਅਮਰੀਕਾ ਦੇ ਜਿਹੜੀ ਸ਼ੂਟਿੰਗ ਚੱਲੀ ਹੈ, ਬੱਚੇ 19 ਸਾਲ ਦੇ ਨੌਜਵਾਨ ਨੇ ਗੋਲੀ ਮਾਰੀ ਹੈ, ਪਹਿਲਾਂ ਆਪਣੀ ਦਾਦੀ ਦੇ ਮਤਲਬ ਮੂੰਹ ਤੇ ਗੋਲੀ ਮਾਰੀ ਹੈ ਨਾ, ਉਹਨੂੰ ਮਾਰਿਆ। ਇਹਦੇ ਹੀ ਹੁਣ ਗੱਲਾਂ ਪਰਤਾਂ ਜਿਹੜੀਆਂ ਨਿਕਲ ਰਹੀਆਂ ਨੇ, ਤੇ ਅਸਲ ਦੇ ਵਿੱਚ ਕੱਲਾ ਜਿਹੜਾ ਹਥਿਆਰ ਹੈ, ਹਥਿਆਰ ਨੂੰ ਕੰਟਰੋਲ ਕਰਨਾ ਬੰਦ ਕਰਨਾ ਇਹ ਹੱਲ ਨਹੀਂ। ਜੇ ਮਤਲਬ ਉਹਦੇ ਕੋਲ ਬੰਦੂਕ ਨਾ ਹੁੰਦੀ ਜਾਂ ਹਥਿਆਰ ਅਵੇਲੇਬਲ ਨਾ ਹੁੰਦੇ ਤਾਂ ਉਹਨੇ ਇਹ ਕੰਮ ਧਾਰਿਆ ਹੀ ਸੀ ਵੀ ਮੈਂ ਕਰਨਾ ਆ, ਮੈਂ ਕਿਸੇ ਨਾ ਕਿਸੇ ਤਰ੍ਹਾਂ ਤਬਾਹੀ ਕਰਨੀ ਆ, ਅਤੇ ਉਹ ਇਹ ਹਥਿਆਰ ਨਹੀਂ ਤਾਂ ਕੋਈ ਹੋਰ ਚੀਜ਼ ਚੱਕ ਲੈਂਦਾ, ਕੁਛ ਹੋਰ ਕੰਮ ਕਰਦਾ। ਹੁਣ ਗੱਲਾਂ ਸਾਹਮਣੇ ਆ ਰਹੀਆਂ ਹੈ ਕਿ ਇਹ ਜਿਹੜਾ ਬੱਚਾ ਸੀ ਨਾ, ਇਹ ਜਿਹੜਾ ਮੁੰਡਾ ਨੌਜਵਾਨ ਸੀਗਾ, ਇਹ ਸਕੂਲ ਦੇ ਵਿੱਚ ਬਹੁਤ ਦੇਰ ਤੋਂ ਬੁਲਿੰਗ ਦਾ ਸ਼ਿਕਾਰ ਸੀਗਾ, ਇਹਦੇ ਨਾਲ ਬਹੁਤ ਬੁਲਿੰਗ ਹੋਈ ਹੈ ਸਕੂਲ।
ਹਾਂਜੀ ਸਮੱਸਿਆ ਹੋ ਸਕਦੀ ਹੈ, ਦੀ ਸਮੱਸਿਆ ਹੁੰਦੀ ਹੈ,
ਨਹੀਂ ਇਹ ਆ ਰਹੀ
ਕੰਟੀਨਿਊਸਲੀ ਬੁਲੀਡ ਹੁੰਦੇ ਆ ਨਾ। ਈਵਨ ਤੁਸੀਂ ਦੇਖੋ ਹਿੰਦੁਸਤਾਨ ਦੇ ਵਿੱਚ ਜਿਹੜੇ ਇੰਜੀਨੀਅਰਿੰਗ ਕਾਲਜ ਆ, ਮੈਨੇਜਮੈਂਟ ਦੇ ਕਾਲਜ ਆ, ਜਾਂ ਬੀਐਡ ਦੇ ਕਾਲਜ ਆ, ਜਿਸ ਵੇਲੇ ਉੱਥੇ ਤੁਸੀਂ ਦਾਖਲਾ ਲੈਂਦੇ ਆ ਤਾਂ ਤੁਹਾਨੂੰ ਐਕਸਟੈਂਸਿਵਲੀ ਬੁਲੀ ਕੀਤਾ ਜਾਂਦਾ, ਤੇ ਉਹਨਾਂ ਸਿਚੁਏਸ਼ਨ ਦੇ ਵਿੱਚੋਂ ਫਿਰ ਤੁਸੀਂ ਉੱਭਰ ਕੇ ਆਉਂਦੇ ਆ, ਫਿਰ ਬਦਲਾ ਲੈਣ ਦੀ ਭਾਵਨਾ ਵੀ ਹੋ ਜਾਂਦੀ ਕਿ ਉਹਨੂੰ ਟੋਇਲਟ ਕਰ ਲੈਂਦੇ ਆ ਕਿ ਨਹੀਂ ਕਰ ਸਕਦੇ ਟੋਇਲਟ। ਅਜਿਹੀਆਂ ਸਿਚੁਏਸ਼ਨ ਦੇ ਵਿੱਚ ਇਹਨੂੰ ਦੇਖਣਾ ਚਾਹੀਦਾ ਤੇ ਉਹਨਾਂ ਨੂੰ ਸਟੋਪ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਨਾ ਕਿ ਡਾਇਰੈਕਟ ਇੰਪੈਕਟ ਜਿਹੜਾ ਹੋਇਆ ਹਥਿਆਰਾਂ ਦਾ, ਤੁਸੀਂ ਹਥਿਆਰੇ ਲਿਮਿਟ ਲਾ ਦਿਓ। ਲੇਕਿਨ ਇਹ ਤੁਹਾਡੀ ਗੱਲ ਦੇ ਨਾਲ ਮੈਂ ਬਿਲਕੁਲ ਸਹਿਮਤ ਹਾਂ ਕਿ ਵਟ ਇਜ਼ ਦਾ ਰੂਟ ਕੌਜ਼ ਆਫ ਦਿਸ ਪ੍ਰੋਬਲਮ, ਦੈਟ ਸ਼ੁੱਡ ਬੀ ਰੈਕਟੀਫਾਈਡ ਔਰ ਰੈਕਟਡ।
ਹੁਣ ਰੂਟ ਕੌਜ਼ ਇਹ ਆ ਵੀ ਆਪਣੇ ਇੱਧਰ ਆਸਟ੍ਰੇਲੀਆ ਦੇ ਵਿੱਚ ਪਿਛਲੇ ਸਾਲ ਕਿਰਪਾਨ ਦੀ ਵਰਤੋਂ ਹੋਈ ਹੈ ਨਾ, ਉਹ ਲੜਾਈ ਹੋਈ, ਲੜਾਈ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਹੋਇਆ, ਪਰ ਉਸ ਬੱਚੇ ਕੋਲ ਉਸ ਵੇਲੇ ਕਿਰਪਾਨ ਨਹੀਂ ਸੀ, ਉਹ ਘਰੋਂ ਲੈ ਕੇ ਗਿਆ ਸੀ। ਪਰ ਇਹ ਫੈਕਟ ਹੈ ਕਿ ਪਿਛਲੇ 2 ਸਾਲ ਤੋਂ ਉਸ ਸਿੱਖ ਬੱਚੇ ਨਾਲ ਬੁਲਿੰਗ ਹੋ ਰਹੀ ਸੀਗੀ, ਧੱਕਾ ਹੋ ਰਿਹਾ ਸੀ, ਇਕੱਲਾ ਉਹਦੇ ਨਾਲ ਨਹੀਂ ਹੋਰ ਕਈਆਂ ਨਾਲ ਹੋ ਰਿਹਾ ਸੀ, ਠੀਕ ਹੈ। ਨੋਬਡੀ ਡਿਡ ਨਥਿੰਗ ਅਬਾਊਟ ਇਟ, ਅਤੇ ਫਿਰ ਜਦੋਂ ਉਹਨੇ ਆਪ ਆਪਣੇ ਹੱਥੀਂ ਸਾਰਾ ਕਰ ਲਿਆ, ਫਿਰ ਉਹ ਕਿੱਡਾ ਬਵਾਲ ਬਣਿਆ ਹੈ ਨਾ। ਗੱਲ ਬੈਨ ਕੀ ਹੋਇਆ, ਹਥਿਆਰ, ਠੀਕ ਹੈ, ਉਹ ਜਿਹੜਾ ਕਿ ਉਹਨੇ ਆਪਣੀ ਡਿਫੈਂਸ ਦੇ ਲਈ ਆਲਮੋਸਟ ਮੈਂ ਸਮਝਦਾ ਮੈਂ ਕੀਤਾ। ਮੇਰੀ ਇਹ ਪੋਜੀਸ਼ਨ ਹੈ ਕਿ ਜਦੋਂ ਤੁਹਾਡੀ ਸੁਣਵਾਈ ਨਹੀਂ ਹੋ ਰਹੀ, ਤੁਹਾਡੇ ਨਾਲ ਧੱਕਾ ਹੋ ਰਿਹਾ, ਦੈਨ ਯੂ ਨੋ ਸੈਲਫ ਡਿਫੈਂਸ ਕਰ ਲਈ ਅਗਲੇ ਨੇ, ਜਿੱਦਾਂ ਉਹਨੂੰ ਸੂਤ ਲੱਗਾ, ਜਿੰਨੀ ਕੁ ਉਹਦੀ ਮੱਤ ਸੀਗੀ ਉਹਨੂੰ ਉਸ ਹਿਸਾਬ ਨਾਲ ਕਰ ਲਿਆ। ਪਰ ਜਦੋਂ ਉਹ ਦੱਸ ਰਹੇ ਸੀ, ਜਦੋਂ ਉਹ ਦੱਸਦੇ ਆ ਇੱਕ ਕੰਟੀਨਿਊਸ ਬੁਲਿੰਗ ਹੋ ਰਹੀ ਆ, ਤੁਹਾਨੂੰ ਤੁਹਾਡੇ ਨਾਲ ਧੱਕਾ ਕੀਤਾ ਜਾ ਰਿਹਾ, ਤੁਹਾਨੂੰ ਇਸੇ ਕਰਕੇ ਤਾਂ ਗੁਰੂ ਸਾਹਿਬ ਨੇ ਸਾਨੂੰ ਹਥਿਆਰ ਦਿੱਤੇ ਸੀ ਵੀ ਤੁਹਾਡੇ ਨਾਲ ਕੋਈ ਧੱਕਾ ਨਾ ਕਰ ਸਕੇ। ਜਿਹੜਾ ਇਸਲਾਮ ਇਨਵੇਡਰ ਹੈ, ਇਸਲਾਮਿਕ ਇਨਵੇਡਰ ਹੈ, ਮੁਸਲਮਾਨ ਮੰਗੋਲੀ ਹੈ, ਮੁਗਲ ਜਿਹੜੇ ਆ, ਉਹ ਧੱਕਾ ਕਰ ਰਹੇ ਸੀ, ਸ਼ਰੇਆਮ ਬੁਲਿੰਗ ਕਰ ਰਹੇ ਸੀਗੇ। ਉਹਨੂੰ ਰੋਕ ਬੁਲਿੰਗ ਰੋਕਣ ਵਾਸਤੇ ਹੀ 6ਵੇਂ ਪਾਤਸ਼ਾਹ ਨੇ ਮੀਰੀ ਅਤੇ ਪੀਰੀ ਦਾ ਕੋਨਸੈਪਟ ਲੈ ਕੇ ਆਉਂਦਾ ਸੀ ਕਿ 5 ਗੁਰੂ ਸਾਹਿਬਾਨ ਨੇ ਗੁਰਬਾਣੀ ਪ੍ਰਚਾਰ ਕਰ ਕਰਕੇ ਦੁਨੀਆਂ ਦੇ ਵਿੱਚ ਸਾਰਾ ਕੁਛ ਕਰਕੇ ਦੇਖ ਲਿਆ, ਜਿਹੜੇ ਬੁਲੀ ਆ ਉਹਨੇ ਬੁਲੀ ਹੀ ਰਹਿਣਾ, ਉਹਨੇ ਹਟਣਾ ਨਹੀਂ ਹੈਗਾ। ਉਹ ਫਿਰ ਇਕੱਲਾ ਇਹਦੇ ਨਾਲ ਵੀ ਨਹੀਂ, ਹਾਂ ਬਹੁਤ ਦੁਨੀਆਂ ਨੂੰ ਫਰਕ ਪਿਆ, ਬੜੇ ਲੋਕ ਜਿਹੜੇ ਨੇ ਅਧਿਆਤਮਕ ਹੋਏ, ਰੂਹਾਨੀ ਸਿਖਰਾਂ ਛੋਈਆਂ, ਪਰ ਕੀ ਉਹਨਾਂ ਮਨੋਰਟੀ ਦਾ ਕੀ ਹੋਵੇ ਜਿਹੜੇ ਜਿਨ੍ਹਾਂ ਨੂੰ ਆਉਂਦਾ ਹੀ ਹਥਿਆਰ ਚਲਾਉਣਾ, ਧੱਕਾ ਕਰਨਾ ਦਾ, ਉਹਨਾਂ ਨੂੰ ਰੋਕਣ ਵਾਸਤੇ ਉਹ ਫਿਰ ਸੰਤ ਤੋਂ ਸਿਪਾਹੀ ਬਣਾਏ, ਹਥਿਆਰ ਦਿੱਤੇ। ਗੁਰੂ ਸਾਹਿਬ ਨੇ ਖੁਦ ਐਲਾਨ ਕੀਤਾ ਕਿ ਅੱਜ ਤੋਂ ਬਾਅਦ ਤੁਸੀਂ ਮੈਨੂੰ ਹੋਰ ਕੁਛ ਨਹੀਂ ਦੇਣਾ, ਕੋਈ ਕੱਪੜਾ ਨਹੀਂ ਦੇਣਾ, ਕੋਈ ਲੀੜਾ ਨਹੀਂ ਚੜ੍ਹਾਉਣਾ, ਕੋਈ ਚੀਜ਼ ਨਹੀਂ ਚੜ੍ਹਾਉਣੀ, ਮੈਨੂੰ ਘੋੜੇ ਅਤੇ ਹਥਿਆਰ ਅਤੇ ਨੌਜਵਾਨੀ ਚਾਹੀਦੀ ਆ। ਇਹ ਗੁਰੂ ਸਾਹਿਬ ਦਾ ਹੁਕਮ ਹੈ, ਹੁਕਮ ਦਿੱਤਾ ਆ, ਪਰ ਇਕੱਲਾ ਇੱਦਾਂ ਨਹੀਂ ਵੀ ਮੈਨੂੰ ਹਥਿਆਰ ਚਾਹੀਦੇ, ਮੈਂ ਸਾਰਿਆਂ ਦੇ ਹਥਿਆਰ ਪਵਾ ਦੇਣੇ। ਉਹ ਹਥਿਆਰਾਂ ਨੂੰ ਚਲਿਆਉਣ ਦੀ ਮਰਿਆਦਾ ਵੀ ਦਾਨ ਦਿੱਤੀ ਸਾਨੂੰ, ਸਾਡੇ ਧਰਮ ਨੇ, ਸਾਡੇ ਗੁਰੂ ਨੇ ਸਾਨੂੰ ਗਾਈਡੈਂਸ ਦਿੱਤੀ। ਇਹੋ ਜਿਹੀ ਮਿਸਾਲ ਮੈਨੂੰ ਨਹੀਂ ਲੱਗਦਾ ਦੁਨੀਆਂ 'ਚ ਕਿਤੇ ਹੋਊਗੀ ਕਿ ਜਿੱਥੇ ਹਥਿਆਰਾਂ ਦੀ ਪੂਜਾ ਕੀਤੀ ਜਾਵੇ, ਸ਼ਸਤਰ ਪੂਜਾ ਕੀਤੀ ਜਾਵੇ। ਪੂਜਾ ਦਾ ਮਤਲਬ ਇਹ ਹੁੰਦਾ ਕਿ ਬੜੇ ਸਤਿਕਾਰ ਦੇ ਨਾਲ ਰੱਖਣੇ, ਉਹ ਹਥਿਆਰ ਦੀ ਅਹਿਮੀਅਤ ਪਤਾ ਹੋਣੀ ਚਾਹੀਦੀ ਆ ਕਿ ਉਹ ਹਥਿਆਰ ਹੈ ਕੀ। ਸੋ ਇਸ ਕਰਕੇ ਇਹ ਜਿਹੜੀ ਅਮਰੀਕਾ ਦੇ ਵਿੱਚ ਸ਼ੂਟਿੰਗ ਹੋਈ ਆ, ਇਹ ਅਮਰੀਕਾ ਦੇ ਵਿੱਚ ਇੱਕ ਤਾਂ ਹਥਿਆਰ ਬੇਤਹਾਸ਼ਾ ਨੇ, ਬਹੁਤ ਜ਼ਿਆਦਾ ਨੇ, ਐਡੇ ਐਡੇ ਹਥਿਆਰ ਨੇ ਜਿਹੜੇ ਸਿਰਫ ਆਰਮੀ ਦੇ ਲਈ ਹੀ ਲੋੜ ਪੈਂਦੀ ਹੈ। ਸੈਲਫ ਡਿਫੈਂਸ ਵਾਲਾ ਫੈਕਟਰ ਉੱਥੇ ਘੱਟ ਹੈ, ਉੱਥੇ ਕਮਰਸ਼ੀਅਲ ਐਂਗਲ ਜ਼ਿਆਦਾ ਕਿ ਅਸੀਂ ਹਥਿਆਰ ਵੇਚਣੇ, ਇੱਕ ਇੰਡਸਟਰੀ ਬਣੀ ਹੋਈ ਹੈ ਫੈਕਟਰੀਆਂ ਵਾਸਤੇ। ਇੱਕ ਤਾਂ ਇਹ ਫੰਡਾਮੈਂਟਲ ਰੋਂਗ ਹੈ, ਹਥਿਆਰ ਰੱਖਣੇ ਚਾਹੀਦੇ ਆ ਪਰ ਐਡੇ ਐਡੇ ਨਹੀਂ ਚਾਹੀਦੇ ਜਿੱਡੇ ਐਡੇ ਉਹ ਰਖਵਾ ਰਹੇ ਨੇ, ਵੇਚ ਰਹੇ ਨੇ। ਦੂਜੀ ਗੱਲ ਇਹ ਹੈ ਕਿ ਹਥਿਆਰਾਂ ਨੂੰ ਦੇ ਨਾਲ ਰਿਸਪੋਂਸੀਬਿਲਟੀਜ਼, ਮੋਰਲ ਰਿਸਪੋਂਸੀਬਿਲਟੀਜ਼ ਦਾ ਕੋਈ ਮੈਕਾਨਿਜ਼ਮ ਹੀ ਹੈ ਨਹੀਂ, ਕਿਉਂਕਿ ਧਰਮ ਤਾਂ ਪੰਖ ਕਰਕੇ ਉੱਡ ਚੁੱਕਾ ਆ। ਤੀਜਾ ਜਿਹੜਾ ਆ, ਹਥਿਆਰ ਚਲਾਉਣ ਦੀ ਲੋੜ ਉਹਨਾਂ ਨੂੰ ਕਿਉਂ ਪੈ ਰਹੀ ਹੈ? ਕਿਉਂਕਿ ਉਹ ਮੈਨੂੰ ਲੱਗਦਾ ਕਿ ਸੁਸਾਇਟੀ ਦੇ ਵਿੱਚ ਜਿਹੜੇ ਹੋਰ ਇਸ਼ੂ ਨੇ, ਬੁਲਿੰਗ ਦਾ ਇਸ਼ੂ ਹੈ, ਧੱਕੇ ਦਾ ਇਸ਼ੂ ਹੈ, ਰੇਸ਼ਿਜ਼ਮ ਦਾ ਇਸ਼ੂ ਹੈ, ਉਹ ਜ਼ਿਆਦਾ ਪ੍ਰਬਲ ਨੇ। ਭਾਜੀ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਜੀ ਅਮਦੀਪ, ਮੈਂ ਵੀ ਥੋੜ੍ਹੀ ਜਿਹੀ ਇਸ ਵਿੱਚ ਘੋਖ ਕਰ ਰਿਹਾ ਸੀ ਕਿ ਦੁਨੀਆਂ ਦੀਆਂ ਤਿੰਨ ਮਾਰਸ਼ਲਸ ਕੌਮ ਕਿਹੜੀਆਂ ਆ, ਜਿਹੜੇ ਕਿ ਵਾਰੀਅਰਸ ਆ, ਬਹਾਦਰ ਆ, ਜਿਹੜੇ ਕਿ ਯੋਧੇ ਆ, ਉਹ ਤਿੰਨ ਕੌਮਸ ਅਮਨਦੀਪ ਦੁਨੀਆਂ 'ਤੇ। ਸਾਨੂੰ ਬੜਾ ਮਾਣ ਵਾਲੀ ਗੱਲ ਹੋਏਗੀ ਕਿ ਸਿੱਖ ਵੀ ਉਹਨਾਂ ਦੇ, ਸਿੱਖ ਆ, ਗੋਰਖੇ ਆ ਅਤੇ ਜਿਊਸ਼ ਆ, ਜਿਨ੍ਹਾਂ ਨੇ ਲਿਆ ਸੀ ਆਪਣਾ ਇਜ਼ਰਾਈਲ ਕੰਟਰੀ ਲਿਆ ਸੀ ਆਪਣੇ ਜ਼ੋਰ 'ਤੇ, ਹਥਿਆਰਾਂ ਦੇ ਜ਼ੋਰ 'ਤੇ, ਜਾਂ ਕਨਵਿੰਸ ਕਰਕੇ ਉਸ ਖਿੱਤੇ ਦੇ ਵਿੱਚ ਆਪਣਾ ਰਾਜ ਸਥਾਪਿਤ ਕੀਤਾ। ਅਤੇ ਬੜੇ ਮਾਣ ਵਾਲੀ ਗੱਲ ਆ ਕਿ ਅਸੀਂ ਸਿੱਖ ਕਮਿਊਨਿਟੀ ਦੇ ਨਾਲ ਬਿਲੋਂਗ ਕਰਦੇ ਹਾਂ, ਗੋਰਖੇ ਜਿਹੜੇ ਆ ਹਿੰਦੂ ਕਮਿਊਨਿਟੀ ਦੇ ਨਾਲ ਬਿਲੋਂਗ ਕਰਦੇ ਆ, ਨੇਪਾਲੀ ਬਛਿੰਦੇ ਹੁੰਦੇ ਆ, ਉਹ ਵੀ ਕਾਫ਼ੀ ਉਹਨਾਂ ਕੋਲ ਵੀ ਹਥਿਆਰ ਹੁੰਦਾ ਆ, ਜੇ ਤੁਸੀਂ ਦੇਖੋ ਨਾ ਥੋੜ੍ਹੀ ਜਿਹੀ ਖੁਰਪੀ ਜੀ ਉਹਨਾਂ ਨੇ ਪਾਈ ਹੁੰਦੀ ਆ, ਉਹ ਵੀ ਯੂਜ਼ ਕਰਦੇ ਆ, ਇੱਕ ਮਾਰਸ਼ਲ ਕੌਮਾਂ ਦੇ ਤੌਰ 'ਤੇ ਉਹਨਾਂ ਨੂੰ ਕੰਸਿਡਰ ਕੀਤਾ ਜਾਂਦਾ। ਅਤੇ ਜਿਸ ਵੇਲੇ ਤਿੰਨ ਜਿਹੜੀਆਂ ਮਾਰਸ਼ਲਸ ਕੌਮ ਹੁੰਦੀਆਂ ਆ, ਸਿਧਾਂਤ ਵੀ ਕਹਿੰਦਾ ਆ ਕਿ ਇਹਨਾਂ ਨੂੰ ਆਪਣੀ ਮਾਰਸ਼ਲਤਾ ਨੂੰ ਕਾਇਮ ਰੱਖਣ ਦੇ ਲਈ ਹਥਿਆਰਾਂ ਦੀ ਜ਼ਰੂਰਤ ਪੈਂਦੀ ਆ, ਅਤੇ ਉਹ ਹਥਿਆਰ ਜਿਹੜੇ ਆ ਉਹ ਮਜ਼ਲੂਮਾਂ ਦੇ ਰਕਸ਼ਾ ਦੇ ਲਈ ਜ਼ਿਆਦਾ ਵਰਤੇ ਜਾਂਦੇ ਆ, ਆਪਣਾ ਮਾਣ ਸਨਮਾਨ ਕਾਇਮ ਕਰਨ ਦੇ ਲਈ ਵਰਤੇ ਜਾਂਦੇ ਆ। ਅਤੇ ਉਸ ਕੌਂਟੈਕਸਟ ਦੇ ਵਿੱਚ ਤੁਸੀਂ ਦੇਖੋ ਤਾਂ ਇਹ ਤਿੰਨੇ ਕੌਮਾਂ ਹਥਿਆਰ ਰੱਖਦੀਆਂ ਆ, ਅਤੇ ਇਹਨਾਂ ਦਾ ਇਤਿਹਾਸ ਵੀ ਬੜਾ ਸ਼ਾਨਦਾਰ ਰਿਹਾ ਆ, ਅਤੇ ਕੁਰਬਾਨੀਆਂ ਦੇ ਨਾਲ ਇਹ ਤਿੰਨੇ ਕੌਮਾਂ ਜਿਹੜੀਆਂ ਸਿੱਖ ਕੌਮ ਤਾਂ ਖਾਸ ਤੌਰ 'ਤੇ ਕੁਰਬਾਨੀਆਂ ਦਾ ਇੱਕ ਤਰ੍ਹਾਂ ਦੇ ਨਾਲ ਗਾੜੇ ਆ ਕਿ ਇੰਨੀਆਂ ਕੁਰਬਾਨੀਆਂ ਸ਼ਾਇਦ ਹੀ ਕਿਸੇ ਹੋਰ ਕੌਮ ਨੇ ਦਿੱਤੀਆਂ ਹੋਣਗੀਆਂ, ਆਪਣੇ ਦੇਸ਼ ਲਈ, ਆਪਣੇ ਸਮਾਜ ਲਈ, ਲੋਕਾਂ ਦੀ ਵੈਸੇ ਸੁਰੱਖਿਆ ਕਰਨ ਦੇ ਲਈ, ਜਾਂ ਜਿਸ ਵੇਲੇ ਕੋਈ ਵੀ ਇੱਥੇ ਹਮਲੇ ਹੁੰਦੇ ਸੀ ਹਿੰਦੁਸਤਾਨ ਦੇ ਵਿੱਚ ਤਾਂ ਜਿਹੜੇ ਮਜ਼ਲੂਮ ਹੁੰਦੇ ਸੀ, ਹਾਲਾਂਕਿ ਉਹ ਵੀ ਕਮਿਊਨਿਟੀਜ਼ ਕੋਸ਼ਿਸ਼ ਕਰਦੀਆਂ ਸੀਆਂ ਜਿਹਨਾਂ ਕਮਿਊਨਿਟੀਆਂ 'ਤੇ ਜ਼ੁਲਮ ਹੁੰਦੇ ਸੀ, ਲੇਕਿਨ ਉਹਨਾਂ ਦੀ ਅਸਿਸਟੈਂਸ ਲਈ ਇਹ ਜਿਹੜੇ ਆਪਣੇ ਸਿੱਖ ਭਾਈਚਾਰੇ ਦੇ ਜਥੇਦਾਰ ਸੀ ਜਾਂ ਇਹਨੇ ਜਿਹੜੀਆਂ ਫੌਜਾਂ ਹੁੰਦੀਆਂ, ਸਿੱਖ ਫੌਜਾਂ ਹੁੰਦੀਆਂ ਸੀ, ਉਹ ਜਾਂਦੀਆਂ ਸੀਆਂ ਉਹਨਾਂ ਨੂੰ ਸਪੋਰਟ ਕਰਨ ਦੇ ਲਈ। ਇਹ ਬੜੇ ਮਾਣ ਵਾਲੀ ਗੱਲ ਆ। ਅਮਨਦੀਪ, ਜਿੱਥੋਂ ਤੱਕ ਹਰਪ੍ਰੀਤ ਸਿੰਘ ਜੀ ਦੇ ਬਿਆਨ ਦਾ ਸਵਾਲ ਆ, ਜੇ ਤੁਸੀਂ ਗਹਿਰਾਈ ਦੇ ਨਾਲ ਦੇਖੋ ਤੇ ਉਹਨਾਂ ਨੇ ਕਿਹਾ ਕਿ ਲਾ ਅਬਾਈਡਿੰਗ ਸੁਸਾਇਟੀ ਬਣ ਕੇ ਜਿਹੜੇ ਹਥਿਆਰ ਤੁਸੀਂ ਇੱਕ ਤਰ੍ਹਾਂ ਦੇ ਨਾਲ ਲੈਜੀਟੀਮੇਟ ਤਰੀਕੇ ਦੇ ਨਾਲ ਰੱਖਣੇ ਆ, ਕਾਨੂੰਨੀ ਤੌਰ 'ਤੇ ਤੁਸੀਂ ਹਥਿਆਰ ਰੱਖਣੇ ਆ, ਲਾਇਸੈਂਸ ਹੀ ਰੱਖਣੇ ਆ, ਉਹਦੇ ਵਿੱਚ ਜੇ ਤੁਸੀਂ ਇਸ ਗੱਲ ਦੀ ਕੋਖ ਕਰੋ ਤਾਂ ਇੱਕ ਤਰ੍ਹਾਂ ਦੇ ਨਾਲ ਉਹ ਨੇਸ਼ਨ ਦਾ ਜਿਹੜਾ ਲਾਅ ਆ ਉਹਦੀ ਰਿਸਪੈਕਟ ਕਰਦੇ ਦਿਖਾਈ ਦਿੰਦੇ ਆ ਕਿ ਆਪਣੇ ਜਿਹੜਾ ਦੇਸ਼ ਆ ਉਹਦੀ ਤੁਸੀਂ ਉਹਦੇ ਲਾਅ ਦੀ ਤੁਸੀਂ ਜਿਹੜੀ ਆ ਉਹਦੇ ਰੈਗੂਲੇਸ਼ਨ ਦੀ ਰਿਸਪੈਕਟ ਕਰਨੀ ਆ। ਅਤੇ ਸਮਾਜ ਦੇ ਵਿੱਚ ਇੱਕ ਕੋਪਰੇਸ਼ਨ ਦਾ ਵੀ ਸੁਨੇਹਾ ਜਾਂਦਾ ਆ ਕਿ ਅਗਰ ਤੁਹਾਡੇ ਕੋਲ ਹਥਿਆਰ ਹੈਗੇ ਆ ਤਾਂ ਜਿਸ ਵੇਲੇ ਇਸ ਵੇਲੇ ਐਨਕੀ ਟਾਈਪ ਆਫ ਸਿਚੁਏਸ਼ਨ ਪੰਜਾਬ ਦੇ ਵਿੱਚ ਫੈਲੀ ਹੋਈ ਆ, ਪੰਜਾਬ ਦੇ ਜਿਹੜੇ ਵੱਡੇ ਵੱਡੇ ਘਰਾਣੇ ਆ ਜਿੱਦਾਂ ਵੱਡੇ ਵੱਡੇ ਬਿਜ਼ਨਸਮੈਨਸ ਆ ਉਹਨਾਂ ਨੂੰ ਆਪਣੇ ਪ੍ਰਾਈਵੇਟ ਬੰਦੇ ਸਿਕਿਉਰਿਟੀ 'ਤੇ ਰੱਖਣੇ ਪੈ ਰਹੇ ਕਿਉਂਕਿ ਇੰਨੀ ਉੱਥੇ ਹਾਲਾਤ ਜਿਹੜੇ ਵਿਗੜ ਚੁੱਕੇ ਆ, ਲਾਅ ਐਂਡ ਆਰਡਰ ਸਿਚੁਏਸ਼ਨ, ਈਵਨ ਮਾਰਕੀਟ ਦੇ ਵਿੱਚ ਵੀ ਜਾਂ ਘਰਾਂ ਦੇ ਵਿੱਚ ਵੀ ਅਬਡਕਸ਼ਨ ਹੁੰਦੀਆਂ ਆ, ਲੋਕਾਂ ਦੇ ਬੱਚੇ ਚੁੱਕੇ ਜਾਂਦੇ, ਉਹਨਾਂ ਤੋਂ ਪੈਸੇ ਮੰਗੇ ਜਾਂਦੇ ਆ, ਜਿਸ ਵੇਲੇ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੋਈ ਆ ਲਗਭਗ ਉੱਤਰੀ ਖਿੱਤੇ ਦੇ ਵਿੱਚ ਪੰਜਾਬ ਦੇ ਖਾਸ ਤੌਰ 'ਤੇ, ਉਸ ਵੇਲੇ ਜਿਹੜੇ ਹਥਿਆਰਾਂ ਦੀ ਇੰਪੋਰਟੈਂਸ ਥੋੜ੍ਹੀ ਜਿਹੀ ਵੱਧ ਵੀ ਜਾਂਦੀ ਆਪਣੀ ਸੈਲਫ ਡਿਫੈਂਸ ਕਰਨ ਦੇ ਲਈ ਅਤੇ ਲੋਕਾਂ ਦੀ ਮਦਦ ਕਰਨ ਦੇ ਲਈ ਵੀ। ਉਹ ਤੋਂ ਬਾਅਦ ਤੀਜਾ ਜਿਹੜਾ ਕੋਨਸੈਪਟ ਮੇਰੇ ਖਿਆਲ ਦੇ ਵਿੱਚ ਲੱਗਦਾ ਹੈ ਕਿ ਆਪਸੀ ਕੋਪਰੇਸ਼ਨ ਤੁਸੀਂ ਉਦੋਂ ਹੀ ਕਰ ਸਕਦੇ ਆ ਜਿਸ ਵੇਲੇ ਤੁਸੀਂ ਸਟਰੋਂਗ ਹੁੰਦੇ ਆ, ਮੈਂਟਲੀ ਸਟਰੋਂਗ ਹੁੰਦੇ ਆ, ਧਾਰਮਿਕ ਤੌਰ 'ਤੇ ਤੁਸੀਂ ਸਟਰੋਂਗ ਹੁੰਦੇ ਆ, ਫਿਜ਼ੀਕਲ ਤੌਰ 'ਤੇ ਸਟਰੋਂਗ ਹੁੰਦੇ ਆ, ਜਾਂ ਫਿਰ ਤੁਹਾਡੇ ਕੋਲ ਆਪਣੀ ਸੈਲਫ ਡਿਫੈਂਸ ਕਰਨ ਦੇ ਲਈ ਜਿਹੜੇ ਇੰਸਟਰੂਮੈਂਟ ਆ ਤੁਹਾਡੇ ਕੋਲ ਹੁੰਦੇ ਆ, ਉਸ ਵੇਲੇ ਤੁਸੀਂ ਨਾ ਸਿਰਫ ਕੋਹੇਸ਼ਨ ਹੀ ਕ੍ਰੀਏਟ ਕਰ ਸਕਦੇ ਆ, ਕੋਪਰੇਸ਼ਨ ਵੀ ਕ੍ਰੀਏਟ ਕਰ ਸਕਦੇ ਆ, ਅਤੇ ਉਹਦੇ ਨਾਲ ਤੁਸੀਂ ਜਿਹੜੀ ਆ ਲੋਕਾਂ ਦੀ ਵੈਲਫੇਅਰ ਆ ਉਹਨੂੰ ਵੀ ਤੁਸੀਂ ਮੇਨਟੇਨ ਕਰ ਸਕਦੇ ਆ। ਹੁਣ ਇਹਨੂੰ ਤੁਸੀਂ ਬ੍ਰੋਡਰ ਕੋਨਸੈਪਟ ਦੇ ਵਿੱਚ ਦੇਖੋ ਤਾਂ ਦੁਨੀਆ ਦੇ ਕੋਲ ਜਿਹੜੇ ਹਰ ਨੇਸ਼ਨ ਦੇ ਕੋਲ ਹੁਣ ਜਿੰਨੀਆਂ ਵੀ ਨਿਊਕਲੀਅਰ ਨੇਸ਼ਨ ਆ, ਜਿਹਦੇ ਵਿੱਚ ਭਾਰਤ ਵੀ ਆ, ਅਮੈਰੀਕਾ ਵੀ ਆ, ਚਾਈਨਾ ਵੀ ਆ, ਤੇ ਹੋਰ ਪਾਕਿਸਤਾਨ ਵੀ ਆ, ਹੋਰ ਵੀ ਦੇਸ਼ ਆ ਜਿਹਨਾਂ ਕੋਲ ਨਿਊਕਲੀਅਰ ਵੈਪਨਸ ਹੈਗੇ ਆ, ਅਗਰ ਤੁਸੀਂ ਬਰਾਡਰ ਕੋਨਸੈਪਟ ਵਿੱਚ ਦੇਖੋ ਉਹਨਾਂ ਦੇਸ਼ਾਂ ਦੀ ਇੱਜ਼ਤ ਹੁੰਦੀ ਆ ਜਿਹਨਾਂ ਦੇ ਕੋਲ ਹਥਿਆਰ ਆ, ਜਿਹਨਾਂ ਦੇ ਕੋਲ ਪਾਵਰ ਆ, ਜਿਸ ਵੇਲੇ ਦੀ ਪਾਵਰ ਮਸਲ ਸ਼ੋ ਕਰਦੇ ਆ ਤਾਂ ਉਸ ਵੇਲੇ ਤੁਹਾਡੀ ਰਿਸਪੈਕਟ ਦੂਜੇ ਕਰਦੇ, ਅਦਰਵਾਈਜ਼ ਤੁਹਾਨੂੰ ਨਿਮਾਣਾ ਸਮਝ ਕੇ ਨਾ ਇਗਨੋਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਸ਼ਾਇਦ ਇਹ ਮੇਰੇ ਆਪਣੇ ਵੀ ਹੋ ਆ, ਮੈਂ ਸੋਚਦਾ ਇੱਦਾਂ ਆ, ਇਹਦਾ ਓਪੋਜਿਟ ਵਿਊਜ਼ ਵੀ ਆਊਗੇ ਆਪਣੇ ਜਿਹੜੇ ਜਨਤਾ ਆ ਜਾਂ ਲੋਕ ਆ ਉਹਨਾਂ ਨੂੰ ਵੀ ਵਿਊ ਆਪਣੇ ਓਪੋਜਿਟ ਵਿਊ ਰੱਖਣ ਦਾ ਪੂਰਾ ਰਾਈਟ ਆ, ਉਹ ਆਪਣੀ ਕੋਨਸੈਪਟ ਕਿਸੇ ਹੋਰ ਤਰੀਕੇ ਨਾਲ ਦੇਣਗੇ ਕਿ ਇਹਦੇ ਨਾਲ ਜਿਹੜੀ ਸਮਾਜ ਆ ਉਹਦੇ ਵਿੱਚ ਹਫੜਾ ਦਪੜੀ ਪੈਦਾ ਹੋਊਗੀ ਜਾਂ ਇੱਕ ਤਰ੍ਹਾਂ ਦੇ ਨਾਲ ਸਮਾਜ ਜਿਹੜਾ ਟੁੱਟੂਗਾ, ਇੱਕ ਦੂਜੇ ਦੇ ਖਿਲਾਫ ਲੜਨਗੇ, ਪਰ ਇੱਦਾਂ ਦੀ ਕੋਈ ਗੱਲ ਬਹੁਤੀ ਹੁੰਦੀ ਨਹੀਂ ਹੁੰਦੀ। ਇੱਕ ਉਹ ਧਾਰਮਿਕ ਜਲਸੇ ਦੇ ਵਿੱਚ, ਇੱਕ ਧਾਰਮਿਕ ਕੋਨਸੈਪਟ ਦੇ ਵਿੱਚ ਗੁਰੂਆਂ ਦੀ ਜਿਹੜੀ ਇੱਕ ਨੀਤੀ ਆ ਉਹਦੇ ਅਨੁਸਾਰ ਜਾਂ ਗੁਰੂਆਂ ਦੀ ਸੋਚ ਦੇ ਅਨੁਸਾਰ ਇੱਕ ਤਰ੍ਹਾਂ ਦੇ ਨਾਲ ਸਿੰਬੋਲਿਕ ਵੀ ਹੋ ਸਕਦਾ ਹੈ ਕਿ ਉਸ ਫੰਕਸ਼ਨ ਦੇ ਵਿੱਚ ਉਹਨਾਂ ਨੇ ਬਿਆਨ ਦਿੱਤਾ ਆ, ਤੇ ਇਸ ਨੂੰ ਬਹੁਤ ਜ਼ਿਆਦਾ ਤੋੜ ਮਰੋੜ ਕੇ ਦੇਖਣਾ ਨਹੀਂ ਚਾਹੀਦਾ। ਲੇਕਿਨ ਪੋਲੀਟੀਕਲ ਕਈ ਵਾਰੀ ਰੰਗਤ ਕੀਤੀ ਜਾਂਦੀ ਇਸ ਸਾਰੇ ਕੋਨਸੈਪਟ ਨੂੰ
ਆਊਟ ਆਫ ਕੰਟੈਕਸਟ, ਇਹ ਉਹਨਾਂ ਦਾ ਬਿਆਨ ਜਿਹੜਾ ਉਭਾਰਿਆ ਗਿਆ ਆ 6ਵੇਂ ਪਾਤਸ਼ਾਹ ਦੇ ਮੀਰੀ ਪੀਰੀ ਦਿਵਸ ਦੇ ਉੱਤੇ, ਉਹਨਾਂ ਨੇ ਇਹ ਹੁਕਮ 6ਵੇਂ ਪਾਤਸ਼ਾਹ ਦੇ ਨੂੰ ਮੁੜ ਕੇ ਦੁਹਰਾਇਆ। ਉਹਨਾਂ ਨੇ ਕੋਈ ਬੇਨਤੀ ਨਹੀਂ ਕੀਤੀ ਹੈਗੀ, ਉਹਨਾਂ ਨੇ ਮਿੰਨਤ ਨਹੀਂ ਕੀਤੀ, ਉਹਨਾਂ ਨੇ ਸਿੱਖਾਂ ਨੂੰ ਰਿਮਾਇੰਡ ਕਰਾਇਆ ਕਿ ਗੁਰੂ ਸਾਹਿਬ ਨੇ ਤੁਹਾਨੂੰ ਕੀ ਕਿਹਾ ਆ, ਔਰ ਸਿੱਖਾਂ ਦੇ ਲਈ ਹੀ ਉਹਨਾਂ ਨੇ ਕਿਹਾ ਆ, ਆਮ ਲੋਕਾਂ ਨੂੰ ਹੋਰ ਕਿਸੇ ਧਰਮ ਨੂੰ ਨਹੀਂ ਕਿਹਾ ਉਹਨਾਂ ਨੇ, ਵੀ ਜਿਹੜੇ ਗੁਰੂ ਕੇ ਸਿੱਖ ਨੇ ਉਹ ਪੂਰੇ ਤਿਆਰ ਪਰ ਤਿਆਰ ਗੁਰੂ ਦੇ ਹੁਕਮ ਨਾਲ ਰਹਿਣੇ ਚਾਹੀਦੇ ਨੇ, ਮਾਡਰਨ ਹਥਿਆਰਾਂ ਨਾਲ ਵੀ ਰਹਿਣੇ ਚਾਹੀਦੇ ਨੇ, ਰੱਖਣੇ ਵੀ ਚਾਹੀਦੇ ਨੇ, ਪਰ ਰੱਖਣੇ ਲਾਇਸੈਂਸ ਹੀ ਚਾਹੀਦੇ ਨੇ, ਮਤਲਬ 2 ਨੰਬਰ ਦੇ ਯੂਪੀ ਤੋਂ ਲਿਆ ਕੇ ਹਥਿਆਰ ਜਿਹੜੇ ਜਾਅਲੀ ਨਹੀਂ ਰੱਖਣੇ ਚਾਹੀਦੇ, ਨੰਬਰ 1 ਹਥਿਆਰ ਰੱਖਣੇ ਚਾਹੀਦੇ ਆ, ਲਾਇਸੈਂਸ ਰੱਖਣੇ ਚਾਹੀਦੇ, ਰਿਸਪੋਂਸੀਬਿਲਿਟੀਜ਼ ਹੋਣੀਆਂ ਚਾਹੀਦੀਆਂ, ਔਰ ਮੈਨੂੰ ਲੱਗਦਾ ਇਹ ਤੋਂ ਵੱਧ ਰਿਸਪੋਂਸੀਬਲ ਬਿਆਨ ਕਿਤੇ ਹੋ ਹੀ ਨਹੀਂ ਸਕਦਾ। ਮਤਲਬ ਇਹਦੇ ਵਿੱਚ ਬਵਾਲ ਖੜਾ ਕਰ ਜਿਹੜੇ, ਮਤਲਬ ਉਹ ਲੋਕਾਂ ਨੇ ਬਵਾਲ ਲਓ ਜੀ, ਉਹ ਫਿਰ ਹੁਣ ਇੱਥੇ ਵੱਟ ਵਾਊਟਰੀ ਵਾਲੀ ਗੱਲ ਆ ਜਾਂਦੀ ਆ, ਉਹ ਜੀ ਤੁਸੀਂ ਕਿਤਾਬਾਂ ਨੂੰ ਕਹੋ ਜੀ, ਤੁਸੀਂ ਕਿਤਾਬਾਂ ਰੱਖਣ ਨੂੰ ਕਹੋ ਜੀ, ਤੁਸੀਂ ਆਹ ਕਰੋ ਜੀ, ਕਿਤਾਬਾਂ ਦੇਖੋ ਗੁਰੂ ਗ੍ਰੰਥ ਸਾਹਿਬ ਨਾਲ ਵੱਡੀ ਜੇ ਕਿਤਾਬ ਹੀ ਮੰਨਣੀ ਹੈ ਤਾਂ ਹੋਰ ਕਿਹੜੀ ਹੋ ਸਕਦੀ ਆ। ਉਹ ਤਾਂ ਹਰੇਕ ਘਰ ਦੇ ਵਿੱਚ ਸਿੱਖਾਂ ਦੇ ਗੁਟਕੇ ਨੇ, ਸੁਖਮਣੀ ਸਾਹਿਬ ਨੇ, ਪਾਠ ਨੇ, ਕਿਤਾਬਾਂ ਬਹੁਤ ਜਿੰਨੀਆਂ ਮੇਰੇ ਨਾਲ ਖਿਆਲ ਸਿੱਖਾਂ ਦੇ ਹੁੰਦੀਆਂ ਨੇ ਹੋਣੀਆਂ ਨਹੀਂ ਕਿਤੇ, ਠੀਕ ਹੈ, ਇਤਿਹਾਸਕ ਕਿਤਾਬਾਂ ਨੇ, ਸਾਰੀਆਂ ਕਿਤਾਬਾਂ ਪੜ੍ਹਦੇ ਨੇ, ਔਰ ਸਾਰਿਆਂ ਨਾਲ ਵੱਡੀ ਗੱਲ ਹੈ ਕਿ ਹਥਿਆਰਾਂ ਦੇ ਨਾਲ ਹੀ ਹਮਲਾ ਕਰਕੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ 1 ਲੱਖ ਤੋਂ ਵੱਧ ਕਿਤਾਬਾਂ ਦੀ ਲਾਇਬ੍ਰੇਰੀ ਜਾਲੀ ਗਈ ਅਤੇ ਲੁੱਟੀ ਗਈ, ਜਿਹੜੀਆਂ ਸਿੱਖਾਂ ਨੇ ਇਕੱਠੀਆਂ ਕੀਤੀਆਂ ਸੀ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ। ਸੋ ਉਹ ਵੱਟ ਅਬਾਊਟ ਦੈਟ, ਹੈ ਨਾ, ਇਹ ਵੱਟ ਅਬਾਊਟਰੀ ਜਿਹੜੀ ਹੈ ਵੀ ਕਿਤਾਬਾਂ ਦਾ ਗੁਰੂ ਗ੍ਰੰਥ ਸਾਹਿਬ ਜਿਹੜਾ ਆ ਇਹ ਸਾਈਡ ਬਾਈ ਸਾਈਡ ਚੱਲਦਾ ਆ, ਜਿੱਥੇ ਸਾਨੂੰ ਗੁਰੂ ਸਾਹਿਬ ਨੇ ਬਾਣੀ ਦਿੱਤੀ ਹੈ, ਪਹਿਲੀ ਮੇਰਾ ਖਿਆਲ ਧਾਰਮਿਕ ਕਿਤਾਬ ਹੋਊਗੀ ਜਿਹੜੀ, ਧਾਰਮਿਕ ਗ੍ਰੰਥ ਹੋਊਗਾ ਜਿਹੜਾ ਸੰਪਾਦਨ ਕੀਤਾ ਗਿਆ ਪ੍ਰੋਪਰ, ਹੈਂ, ਔਰ ਅੱਜ ਤੱਕ ਉੱਦਾਂ ਦੀ ਸੰਪਾਦਨਾ ਹੋਈ ਨਹੀਂ, ਪਹਿਲਾਂ ਕਿਤਾਬਾਂ ਬਣਾਈਆਂ ਗਈਆਂ ਫਿਰ ਹਥਿਆਰਾਂ ਦਾ ਵੀ ਹੁਕਮ ਦਿੱਤਾ ਗਿਆ, ਸੋ ਦੋਨੋਂ ਸਾਈਡ ਬਾਈ ਸਾਈਡ ਚੱਲਦੀਆਂ ਆ, ਸਾਈਡ ਬਾਈ ਸਾਈਡ ਹੈਗੀਆਂ।
ਹੁਣ ਤੁਸੀਂ ਇੱਕ ਗੱਲ ਕਰਦੇ ਹੁੰਦੇ, ਆਮ ਤੌਰ 'ਤੇ ਤੁਸੀਂ ਗੱਲ ਕਰਦੇ ਹੁੰਦੇ ਆ ਕਿ ਪਹਿਲਾਂ ਆਪਣੇ ਮਨ ਦੇ ਵਿੱਚ ਜਾਂ ਸਰੀਰ ਦੇ ਵਿੱਚ ਬਾਣੀ ਦਾ ਪ੍ਰਵੇਸ਼ ਕਰਾਓ, ਬਾਣੀ ਪੜ੍ਹੋ, ਜਿਸ ਵੇਲੇ ਤੁਸੀਂ ਬਾਣੀ ਪੂਰੀ ਤਰ੍ਹਾਂ ਸਿਦ੍ਰਿੜ ਹੋ ਗਏ, ਤਾਂ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਆਪਣਾ
ਬਾਣਾ ਵੀ ਪਾਓ,
ਥੋੜ੍ਹਾ ਇੰਟਰਨਲ ਸਟਰਕਚਰ ਉਹ ਕਾਫੀ ਮਜ਼ਬੂਤ ਹੋਣਾ ਚਾਹੀਦਾ, ਬਾਣੀ ਦੇ ਨਾਲ ਜੁੜਨਾ ਚਾਹੀਦਾ, ਆਪਣੇ ਆਪ ਨੂੰ ਸਟਰੋਂਗ ਕਰਨਾ ਚਾਹੀਦਾ, ਉਸ ਤੋਂ ਬਾਅਦ ਤੁਸੀਂ ਬਾਣਾ ਪਹਿਨਣਾ ਆ। ਮੇਰੇ ਖਿਆਲ 'ਚ ਹੁਣ ਇਹ ਟਾਈਮ ਹੈਗਾ ਆ ਕਿ ਤੁਹਾਨੂੰ ਆਪਣੀ ਆਤਮ ਸੁਰੱਖਿਆ ਦੇ ਲਈ ਜਾਂ ਈਵਨ ਸਮਾਜ ਦੀ ਸੁਰੱਖਿਆ ਦੇ ਲਈ ਅਗਰ ਤੁਸੀਂ ਲਾਇਸੈਂਸੀ ਹਥਿਆਰ ਲੈਂਦੇ ਆ, ਸਾਰੇ ਦੇਸ਼ਾਂ 'ਚ ਮਿਲਦੇ ਆ, ਤਾਂ ਵੈਸੇ ਹੈਗੇ ਵੀ ਪੰਜਾਬ ਦੇ ਵਿੱਚ ਬਹੁਤ ਇਸ ਵੇਲੇ ਆ, ਅਤੇ ਅਗਰ ਉਹ ਸਹੀ ਜਿਹੜੇ ਨੌਜਵਾਨ ਆ ਲੈਂਦੇ ਆ, ਗੁਰਬਾਣੀ ਦੇ ਨਾਲ ਜੁੜੇ ਹੋ ਆ, ਸਿੱਖਾਂ ਦੇ ਨਾਲ, ਸਿੱਖ ਇਜ਼ਮ ਦੇ ਨਾਲ ਜੁੜੇ ਹੋ ਆ, ਉਹਨਾਂ ਦੀ ਮਾਨਸਿਕਤਾ ਜ਼ਿਆਦਾ ਵਧੀਆ ਆ, ਤਾਂ ਉਸ ਉਹ ਕਾਫੀ ਸਾਜ਼ਗਰ ਹੋ ਸਕਦੇ, ਵਧੀਆ ਹੋ ਸਕਦੇ। ਵੈਸੇ ਸਾਰੇ ਜਿਹੜੀ ਕੌਮਾਂ ਆ ਉਹ ਹਥਿਆਰ ਰੱਖਦੀ ਆ, ਕੋਈ ਸਿੱਖੇ ਨਹੀਂ ਰੱਖਦੇ, ਕਈ ਹੋਰ ਜਿਹੜੇ ਦੂਜੇ ਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ
ਭਾਜੀ ਉਹ ਉਹ
ਲਾਇਸੈਂਸੀ ਰੱਖੇ ਜਾਂਦੇ ਆ,
ਉਹ ਰੱਖੇ ਆ, ਪੰਜਾਬ ਦੇ ਹਾਲਾਤ ਇੰਡੀਆ ਦੇ ਹੋਰ ਹੋ ਗਏ ਨੇ, ਇੰਡੀਆ ਦੇ ਵਿੱਚ
ਹਾਂਜੀ ਬਿਲਕੁਲ
ਜਿਹੜੇ ਨਾ ਆਪਾਂ ਹੁਣ ਚਲੋ ਇਹਨੂੰ ਧਰਮ ਤੋਂ ਥੋੜ੍ਹੇ ਪਾਸੇ ਰੱਖ ਲਈਏ ਕਿ ਸਾਰਿਆਂ ਨੂੰ ਪਤਾ ਸਾਰੇ ਹਥਿਆਰ ਰੱਖ ਰਹੇ ਨੇ, ਹੈ ਨਾ, ਲਾਇਸੈਂਸੀ ਹਥਿਆਰ ਪੰਜਾਬ ਦੇ ਵਿੱਚ ਬਹੁਤ ਵੱਧ ਗਏ ਨੇ, ਹਰ ਬੰਦਾ ਰੱਖ ਰਿਹਾ, ਔਰ ਗੈਰ ਲਾਇਸੈਂਸੀ ਹਥਿਆਰ ਵੀ ਜਿਹੜੇ ਨੇ ਉਹ ਬਹੁਤ ਵਿਕ ਰਿਹਾ, ਮਤਲਬ 2 ਨੰਬਰ ਦਾ ਹਥਿਆਰ, ਜਾਅਲੀ ਹਥਿਆਰ ਜਿਹਨੂੰ ਰੱਖ ਲਓ, ਉਹ ਯੂਪੀ ਬਿਹਾਰ ਤੋਂ ਬੜਾ ਆ ਰਿਹਾ। ਸੋ ਮੈਨੂੰ ਯਾਦ ਹੈ ਸਾਡੇ ਗਰਾਊਂਡ ਦੇ ਵਿੱਚ ਗੱਡੀਆਂ ਵਾਲਿਆਂ ਨੇ ਡੇਰਾ ਪਾਇਆ, ਜਿਹੜੇ ਹੁਣ ਗੱਡੀਆਂ ਵਾਲੇ ਹੁੰਦੇ ਤੁਹਾਨੂੰ ਪਤਾ ਹੀ ਆ ਕੌਣ ਹੁੰਦੇ ਆ, ਤੇ ਉਹ ਸਾਨੂੰ ਪਤਾ ਲੱਗਾ, ਅਸੀਂ ਨੌਜਵਾਨ ਸੀਗੇ ਉਦੋਂ, ਵੀ ਇਹਨਾਂ ਕੋਲ ਨਾ ਗੱਟਾ ਆ। ਪਹਿਲਾਂ ਸਾਨੂੰ ਗੱਟੇ ਦਾ ਹੀ ਉਦੋਂ ਪਤਾ ਲੱਗਾ ਗੱਟਾ ਹੁੰਦਾ ਕੀ ਆ, ਗੱਟਾ ਹੈ ਵੀ ਉਹ ਗੱਟੇ ਦਾ ਮਤਲਬ ਹੁੰਦਾ ਵੀ ਦੇਸੀ ਪਿਸਤੌਲ। ਤੇ ਅਸੀਂ ਨਾ 2-3 ਦਿਨ ਉਹਨਾਂ ਦੇ ਮਗਰ ਘੁੰਮਦੇ ਰਹੇ ਵੀ ਸਾਨੂੰ ਉਹ ਯਾਰ ਗੱਟਾ ਦਿਖਾ ਲਓ ਗੱਟਾ, ਕਿਉਂਕਿ ਸਾਡੇ ਕੋਲ ਤਾਂ ਪਿੰਡ 'ਚ ਕਿਸੇ ਕੋਲ ਵੀ ਨਾ ਹਨਾ, ਤੇ ਉਹਨਾਂ ਕੋਲ ਗੱਟਾ ਸੀ, ਕਹਿੰਦੇ ਜੀ ਇਹਨਾਂ ਕੋਲ, ਇਹ ਤਾਂ ਗਰਾਊਂਡ 'ਚ ਬੈਠੇ ਇਹਨਾਂ ਕੋਲ ਗੱਟਾ, ਪਤਾ ਨਹੀਂ ਤਾਂ ਉਹਨੇ ਅਫਵਾਹ ਫੈਲਾਈ ਸੀਗੀ ਵੀ ਸਾਤੋਂ ਡਰੂਗੇ ਇਹਨਾਂ ਕੋਲ ਹਥਿਆਰ ਹੈ ਹਨਾ। ਸਾਡੇ ਪਿੰਡ ਵਾਲਿਆਂ ਕੋਲ ਕਿਸੇ ਕੋਲ ਨਹੀਂ ਸੀ ਕੋਈ ਹਥਿਆਰ, ਤੇ ਉਹ ਗੱਡੀਆਂ ਵਾਲੇ ਜਿਹੜੇ ਸੀ ਉਹ ਹਥਿਆਰ ਲਈ ਫਿਰਦੇ ਸੀਗੇ। ਹੁਣ ਤੁਸੀਂ ਦੇਖੋ ਤੁਹਾਡੇ ਪਿੰਡ ਦੇ ਗਰਾਊਂਡ ਦੇ ਵਿੱਚ ਉਹ ਗੱਡੀਆਂ ਵਾਲੇ ਆ ਕੇ ਬਹਿ ਜਾਣ, ਉਹਨਾਂ ਕੋਲ ਹਥਿਆਰ ਹੋਣ ਤੇ ਪਿੰਡ ਵਾਲਿਆਂ ਕੋਲ ਕਿਸੇ ਕੋਲ ਵੀ ਨਾ ਹੋਵੇ ਹਨਾ, ਤੇ ਤੁਸੀਂ ਕੀ ਐਕਸਪੈਕਟ ਕਰ ਸਕਦੇ ਆ? ਅਨਨੋਨ ਬੰਦੇ ਆ, ਰਾਤ ਨੂੰ ਜੋ ਮਰਜ਼ੀ ਕਰਨ, ਦਿਨੇ ਵੀ ਜੋ ਮਰਜ਼ੀ ਕਰਨ ਹਨਾ। ਸੋ ਇਸ ਕਰਕੇ ਮਤਲਬ ਇਹ ਇੱਕ ਸਿਚੁਏਸ਼ਨ ਹੈ ਪੰਜਾਬ ਦੇ ਵਿੱਚ, ਜਿਹੜੇ ਬਾਹਰੋਂ ਬੰਦੇ ਆਏ ਹੋ ਆ ਜਾਂ ਪੰਜਾਬ ਦੇ ਵਿੱਚ ਹੀ ਆ, ਉਹ ਤਕਰੀਬਨ ਹਥਿਆਰ ਰੱਖ ਰਹੇ ਨੇ, ਉਹਨਾਂ ਕੋਲ ਹੈਗੇ ਨੇ ਸਹੀ ਜਾਂ ਅਵੈਧ। ਸੋ ਜੇ ਇੱਕ ਅਵੇਅਰਨੈਸ ਦੇ ਨਾਲ, ਇੱਕ ਰਿਸਪੋਂਸੀਬਿਲਿਟੀ ਦੇ ਨਾਲ, ਇੱਕ ਸਿਧਾਂਤ ਨੂੰ ਪਰਪੱਕ ਕਰਦੇ ਹੋਏ ਗੁਰੂ ਸਾਹਿਬ ਨੇ ਕਹਿ ਦਿੱਤਾ ਤਾਂ ਇਹ ਕੋਈ ਵੱਡੀ ਗੱਲ ਨਹੀਂ। ਬਾਕੀ ਜਿਹੜੇ ਉਹ ਕਿਤਾਬਾਂ, ਲਾਇਬ੍ਰੇਰੀਆਂ, ਹਸਪਤਾਲ, ਇਹ ਵੱਟ ਬਾਊਟਰੀ ਆ, ਇਹ ਬਹੁਤ ਦੇਰ ਤੋਂ ਹੀ ਚੱਲਦੀ ਆ। ਔਰ ਕੋਈ ਵੀ ਸਿੱਖਾਂ ਨੇ ਕੰਮ ਕਰਨਾ ਹੁੰਦਾ ਤਾਂ ਜਿਹੜੇ ਵਿਰੋਧੀ ਕੰਮ ਹੈ ਉਹਨਾਂ ਨੇ ਲਾਇਬ੍ਰੇਰੀਆਂ ਬਣਵਾਉਣੀਆਂ ਹੁੰਦੀਆਂ। ਜਿਹੜੀਆਂ ਲਾਇਬ੍ਰੇਰੀਆਂ ਪਹਿਲਾਂ ਜਾਲੀਆਂ ਸਿੱਖਾਂ ਦੀਆਂ, ਉਹਨਾਂ ਦਾ ਕੀ ਕਰਨਾ ਆ? ਪਹਿਲਾਂ ਉਹਨਾਂ ਦੀਆਂ ਕਿਤਾਬਾਂ ਮੜਵਾ ਦਿਓ ਜਿਹੜੀਆਂ ਦਿੱਲੀ ਪਈਆਂ ਆ, ਇੰਨੀਆਂ ਜਿਹੜੀਆਂ ਲੁੱਟ ਕੇ ਲੈ ਕੇ ਗਏ, ਉਹ ਕਿਤਾਬਾਂ ਮੜਵਾ ਕੇ ਦੇਣ ਪਹਿਲਾਂ। ਲਾਇਬ੍ਰੇਰੀਆਂ ਬਣਾ ਲਓ ਜੀ, ਪਿੰਡ 'ਚ ਹਸਪਤਾਲ ਬਣਾ ਲਓ। ਹਰੇਕ ਪਿੰਡ 'ਚ ਕੀ ਕਰਨਾ ਹਸਪਤਾਲ? ਸਾਰਾ ਪਿੰਡ ਹੀ ਬਿਮਾਰਾਂ ਦਾ ਕਰਨਾ ਹੈ, ਤੁਸੀਂ ਦੱਸੋ। ਮਤਲਬ ਕਿਉਂਕਿ ਵੱਡੀ ਸ਼ਾਨ ਹੈ ਵੀ ਪਿੰਡ ਦੇ ਵਿੱਚ ਹਸਪਤਾਲ ਹੈ, ਹਰੇਕ ਪਿੰਡ 'ਚ ਹਸਪਤਾਲ ਹੈ, ਤਾਂ ਉਹ ਡਿਸਪੈਂਸਰੀਆਂ ਤਾਂ ਸਾਡੇ ਚੱਲਦੀਆਂ ਨਹੀਂ ਜਿਹੜੀਆਂ ਸਰਕਾਰ ਚਲਾਉਂਦੀ ਆ। ਭਾਅ ਜੀ ਤੁਹਾਨੂੰ ਪਤਾ ਹੀ ਆ, ਅਮਹੱਲਾ ਕਲੀਨਿਕ ਬਣਨ ਲੱਗੇ ਆ ਹਰੇਕ ਪਿੰਡ 'ਚ, ਇਹ ਤੋਂ ਵੀ ਪਹਿਲਾਂ ਅਮਹੱਲਾ ਕਲੀਨਿਕ ਤਾਂ ਹੁਣ ਬਣੇ ਆ। ਹਰੇਕ ਪਿੰਡ 'ਚ ਡਿਸਪੈਂਸਰੀ ਹੁੰਦੀ ਸੀਗੀ, ਲੋਦੇ ਲੱਗਦੇ ਹੁੰਦੇ, ਟੀਕੇ ਲੱਗਦੇ ਹੁੰਦੇ, ਨਰਸ ਡਾਕਟਰ ਹਫ਼ਤੇ 'ਚ ਇੱਕ ਵਾਰੀ ਆਉਂਦੇ ਹੁੰਦੇ ਸੀ, ਉਹ ਚੈੱਕ ਕਰਕੇ ਜਾਂਦੇ ਹੁੰਦੇ ਸੀ। ਬਹੁਤ ਵਧੀਆ ਮੈਡੀਕਲ ਸਿਸਟਮ ਸੀਗਾ, ਉਹ ਸਾਰਾ ਡੀਗ੍ਰੇਡ ਕਰਨ ਕੀਤਾ।
ਇਵਨ ਵੈਦ ਸਿਸਟਮ ਵੀ ਅਮਨਦੀਪ, ਪਿੰਡਾਂ ਵਿੱਚ ਵੈਦ ਹੁੰਦੇ ਸੀ, ਉਹ ਦਵਾਈਆਂ ਦਿੰਦੇ ਹੁੰਦੇ, ਹਰ ਪਿੰਡ ਦੇ ਵਿੱਚ ਲਗਭਗ 2-3 ਪਿੰਡਾਂ ਨੂੰ ਛੱਡ ਕੇ ਇੱਕ ਵੈਦ ਹੁੰਦਾ ਸੀ ਜਿਹੜਾ ਕਿ ਕਾਫੀ ਜੜੀਆਂ ਬੂਟੀਆਂ ਦੇ ਨਾਲ ਇਲਾਜ ਕਰਦੇ ਹੁੰਦੇ ਸੀ। ਉਹ ਖਾਸ ਤੌਰ 'ਤੇ ਜਿਹੜਾ ਵੈਦਿਜ਼ਮ ਹੈ ਨਾ, ਉਹਦੇ ਵਿੱਚ ਦਵਾਈ ਘੱਟ ਦਿੰਦੇ ਹੁੰਦੇ ਸੀ, ਸਾਈਕੋਲੋਜੀਕਲੀ ਤੁਹਾਨੂੰ ਬੜਾ ਸਟਰੋਂਗ ਕਰ ਦਿੰਦੇ ਹੁੰਦੇ ਸੀ। ਜਾਂਦੇ ਪੁੱਛਣਾ ਤੁਸੀਂ ਕੀ ਖਾਧਾ, ਕੀ ਕੀਤਾ, ਉਹ ਦੇਖ ਲੈਂਦੇ ਸੀ ਵੀ ਇਹ ਬੰਦੇ ਨੇ ਆਹ ਚੀਜ਼ਾਂ ਖਾਧੀਆਂ, ਉਹਦੇ ਨਾਲ ਇਹ ਕਸਰ ਹੋਈ ਆ ਜਾਂ ਉਹਦੇ ਨਾਲ ਬਿਮਾਰੀ ਲੱਗੀ ਆ। ਉਹ ਹਮੇਸ਼ਾ ਪੂੜੀਆਂ ਦਿੰਦੇ ਹੁੰਦੇ ਸੀ, ਲੇਕਿਨ ਸਭ ਤੋਂ ਜ਼ਿਆਦਾ ਪਰਹੇਜ਼ ਦਿੰਦੇ ਹੁੰਦੇ ਸੀ ਵੀ ਆਹ ਚੀਜ਼ ਘੱਟ ਖਾਣੀ ਆ, ਆਹ ਚੀਜ਼ ਤੁਸੀਂ ਇੱਕ ਹਫ਼ਤਾ ਖਾਣੀ ਨਹੀਂ, ਆਹ 15 ਦਿਨ ਨਹੀਂ ਖਾਣੀ, ਇੱਕ ਮਹੀਨਾ ਨਹੀਂ ਖਾਣੀ। ਉਹ ਇਲਾਜ ਤਾਂ ਕਰਦੇ ਹੁੰਦੇ ਸੀ, ਲੇਕਿਨ ਉਹ ਇਲਾਜ ਤੁਹਾਡੀ ਖੁਰਾਕ ਨੂੰ ਕੰਟਰੋਲ ਕਰਕੇ ਤੁਹਾਡਾ ਇਲਾਜ ਕਰ ਦਿੰਦੇ ਹੁੰਦੇ ਸੀ। ਜਿਹੜੀਆਂ ਪੁੜੀਆਂ ਦਿੰਦੇ ਹੁੰਦੇ ਸੀ, ਖੈਰ ਉਹਦਾ ਵੀ ਥੋੜਾ ਬਹੁਤਾ ਇੰਪੈਕਟ ਹੋਊਗਾ
ਭਾਜੀ।
ਤੇ ਅੱਜ ਕੱਲ ਤਾਂ ਮੰਦੀ ਜਾਂਦੇ ਹੀ
ਤੁਸੀਂ ਕਨਸੈਪਟ ਤੁਹਾਨੂੰ ਵੱਟ ਬਾਊਟਰੀ ਹੈ ਨਾ,
ਸਮੱਸਿਆ ਜਿਹੜੀ ਘੱਟ ਹੋਈ ਹੁੰਦੀ ਉਹ ਤੇ ਲਾਦੇ ਜਾਂਦੇ ਹੀ
ਨਹੀਂ। ਵੱਟ ਬਾਊਟਰੀ ਦਾ ਇਹ ਆ ਵੀ ਪਿੰਡਾਂ ਦੇ ਵਿੱਚ ਹਸਪਤਾਲ ਕੀ ਕਰਨਾ ਹੈ, ਐਡਾ ਮਤਲਬ ਹਰੇਕ ਪਿੰਡ 'ਚ ਕੀ ਕਰਨਾ ਹਸਪਤਾਲ, ਠੀਕ ਹੈ? ਮੇਰੇ ਕਹਿਣ ਦਾ ਮਤਲਬ ਹੈ ਕਿ ਪਿੰਡ ਦਾ ਜਿਹੜਾ ਵੈਦ ਸੀ ਉਹਨੂੰ ਤਾਂ ਅਸੀਂ ਸਪੋਰਟ ਨਹੀਂ ਕਰਨੀ, ਉਹਦੇ ਕੋਲ ਤਾਂ ਜਾਣਾ ਨਹੀਂ। ਛੱਡੋ ਤੁਸੀਂ ਹਸਪਤਾਲ ਤਾਂ ਛੱਡੋ, ਜਿਹੜਾ ਪਿੰਡ ਦਾ ਸਕੂਲ ਹੈ ਉੱਥੇ ਤਾਂ ਨਿਆਣੇ ਅਸੀਂ ਪੜ੍ਹਾਉਣੇ ਨਹੀਂ। ਪਿੰਡ ਪਿੰਡ ਬਣੇ ਹੋਈ ਆ ਸਕੂਲ, ਕੀ ਹਾਲਾਤ ਨੇ ਜਾ ਕੇ, ਜਿਹੜੇ ਬਹੁਤ ਸਾਰੇ ਪਿੰਡ ਦੇ ਹੁਣ ਸੁਧਾਰ ਰਹੇ ਨੇ, ਚਲੋ ਅਸੀਂ ਵੀ ਸੁਧਾਰ ਰਹੇ ਹਾਂ, ਠੀਕ ਹੈ? ਉਹ ਪਿੰਡ ਦੇ ਸਕੂਲ ਤਾਂ ਸਾਡੇ ਸਾਹਮਣੇ ਹੁੰਦੇ, ਉੱਥੇ ਤਾਂ ਪਿੰਡ ਵਾਲੇ ਨਿਆਣੇ ਨਹੀਂ ਪੜ੍ਹਾਉਂਦੇ। ਜਦੋਂ ਪਿੰਡ ਦੇ ਵਿੱਚ ਹਸਪਤਾਲ ਬਣਨਾ ਆ, ਗੁਰਦੁਆਰਾ ਢਾ ਕੇ ਹੈ ਨਾ, ਉਹ ਹਸਪਤਾਲ 'ਚ ਚਲ ਜਾਣਾ ਪਿੰਡ ਵਾਲੇ 'ਚ। ਜਿਹੜੀਆਂ ਪਿੰਡ ਪਹਿਲਾਂ ਡਿਸਪੈਂਸਰੀਆਂ ਸੀ, ਉਹੀ ਗੋਲੀ ਜਾ ਕੇ ਜਲੰਧਰ ਤੋਂ ਤਾਂ ਲਿਆਉਣੀ ਆ 5-10 ਗੁਣਾ ਰੇਟ 'ਤੇ, ਡਿਸਪੈਂਸਰੀ 'ਚ ਨਹੀਂ ਜਾਣਾ ਪਈ, ਸਾਨੂੰ ਸ਼ਰਮ ਆਉਂਦੀ ਆ। ਇਹ ਵੱਟ ਬਾਊਟਰੀਆਂ ਆ ਇਹ ਸਾਰੀਆਂ, ਮਤਲਬ ਫੁਕਰਾ ਪੰਥੀਆਂ ਆ, ਇਹ ਤਾਂ ਗੱਲ ਨੂੰ ਡਿਵਰਟ ਕਰਨ ਵਾਲੀਆਂ ਗੱਲਾਂ ਵੀ ਗੱਲ ਕੋਈ ਹੋਰ ਚੱਲ ਰਹੀ ਆ ਅਤੇ ਬਚਾਅ ਸੱਪ ਛੱਡ ਦਿਓ ਅਤੇ ਇਹਨੂੰ ਇੱਧਰ ਨੂੰ ਭਟਕਾ ਦਿਓ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਿਸਟਮ ਅਸੀਂ ਫੇਲ ਕਰਕੇ, ਮੁੜ ਕੇ ਜੀ ਹੁਣ ਵੱਡਾ ਹਸਪਤਾਲ ਉਹ ਵੀ ਫੇਲ ਕਰਾ ਲਓ, ਗੁਰਦੁਆਰਾ ਸਾਹਿਬ ਤਾਂ ਫੇਰ ਚੱਲੀ ਜਾਂਦਾ, ਉਹ ਸਾਰਾ ਕੁਝ ਚੱਲੀ ਜਾਂਦਾ। ਸਕੂਲ ਵੀ ਜਿਹੜੇ ਆ ਹੁਣ NRI ਬਣਾ ਰਹੇ ਨੇ, ਪਿੰਡ ਵਾਲੇ ਬਣਾ ਰਹੇ ਨੇ, ਉਹ ਵੀ ਆਪਣੇ ਪੈਸਿਆਂ ਦੇ ਬਣਾ ਰਹੇ ਨੇ, ਠੀਕ ਹੈ? ਜਦੋਂ ਹਸਪਤਾਲ ਬਣਾਉਣਾ, ਹੁਣ ਰਣਜੀਤ ਸਿੰਘ ਢੱਡਰੀ ਵਾਲਿਆਂ ਨੇ ਹਸਪਤਾਲ ਬਣਾਇਆ, ਪਤਾ ਨਹੀਂ ਕਿੰਨੇ 70-80 ਬੈੱਡਾਂ ਦਾ, ਉਹ ਵਿਚਾਰਾ ਪਿੱਟਦਾ ਫਿਰਦਾ ਚਲਾਉਣ ਨੂੰ। ਕਿਤੇ ਇੱਕ ਹਸਪਤਾਲ ਚਲਾਉਣੇ ਕਿਤੇ ਸੌਖੇ ਆ, ਸਕੂਲ ਚਲਾਉਣੇ ਕਿਤੇ ਸੌਖੇ ਆ, ਟੀਚਰਾਂ ਨੂੰ ਤਨਖਾਹਾਂ ਦੇਣੀਆਂ, ਬੱਚੇ ਰਿਕਸ਼ੇ ਦਾ ਮਿਨੀ ਜਾਂਦੇ, ਉਹ ਟੈਂਪੂਆਂ ਦੇ ਪੈਸੇ ਦੇਣੇ, ਉਹ ਸਾਰੇ NRI ਪੇ ਕਰ ਰਹੇ ਨੇ, ਠੀਕ ਹੈ? ਸੋ ਇਹ ਕੋਈ ਸੌਖਾ ਕੰਮ ਨਹੀਂ ਹੈਗਾ। ਤੋ ਭਾਜੀ ਇੱਦਾਂ ਕਰਦੇ ਹਾਂ ਕਿ ਆਪਣੇ ਗੁਰਿੰਦਰ ਸਿੰਘ ਹੁਣੀ ਇੱਕ ਮੈਸੇਜ ਭੇਜਿਆ, ਕਹਿੰਦੇ ਵੀ ਇੱਕ ਵਾਰੀ ਸਾਡੇ ਪਿੰਡ ਦੇ ਬਾਹਮਣਾਂ ਦੇ ਮੁੰਡੇ ਦਾ ਨੇ ਤਰਸ਼ੂਲ ਪਾ ਲਿਆ ਅਤੇ ਲਾਗਲੇ ਪਿੰਡ ਬਵੇਲੀ ਟੂਰਨਾਮੈਂਟ 'ਤੇ ਲੜਾਈ ਹੋ ਗਈ ਤਾਂ ਤਰਸ਼ੂਲ ਕੱਢ ਕੇ ਕਹਿੰਦਾ ਕਿ ਅੱਜ ਕੁਝ ਕਰਕੇ ਜਾਣਾ, ਤਾਂ ਪਿੱਛੋਂ ਕਹਿੰਦੇ ਦੂਰ ਤੋਂ ਇੱਕ ਰੋੜਾ ਆ ਕੇ ਪਿੱਠ ਵਿੱਚ ਵੱਜਿਆ ਤਾਂ ਤਰਸ਼ੂਲ ਡਿੱਗ ਪਿਆ ਅਤੇ ਫਿਰ ਚੰਗੀ ਸੇਵਾ ਹੋਈ। ਠੀਕ ਹੈ ਜੀ, ਅਤੇ ਉਹਨਾਂ ਨੇ ਫੋਟੋ ਭੇਜੀ ਆ, ਮੀਂਹ ਪੈ ਰਿਹਾ ਆ, ਬਾਪੂ ਜੀ ਦੇ ਨਾਲ ਉਹ ਬੈਠੇ ਪ੍ਰੋਗਰਾਮ ਸੁਣ ਰਹੇ ਨੇ, ਅਤੇ ਨਾਲ ਹੀ ਕਹਿੰਦੇ ਨੇ ਕਿ ਮੇਰੇ ਦੋਸਤ ਕੋਲ ਇੰਨੀਆਂ ਬੰਦੂਕਾਂ ਆ ਨਾ ਅਮਰੀਕਾ ਦੇ ਵਿੱਚ, ਕਹਿੰਦੇ ਉਹ ਮਤਲਬ ਮੈਨੂੰ ਲੱਗਦਾ ਵੀ ਲੋਕਲ ਪੁਲਿਸ ਸਟੇਸ਼ਨ ਨਾਲ ਵੀ ਜ਼ਿਆਦਾ ਉਹਦੇ ਕੋਲ ਇਕੱਲੇ ਕੋਲੇ ਹੋਣੀਆਂ, ਇਹ ਤਾਂ ਅੰਕੜੇ ਦੱਸੀ ਜਾ ਰਹੇ ਨੇ।
ਇਹ ਲੱਗਦਾ ਸਾਡੇ ਪਿੰਡਾਂ ਕੋਲ ਦੇ ਆ ਮੰਦੀ, ਬਵੇਲੀ ਪਿੰਡ ਦੇ
ਆ, ਇਹ ਸਾਨੀ ਦੇ ਆ, ਸਾਨੀ ਪਿੰਡ ਹੈ ਇਹਨਾਂ ਦਾ, ਅਤੇ ਆਪਣੇ ਸਾਨੀ ਦੇ ਆਏ ਆਪਣੇ ਸਾਹਨੇ ਵਾਲੇ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਦਰਸ਼ਨ ਅੰਕਲ ਪ੍ਰੋਗਰਾਮ 'ਚ।
ਅੱਛਾ, ਉਹ ਵੀ ਆ ਗਏ?
ਹਾਂਜੀ ਹਾਂਜੀ, ਉਹ ਬ੍ਰਿਸਬਨ ਗਏ ਹੋ ਅੱਜ ਅਤੇ ਉੱਥੋਂ ਪ੍ਰੋਗਰਾਮ ਸੁਣ ਲਏ। ਅਤੇ ਇਹਨਾਂ ਨੂੰ ਫਿਰ ਸਾਹਨੇ ਵਾਲ
ਚੌਂਕ,
ਹਾਂਜੀ ਸਾਹਨੇ ਵਾਲ ਚੌਂਕ 'ਚ ਭੁਲੇਖਾ ਪੈ ਗਿਆ, ਉਹ ਵਾਲਾ ਕੰਮ ਹੈ। ਚਲੋ ਇੱਦਾਂ ਕਰਦੇ ਹਾਂ, ਇੱਕ ਛੋਟੀ ਜਿਹੀ ਬ੍ਰੇਕ ਲੈ, ਗੀਤ ਵੀ ਸੁਣਾ ਦਈਏ ਅੱਜ, ਇਹ ਗੀਤ ਵੀ ਵਧੀਆ ਆ, ਆਪਾਂ ਗੀਤ ਸੁਣਾਉਂਦੇ ਹਾਂ ਪੰਜਾਬੀ ਜ਼ੁਬਾਨ ਦਾ, ਗੁਰਦਾਸ ਮਾਨ ਦਾ, ਅਤੇ ਇਸ ਗੀਤ ਤੋਂ ਬਾਅਦ ਫਿਰ ਆਪਾਂ ਫਿਰ ਗੱਲਾਂ ਬਾਤਾਂ ਜਾਰੀ ਰੱਖਾਂਗੇ। ਗੀਤ ਦੀ ਬੜੀ ਜ਼ਬਰਦਸਤ ਫਰਮਾਇਸ਼ ਹੈ ਕਿਉਂਕਿ ਸੁਰਜੀਤ ਕੌਰ ਹੋਣਾ ਦੇ ਬਾਪੂ ਜੀ ਇੰਡੀਆ ਤੋਂ ਆਏ ਹੋਏ ਨੇ ਅਤੇ ਪ੍ਰੋਗਰਾਮ ਸੁਣ ਰਹੇ ਨੇ, ਅਤੇ ਆਪਾਂ ਗੀਤ ਵੀ ਸੁਣਦੇ ਹਾਂ ਅਤੇ ਗੀਤ ਤੋਂ ਉਪਰੰਤ ਫਿਰ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ।
ਪੰਜਾਬੀਏ ਜ਼ਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ, ਪੰਜਾਬੀਏ ਜ਼ਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚਿਹਰੇ ਦੀ ਨੁਹਾਰਨੀ, ਮੀਡੀਆਂ ਖਿਲਾਰੀ ਫਿਰੇ ਨੀ ਬੁੱਲੇ ਦੀਏ ਕਾਫੀਏ, ਕਿਨੇ ਤੇਰਾ ਲਾਲਿਆ ਸ਼ਿੰਗਾਰਨੀ, ਪੰਜਾਬੀਏ ਜ਼ਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ, ਤੂੰ ਗੋਰਖ ਦੀ ਗੁੜਤੀ ਲੈ ਕੇ ਨਾ ਥਾ ਢਿੱਲੇ ਜਾਈ, ਤੂੰ ਗੋਰਖ ਦੀ ਗੁੜਤੀ ਲੈ ਕੇ ਨਾ ਥਾ ਢਿੱਲੇ ਜਾਈ, ਤੂੰ ਬਾਬੇ ਦੀ ਬਾਣੀ ਬਣ ਕੇ ਗੁਰੂਆਂ ਦੇ ਘਰ ਆਈ, ਸੰਗਤਾਂ ਨੇ ਲਾਡ ਤੇ ਪਿਆਰ ਦਿੱਤਾ ਐਸਾ ਤੈਨੂੰ, ਸੰਗਤਾਂ ਨੇ ਲਾਡ ਤੇ ਪਿਆਰ ਦਿੱਤਾ ਐਸਾ ਤੈਨੂੰ, ਦਿਨਾਂ ਵਿੱਚ ਹੋ ਗਈ ਮੁਟਿਆਰਨੀ, ਪੰਜਾਬੀਏ ਜ਼ਬਾਨੇ ਨੀ ਰੱਖਾਨੇ ਮੇਰੇ ਦੇਸ਼ ਦੀਏ, ਸੂਫੀ ਸੰਤ ਫਕੀਰਾਂ ਤੈਨੂੰ ਦਿੱਤੀ ਕੁੰਡ ਚੁਕਾਈ, ਸੂਫੀ ਸੰਤ ਫਕੀਰਾਂ ਤੈਨੂੰ ਦਿੱਤੀ ਕੁੰਡ ਚੁਕਾਈ, ਹਰ ਪੰਜਾਬੀ ਦੀ ਮਾਂ ਬਣ ਕੇ ਕਰ ਕਰ ਕਦਰ ਪਵਾਈ, ਟੋਲੇ ਮਾਈਏ ਟੱਪੇ ਤੇਰੇ ਰੂਪ ਦਾ ਸ਼ਿੰਗਾਰ ਬਣੇ, ਟੋਲੇ ਮਾਈਏ ਟੱਪੇ ਤੇਰੇ ਰੂਪ ਦਾ ਸ਼ਿੰਗਾਰ ਬਣੇ, ਕਾਫੀਆਂ ਸਵਈਏ ਤੇਰਾ ਪਿਆਰ ਨੀ, ਪੰਜਾਬੀਏ ਜ਼ਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ, ਵਾਰਸ ਬੁੱਲੇ ਸ਼ਾਹ ਹੁਸੈਨ ਤੇ ਹਾਸ਼ਮ ਕਾਦਰ ਯਾਰਾਂ, ਵਾਰਸ ਬੁੱਲੇ ਸ਼ਾਹ ਹੁਸੈਨ ਜੇ ਹਾਸ਼ਮ ਕਾਦਰ ਯਾਰਾਂ, ਘਰ ਘਰ ਵਿੱਚ ਤੈਨੂੰ ਅਦਬ ਬਖਸ਼ਿਆ ਸ਼ਾਇਰਾਂ ਤੇ ਫਨਕਾਰਾਂ,
ਨਾ ਤੂੰ ਹੋਈ ਪੱਬਾਂ ਪਾਰਨੀ ਪੰਜਾਬੀਏ ਜ਼ਬਾਨੇ ਨੀ ਰਖਾਨੇ ਮੇਰੇ ਦੇਸ਼ ਦੀਏ ਅਦਬਾਂ ਬੇਕਦਰਾਂ ਨੇ ਕਦ ਕਦਰ ਕਿਸੇ ਦੀ ਪਾਈ ਬੇਅਦਬਾਂ ਬੇਕਦਰਾਂ ਨੇ ਕਦ ਕਦਰ ਕਿਸੇ ਦੀ ਪਾਈ ਆਪਣੀ ਮਾਂ ਨੂੰ ਨੰਗਿਆ ਕਰਕੇ ਉਹ ਲੱਗ ਪੈ ਖਾਣ ਕਮਾਈ ਪੁੱਤਾਂ ਨੂੰ ਪੜਾ ਕੇ ਅੰਗਰੇਜ਼ੀ ਕਹਿ ਦੇ ਅਸੀਂ ਤੇਰੀ ਪੁੱਤਾਂ ਨੂੰ ਪੜਾ ਕੇ ਅੰਗਰੇਜ਼ੀ ਕਹਿ ਦੇ ਅਸੀਂ ਤੇਰੀ ਚਿਖਾ ਕਰੀ ਬੈਠੇ ਆ ਤਿਆਰਨੀ ਪੰਜਾਬੀਏ ਜ਼ਬਾਨੇ ਨੀ ਰਖਾਨੇ ਮੇਰੇ ਦੇਸ਼ ਦੀਏ ਜਮਲਾ ਜੱਟ ਮਸਤਾਨਾ ਓ ਪ੍ਰਕਾਸ਼ ਸੁਰਿੰਦਰ ਕੌਰਾਂ ਜਮਲਾ ਜੱਟ ਮਸਤਾਨਾ ਓ ਪ੍ਰਕਾਸ਼ ਸੁਰਿੰਦਰ ਕੌਰਾਂ ਕਦਰ ਬਿਨਾ ਕੋਈ ਕਦ ਤੱਕ ਜੀਵੇ ਓ ਤੂੰ ਵਸ ਪੈ ਗਈ ਚੋਰਾ ਮਾਨ ਵੀ ਨੀ ਮਾਣਾ ਤੇਰਾ ਮਰ ਜਾਣਾ ਇੱਕ ਦਿਨ ਮਾਨ ਵੀ ਨੀ ਮਾਣਾ ਤੇਰਾ ਮਰ ਜਾਣਾ ਇੱਕ ਦਿਨ ਨੂਰਪੁਰੀ ਸ਼ਿਵ ਵਾਲੀ ਮਾਰਨੀ ਪੰਜਾਬੀਏ ਜ਼ਬਾਨੇ ਨੀ ਰਖਾਨੇ ਮੇਰੇ ਦੇਸ਼ ਦੀਏ ਫਿੱਕੀ ਪੈ ਗਈ ਚਿਹਰੇ ਦੀ ਨੁਹਾਰਨੀ ਮੀਡੀਆਂ ਖਿਲਾਰੀ ਤੇਰੇ ਨੀ ਬੁੱਲੇ ਦੀਏ ਕਾਫੀਏ ਕਿਨੇ ਤੇਰਾ ਲਾ ਲਿਆ ਸ਼ਿੰਗਾਰਨੀ ਪੰਜਾਬੀਏ ਜ਼ਬਾਨੇ ਨੀ ਰਖਾਨੇ ਮੇਰੇ ਦੇਸ਼ ਦੀਏ ਪੰਜਾਬੀਏ ਜ਼ਬਾਨੇ ਨੀ ਰਖਾਨੇ ਮੇਰੇ ਦੇਸ਼
ਸ਼ਰਮਾ ਜੀ ਕੀ ਗੱਲ ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ
ਉਹ ਯਾਰ ਕੀ ਦੱਸਾਂ ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ ਟੈਕਸ ਫਾਈਲਿੰਗ ਦੀਆਂ ਡੇਟਸ ਲੱਗੀ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਵੀ ਨਹੀਂ ਮਿਲ ਰਿਹਾ
ਲੈ ਬਸ ਇੰਨੀ ਜੀ ਗੱਲ ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ ਬੁੱਕ ਕੀਪਿੰਗ ਐਂਡ ਪੇਰੋਲ ਕੰਪਨੀ ਐਂਡ ਟਰਸਟ ਸੈਟਅਪ GST ਐਂਡ ਬੇਸ ਲੋਜਮੈਂਟਸ ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80 1300-941-180
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 0411-726-348 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਸਪੌਂਸਰ ਨੇ ਅੰਮ੍ਰਿਤਪਾਲ ਸਿੰਘ ਮਿਨਹਾਸ
ਰੋਟੀ ਹਜ਼ਮ ਨਹੀਂ ਹੁੰਦੀ। ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਵੀਕਐਂਡ ਚੱਲ ਰਿਹਾ ਤੇ ਗੱਲਾਂ ਬਾਤਾਂ ਵੀ ਚੱਲ ਰਹੀਆਂ ਨੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ, ਸਾਡਾ ਤੁਹਾਡਾ ਸਾਥ ਬਣਿਆ। ਪਾਲਾ ਬੈਂਸ ਕੋ ਬਰਮਾਲੇ ਸ਼ਾਮਿਲ ਹੋ ਗਏ ਨੇ, ਕੀ ਹਾਲ ਚਾਲ ਹੈ ਪਿਆਰਿਓ, ਠੀਕ ਠਾਕ ਹੋ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੋ ਸਾਰੇ ਸਰੋਤੇ ਜਿਹੜੇ ਸਾਇਲੈਂਟਲੀ ਸੁਣ ਰਹੇ ਨੇ ਉਹਨਾਂ ਨੂੰ ਵੀ ਫਤਿਹ ਜੀ, ਤੇ ਜਿਹੜੇ ਪੋਡਕਾਸਟ ਵਾਲੇ ਆ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ। ਸੋ ਭਾਜੀ ਗੱਲਾਂ ਬਾਤਾਂ ਚੱਲ ਰਹੀਆਂ ਨੇ ਤੇ ਸਰਕਾਰ ਬਦਲ ਗਈ ਇੱਧਰ ਆਸਟ੍ਰੇਲੀਆ ਦੇ ਵਿੱਚ, ਤਾਂ ਆਪਣੇ ਪ੍ਰਾਈਮ ਮਿਨਿਸਟਰ ਹਜੇ ਬਣਿਆ ਹੀ ਸੀ ਤੇ ਦੂਜੇ ਦਿਨ ਕੋਟ ਪੈਂਟ ਪਾ ਕੇ ਵਿਚਾਰੇ ਨੂੰ ਜਾਣਾ ਪੈ ਗਿਆ ਬੱਸ ਚੜ੍ਹ ਕੇ। ਕੀ ਹਾਲ ਹੈ, ਕਿੱਥੇ ਗਏ ਫਿਰ ਉਹ?
ਅਮਨਦੀਪ ਨੇਂਦਾ ਦੂਜੇ ਦਿਨ ਆ ਗਿਆ ਉਹਨਾਂ ਨੂੰ ਕੋਟ ਇੱਕ ਐਸੋਸੀਏਸ਼ਨ ਆ ਚਾਰ ਨੇਸ਼ਨਸ ਦੀ, ਜਿਹਦੇ ਵਿੱਚ ਇੰਡੀਆ ਆ, ਜਪਾਨ ਆ, ਆਸਟ੍ਰੇਲੀਆ ਆ ਤੇ USA ਆ। ਤੇ ਹਾਲੇ ਉਹ ਉਹਨੀ ਸਹੁੰ ਚੁੱਕੀ ਸੀ ਕਿ ਉਹਨਾਂ ਨੂੰ ਕਹਿੰਦੇ ਟਾਈ ਸ਼ਾਈ ਲਾਓ, ਤੁਹਾਡੇ ਲਈ ਜਹਾਜ਼ ਬਿਲਕੁਲ ਤਿਆਰ ਖੜਾ, ਸਿੱਧੇ ਜਪਾਨ ਜਾਓ, ਉੱਥੇ ਪ੍ਰਾਈਮ ਮਿਨਿਸਟਰ ਮੋਦੀ ਵੀ ਆ, ਉੱਥੇ ਦਾ ਬਾਈਡਨ ਵੀ ਆਏ ਆ, ਉੱਥੇ ਜਪਾਨ ਦਾ ਪ੍ਰਾਈਮ ਮਿਨਿਸਟਰ ਵੀ ਆ, ਤੁਸੀਂ ਵੀ ਜਾ ਕੇ ਸ਼ਮੂਲੀਅਤ ਕਰੋ। ਸਿੱਧਾ ਹੀ ਨੇਂਦਾ ਉਸੇ ਵੇਲੇ ਆ ਗਿਆ, ਤੜਾਕੀ ਮੈਂ ਨੇਂਦਾ ਸੀਗਾ ਉਦਾਂ, ਚੁੱਲ੍ਹੇ ਨੇਂਦਾ ਨਹੀਂ ਸੀ, ਖਾਸ ਜਿਹੜੇ ਲੀਡਰ ਸੀ ਉਹ ਉੱਥੇ ਉਹਨਾਂ ਨੇ ਜਾਣਾ ਸੀ ਤੇ ਉੱਥੇ ਉਹਨਾਂ ਦੀ ਚੰਗੀਆਂ ਗੱਲਾਂ ਹੋਈਆਂ। ਇੱਥੇ ਅਮਨਦੀਪ ਦੱਸਣਾ ਬਣਦਾ ਆ ਕਿ ਜਿਹੜਾ ਕੋਡ ਹੈ ਨਾ, ਇਹ ਚਾਰ ਨੇਸ਼ਨ ਜਿਹੜੇ ਪੈਸੀਫਿਕ ਨੇਸ਼ਨ ਆ ਉਹਨਾਂ ਦੀ ਇੱਕ ਸੰਸਥਾ ਆ, 2007 ਦੇ ਵਿੱਚ ਬਣੀ ਸੀ, ਜਿਹਦੇ ਵਿੱਚ ਇੰਡੀਆ ਆ, USA ਆ, ਆਸਟ੍ਰੇਲੀਆ ਆ ਤੇ ਜਪਾਨ ਆ। ਤੇ ਇਹ ਜਿਹੜਾ ਇਸ ਖਿੱਤੇ ਦੇ ਵਿੱਚ ਚਾਈਨੀਜ਼ ਇਨਫਲੂਐਂਸ ਵੱਧਦਾ ਜਾ ਰਿਹਾ, ਕਿਹਾ ਜਾ ਰਿਹਾ ਇੱਦਾਂ ਵੀ ਉਹਨੂੰ ਘੱਟ ਕਰਨ ਦੇ ਲਈ ਆਪਸੀ ਕੋਪਰੇਸ਼ਨ ਦਾ ਇੱਕ ਸੰਗਠਨ ਬਣਿਆ ਆ, ਜਿਹੜਾ ਕਿ ਆਪਸੀ ਤੁਹਾਡੇ ਜਿਹੜੇ ਬਾਇਲੈਟਰਲ ਸੰਬੰਧ ਆ ਉਹਨਾਂ ਨੂੰ ਤਾਂ ਦੇਖਦਾ ਹੀ, ਮਲਟੀ ਲੈਟਰਲ ਜਿਹੜੇ ਸੰਬੰਧ ਆ ਉਹਨਾਂ ਤਾਂ ਦੇਖਦਾ ਹੀ ਦੇਖਦਾ ਹੈ, ਡਿਫੈਂਸ ਦੇ ਵਿੱਚ ਵੀ ਕੋਪਰੇਸ਼ਨ ਕਰਦਾ ਹੈ। ਖਾਸ ਤੌਰ 'ਤੇ ਹੁਣ ਇਸ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਵਪਾਰਕ ਜਿਹੜੇ ਤੁਹਾਡੇ ਮਾਮਲੇ ਆ ਜਾਂ ਵਪਾਰਕ ਜਿਹੜੇ ਸੰਬੰਧ ਆ ਉਹਨਾਂ ਨੂੰ ਜ਼ਿਆਦਾ ਸਟਰੈਂਥਨ ਕਰਨਾ ਪੈਣਾ ਆ, ਤਾਂ ਕਿ ਤੁਸੀਂ ਚਾਈਨਾ ਤੋਂ ਥੋੜ੍ਹਾ ਜਿਹਾ ਦੂਰੀ ਬਣਾ ਕੇ ਰੱਖੋ। ਪਰ ਇੱਦਾਂ ਲੱਗਦਾ ਨਹੀਂ ਹੈ ਕਿਉਂਕਿ ਚਾਈਨੀਜ਼ ਜਿਹੜੇ ਆ ਉਹ ਇੰਨੇ ਪ੍ਰੋਡਕਟਸ ਦੁਨੀਆ ਨੂੰ ਦੇ ਚੁੱਕੇ ਆ, ਕੁਆਲਿਟੀ ਪ੍ਰੋਡਕਟ ਦੇ ਚੁੱਕੇ, ਉਹਨਾਂ ਦਾ ਇੰਨਾ ਪ੍ਰਭਾਵ ਬਣ ਗਿਆ ਕਿ ਉਹਨਾਂ ਦਾ ਮੁਕਾਬਲਾ ਕਰਨਾ ਥੋੜ੍ਹਾ ਜਿਹਾ ਮੁਸ਼ਕਲ ਹੈ। ਲੇਕਿਨ ਹੁਣ ਆਸਟ੍ਰੇਲੀਆ ਦਾ ਜਿਹੜਾ ਝੁਕਾਅ ਆ ਥੋੜ੍ਹਾ ਜਿਹਾ ਇੰਡੀਆ ਵੱਲ ਹੋਇਆ, ਇੱਕ ਤਰ੍ਹਾਂ ਦੇ ਨਾਲ ਥੋੜ੍ਹੇ ਇੱਕ ਦੋ ਮਹੀਨੇ ਪਹਿਲਾਂ ਇੱਕ ਇੰਡੀਆ ਆਸਟ੍ਰੇਲੀਆ ਟ੍ਰੇਡਿੰਗ ਐਗਰੀਮੈਂਟ ਵੀ ਹੋਇਆ, ਟ੍ਰੇਡ ਐਗਰੀਮੈਂਟ ਵੀ ਹੋਇਆ, ਜਿਹਦੇ ਵਿੱਚ ਕਿ ਕਾਫ਼ੀ ਜਿਹੜੀਆਂ ਹਿੰਦੁਸਤਾਨ ਤੋਂ ਇੰਪੋਰਟ ਚੀਜ਼ਾਂ ਹੋਣਗੀਆਂ ਉਹਨਾਂ 'ਤੇ ਟੈਰਿਫ ਰੇਟ ਨੂੰ ਘੱਟ ਵੀ ਕੀਤਾ ਗਿਆ, ਕੁਛ ਚੀਜ਼ਾਂ ਸਿੱਧੀਆਂ ਹੀ ਇੱਥੇ ਆਉਣੀਆਂ ਸ਼ੁਰੂ ਹੋ ਜਾਊਗੀਆਂ ਭਾਰਤ ਤੋਂ। ਚੁਕਾ ਜ਼ਰੂਰ ਕਿ ਆਸਟ੍ਰੇਲੀਆ ਦਾ ਭਾਰਤ ਵੱਲ ਜਾ ਰਿਹਾ ਆ ਕਿਉਂਕਿ ਸਟ੍ਰੈਟਜਿਕ ਅਲਾਇੰਸ ਇਹਨਾਂ ਦੀ ਏਸ਼ੀਆਨ ਕੰਟਰੀ ਦੇ ਵਿੱਚ ਵੀ ਆ ਅਤੇ ਇਹਦੇ ਨਾਲ ਕੁਆਡ ਕੰਟਰੀ ਜਿਹੜੇ ਚਾਰ ਕੰਟਰੀਆਂ ਦੇ ਗਰੁੱਪ ਆ ਉਹਦੇ ਵਿੱਚ ਵੀ ਆ, ਵੈਸੇ ਵੀ ਇਹਨਾਂ ਦੀ ਆਈਡੀਓਲੋਜੀ ਜਿਹੜੀ ਆ ਆਪਸ ਵਿੱਚ ਹੀ ਮਿਲਦੀ ਆ, ਅਤੇ ਇੱਕ ਤਰ੍ਹਾਂ ਦੇ ਨਾਲ ਤਾਂ ਚੰਗੀ ਗੱਲ ਆ। ਪਰ ਚਾਈਨਾ ਨੂੰ ਵੀ ਅੱਖੋਂ ਓਹਲੇ ਤੁਸੀਂ ਨਹੀਂ ਕਰ ਸਕਦੇ, ਉਹਦੇ ਵਿੱਚ ਕਾਫ਼ੀ ਇਨਫਲੂਐਂਸ ਹੈ, ਇੱਕ ਬਹੁਤ ਵੱਡਾ ਗਰੁੱਪ ਉਹਦੇ ਨਾਲ ਵੀ ਆ। ਮਨਦੀਪ ਤੁਸੀਂ ਕੀ ਕਹੋਗੇ?
ਭਾਜੀ ਮੈਂ ਤਾਂ ਇਹੀ ਕਹਿੰਦਾ ਹਾਂ ਕਿ ਪਹਿਲਾਂ ਗੁਰਿੰਦਰ ਸਿੰਘ ਉਹਨਾਂ ਦਾ ਮੈਸੇਜ ਪੜ੍ਹ ਲੈਂਦੇ, ਕਹਿੰਦੇ ਉੱਥੇ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਹੱਥ ਮਲਾਉਣ ਵਾਲੀ। ਹਾਂਜੀ ਮੈਂ ਦੇਖੀ ਨਹੀਂ, ਜ਼ਰਾ ਭੇਜ ਦਿਓ। ਇਹ ਜਿਹੜਾ ਕੁਆਡ ਬਣਿਆ ਨਾ, ਅਸਲ ਦੇ ਵਿੱਚ ਚਾਈਨਾ ਦੇ ਅਗੇਂਸਟ ਹੀ ਆ, ਇਹ ਸਾਰਿਆਂ ਨੂੰ ਪਤਾ ਹੀ ਆ। ਤਾਂ ਇਹਦੇ ਵਿੱਚ ਹਥਿਆਰਾਂ ਦੀ ਗੱਲ ਕੀਤੀ ਜਾਂਦੀ ਆ, ਨਿਊਕਲੀਅਰ ਸਬਮਰੀਨਾਂ ਦੀ ਗੱਲ ਕੀਤੀ ਜਾਂਦੀ ਆ, ਸੁਪਰਸੋਨਿਕ ਹਥਿਆਰ ਜਿਹੜੇ ਨੇ ਮਿਜ਼ਾਈਲਾਂ ਉਹਨਾਂ ਦੀ ਗੱਲ ਕੀਤੀ ਜਾਂਦੀ ਆ ਕਿ ਇੱਕ ਬਹੁਤ ਵੱਡਾ ਗਰੁੱਪ ਹੈ ਜੀ, ਸਾਡੀ ਸਾਂਝ ਹੈ ਜੀ, ਇਹ ਇਸ ਤਰ੍ਹਾਂ ਆ, ਅਤੇ ਇੱਕ ਤਰ੍ਹਾਂ ਨਾਲ ਬੁਲੀ ਬੋਏ ਬਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੱਤ ਕਿਹਨੂੰ ਪਾਣੀ? ਚਾਈਨਾ ਨੂੰ ਪਾਣੀ। ਕਿੱਥੇ ਆ? ਏਸ਼ੀਆ ਦੇ ਵਿੱਚ। ਅਤੇ ਇਹਦੇ ਨਾਲ ਇੱਕ ਗਰੁੱਪ ਖੜ੍ਹਾ ਕਰਕੇ ਚਾਈਨਾ ਦੇ ਉਲਟ, ਅਸਲ ਦੇ ਵਿੱਚ ਮੇਨ ਮਕਸਦ ਹੈਗਾ ਜਿਹੜੇ ਇਹ ਏਸ਼ੀਆ ਦੇ ਕੰਟਰੀ ਨੇ ਇਹਨਾਂ ਨੂੰ ਮਕਰਾਉਣਾ ਚਾਈਨਾ ਦੇ ਨਾਲੋਂ, ਵੀ ਤੁਸੀਂ ਮੁੱਕਰ ਜਾਓ, ਤੁਸੀਂ ਇਹਨਾਂ ਨਾਲ ਨਹੀਂ ਕਰਨਾ ਸਮਝੌਤਾ ਕੋਈ ਵੀ, ਇਹ ਮੇਨ ਮਕਸਦ ਹੈ। ਹੋਰ ਕੋਈ ਡਿਵੈਲਪਮੈਂਟ ਨਹੀਂ ਹੈਗੀ, ਹਥਿਆਰ ਪਹਿਲਾਂ ਹੀ ਇਹਨਾਂ ਕੋਲ ਹੈਗੇ ਆ, ਸਾਰਾ ਕੁਛ ਇਹਨਾਂ ਕੋਲ ਪਹਿਲਾਂ ਹੀ ਹੈਗਾ, ਇਹਨਾਂ ਦੀ ਪਹਿਲੀ ਐਗਰੀਮੈਂਟ ਹੈ। ਸਿਰਫ ਇੱਕ ਗਰੁੱਪ ਬਣਾ ਕੇ ਛੋਟੇ ਕੰਟਰੀਆਂ ਨੂੰ ਡਰਾ ਕੇ ਰੱਖਣਾ ਵੀ ਜੇ ਤੁਸੀਂ ਚਾਈਨਾ ਨਾਲ ਮਿਲੇ ਤਾਂ ਅਸੀਂ ਆਹ ਵੱਡਾ ਗਰੁੱਪ ਹੈ ਜੀ, ਇੱਥੇ ਅਸੀਂ ਤੁਹਾਡਾ ਬਾਈਕਾਟ ਕਰਾਂਗੇ।
ਅਮਨਦੀਪ, ਤੁਹਾਨੂੰ ਨਹੀਂ ਲੱਗਦਾ ਕਿ ਮਸਲ ਡਿਸਪਲੇ ਪ੍ਰੋਸੈਸ ਹੈ ਇਹ?
ਹਾਂ, ਸ਼ੋਅ ਆਫ ਦਾ ਪਾਵਰ ਹੈ ਉਹ,
ਜੇ ਤੁਸੀਂ ਉਹ ਤਾਂ ਇੱਥੇ ਤੁਸੀਂ ਐਗਜ਼ਾਮਪਲ ਇੱਕ ਲੈ ਸਕਦੇ ਆ, ਜਿੱਦਾਂ ਸਿਸਮਾ ਫਾਰਮ ਦੇ ਵਿੱਚ ਇਕੱਠ ਹੋਇਆ ਸੀਗਾ, ਇਹ ਆਪਣੀ ਪਾਵਰ ਸ਼ੋਅ ਕਰਦੇ ਸੀ।
ਹਾਂ ਹਾਂ, ਪਾਵਰ ਪਲੇ ਆ ਇਹ, ਹੋਰ ਕੁਛ ਨਹੀਂ ਹੈਗਾ ਇਹਦੇ ਵਿੱਚ, ਕੋਈ ਡਿਵੈਲਪਮੈਂਟ ਨਹੀਂ, ਹਥਿਆਰ ਪਹਿਲਾਂ ਹੀ ਬਣੇ ਪਏ ਨੇ, ਸਾਰਾ ਕੁਝ ਆ, ਇੱਕ ਮਿੰਟ ਲੱਗਦਾ ਇੱਧਰ ਉੱਧਰ ਜਾਣ ਨੂੰ। ਅਤੇ ਉਹ ਕੋਈ ਗੱਲ ਨਹੀਂ, ਉਹ ਤਾਂ ਸਿਰਫ ਜਿਹੜੇ ਕੰਟਰੀਆਂ ਨੂੰ ਮਕਰਾਉਣਾ ਆ ਵੀ ਤੁਸੀਂ ਚਾਈਨਾ ਦੇ ਨਾਲ ਟ੍ਰੇਡ ਨਹੀਂ ਕਰਨਾ, ਬਸ ਧੱਕੇ ਨਾਲ ਇਹ ਕੰਮ ਹੈ, ਅਤੇ ਉਹ ਕੁਆਡ ਦਾ ਹੋਰ ਕੋਈ ਮਤਲਬ ਨਹੀਂ। ਅਤੇ ਉਹ ਜਿੱਦਾਂ ਇੱਕ ਗੀਤ ਨਹੀਂ ਸੀ ਆਇਆ ਕਿਸ਼ੋਰ ਕੁਮਾਰ ਦਾ, ਯਹਾਂ ਚਾਰ ਯਾਰ ਮਿਲ ਜਾਏ, ਮੈਨੂੰ ਤਾਂ ਉਹ ਯਾਦ ਆ ਗਿਆ,
ਲਾਏ ਦਿਓ ਤਾਂ,
ਹੁਣ ਆਪਣੇ ਕੋਲ ਟਾਈਮ ਹੈ ਨਹੀਂ ਨਾ, ਉਹ ਗਾਣਾ ਤਾਂ ਮੇਰੇ ਸਾਹਮਣੇ ਹੀ ਪਿਆ, ਪਰ ਗੱਲ ਇਹ ਆ ਵੀ ਹੁਣ ਆਪਣੇ ਕੋਲ ਟਾਈਮ ਨਹੀਂ, ਫਿਰ ਸਾਡੀਆਂ ਗੱਲਾਂ ਦਾ ਉਨਾ ਟਾਈਮ ਘੱਟ ਜਾਂਦਾ, ਸਾਨੂੰ ਨਾ ਪੱਥਰੀ ਹੋ ਜਾਊਗੀ ਵੀ ਸਾਡੀਆਂ ਗੱਲਾਂ ਅਸੀਂ ਕਿਹਨੂੰ ਸੁਣਾਵਾਂਗੇ, ਫਿਰ ਫੋਨ ਕਰ ਕਰਕੇ ਇਕੱਲੇ ਇਕੱਲੇ ਨੂੰ ਸੁਣਾਵਾਂਗੇ ਆਪਾਂ, ਤੁਸੀਂ ਵੀ ਭਾਅ ਜੀ ਉਹੀ ਗੱਲ ਕਰਦੇ ਹਾਂ,
ਇਹ ਵੀ ਗੱਲ ਠੀਕ ਹੈ ਨਾ।
ਆਹੋ, ਫਿਰ ਗੱਲ ਤੇ ਆ ਵੀ ਅਸੀਂ ਆਪਣੀ ਵੀ ਪੜਾਸ ਕੱਢਣੀ ਹੈ, ਅਸੀਂ ਵੀ ਗੱਲਾਂ ਕਰਨੀਆਂ। ਇਹ ਨਾ ਜਿਹੜੇ ਕੁਆਡ ਦੀ ਗੱਲ ਤਾਂ ਚਲੋ ਇੱਥੇ ਇਹ ਰਹੀ ਹੈ ਵੀ ਸਾਡਾ ਜਿਹੜਾ ਪ੍ਰਾਈਮ ਮਿਨਿਸਟਰ ਆ ਉਹਨੂੰ ਜਾਣਾ ਪਿਆ, ਅਤੇ ਬਹੁਤ ਸਾਰੀਆਂ ਜਿਹੜੀਆਂ ਪੁਜ਼ੀਸ਼ਨਾਂ ਸੀਗੀਆਂ ਲੇਬਰ ਪਾਰਟੀ ਨੇ ਲਈਆਂ ਹੋਈਆਂ, ਉਹ ਹੁਣ ਰਿਐਲਿਟੀ ਜਦ ਆਈ ਸਿਰ ਪੈਣੀ ਹੈ, ਤਾਂ ਮੁੜ ਕੇ ਫਿਰ ਉਹ ਬੈਕ ਟਰੈਕ ਕਰਨੀਆਂ ਪੈਣੀਆਂ। ਹੁਣ ਚਾਈਨਾ ਦਾ ਨੁਮਾਇੰਦਾ ਜਿਹੜਾ ਆ ਉਹ ਕੁਆਡ ਉੱਧਰ ਗਿਆ ਹੋਇਆ, ਤੁਸੀਂ ਮੈਂ ਤੁਹਾਨੂੰ ਹਾਲਾਤ ਦੱਸਦਾ ਕੁਆਡ ਦੇ, ਉਹ ਚਾਰ ਜਣੇ ਉੱਥੇ ਬੈਠੇ ਜਪਾਨ ਦੇ ਵਿੱਚ ਚਾਹ ਦਾ ਕੱਪ ਪੀ ਰਹੇ ਸੀ, ਅਤੇ ਰਸ਼ੀਆ ਅਤੇ ਚਾਈਨਾ ਜਿਹੜੇ ਨੇ ਉਹ ਆਪਣੇ ਜਹਾਜ਼ ਉਡਾ ਰਹੇ ਸੀ ਉੱਥੇ ਲਾਗੇ ਹੀ, ਆਪਣਾ ਪ੍ਰਦਰਸ਼ਨ ਕਰ ਰਹੇ ਸੀ, ਸ਼ਕਤੀ ਪ੍ਰਦਰਸ਼ਨ ਹੈ ਨਾ। ਆਪਾਂ ਬੈਠੇ ਨਹੀਂ ਦੇ, ਬੈਠੇ ਹੁੰਦੇ ਉੱਪਰੋਂ ਜਹਾਜ਼ ਉੱਡਦੇ ਜਾਂਦੇ ਆ, ਉਹ ਇਹ ਕਹਿੰਦੇ, ਹਾਂ ਉਹ ਇਹ ਕਹਿੰਦੇ ਚਾਰੇ ਜਣੇ ਉੱਥੇ ਬੈਠੇ ਸੀ, ਉੱਥੋਂ ਮਤਲਬ 15-20 ਜਹਾਜ਼ ਉਹ ਪਰੇ ਦਿਖਾਈ ਦੇਣ, ਉਹ ਕਹਿੰਦੇ ਯਾਰ ਉਹ ਕਹਿੰਦੇ, ਕਹਿੰਦੇ ਉਹ ਰੂਸ ਅਤੇ ਚਾਈਨਾ ਆਪਣੀ ਪ੍ਰਦਰਸ਼ਨ ਕਰਨ ਲੱਗੇ, ਉਹ ਸ਼ਕਤੀ ਪ੍ਰਦਰਸ਼ਨ। ਉੱਧਰ ਆਹ ਹਾਲ ਹੋਇਆ ਹੈ ਨਾ, ਉਹ ਉੱਧਰ ਗਏ ਹੋਏ, ਅਤੇ ਉਹ ਜਿਹੜਾ ਚਾਈਨਾ ਦਾ ਰੀਪ੍ਰਜੈਂਟੇਟਿਵ ਆ ਉਹ ਪੀ ਜੀ ਆਇਆ, ਮਤਲਬ ਇੱਧਰ ਆਏ ਹੋਏ ਇਹਨਾਂ ਕੰਟਰੀਆਂ 'ਚ, ਉਹ 10 ਕੰਟਰੀਆਂ ਨਾਲ ਮੀਟਿੰਗ ਕਰ ਰਿਹਾ।
ਚਾਹ ਪੀਂਦੇ ਸੀ ਜਾ ਕੇ ਬਾਲਕੋਨੀ 'ਚ, ਚਾਹ ਪੀਂਦੇ ਚਾਰੇ ਜਣੇ।
ਆਹੋ, ਮਤਲਬ ਇਹ ਤਾਂ ਗੱਲ ਬਣਾ ਲਈ ਹੁਣ ਆਪਾਂ, ਵੀ ਉੱਥੇ ਬੈਠੇ ਚਾਹ ਪੀਂਦੇ ਸੀ, ਉੱਧਰ ਜਹਾਜ਼ ਉਹਨਾਂ ਦੇ ਕੋਲੋਂ ਉੱਡ ਕੇ ਜਾ ਰਹੇ ਸੀ ਰੂਸ ਅਤੇ ਚਾਈਨਾ ਦੇ, ਹੈ ਨਾ। ਅਤੇ ਉਹ ਮਤਲਬ ਇੱਧਰ ਫੀਜੀ ਜਾਏ ਨਾ ਆਈਲੈਂਡ, ਸੋਲੋਮਨ ਆਈਲੈਂਡਸ ਦੇ ਵਿੱਚ ਉਹ ਚਾਈਨਾ ਦੇ ਰੀਪ੍ਰਜੈਂਟੇਟਿਵ ਆਏ ਹੋਏ, ਉਹ 10 ਕੰਟਰੀਆਂ ਨਾਲ ਉਹ ਸਮਝੌਤੇ ਕਰ ਰਹੇ ਨੇ ਗੁਆਂਢ ਦੇ ਵਿੱਚ ਆ ਗਏ, ਜਿੱਦਾਂ ਇਹ ਜਾ ਕੇ ਟਾਈਵਾਨ ਦੇ ਵਿੱਚ ਰੌਲਾ ਪਾਉਂਦੇ ਆ, ਇੱਦਾਂ ਹੀ ਹੁਣ ਚਾਈਨਾ ਵਾਲੇ ਸਾਡੇ ਗੁਆਂਢ ਦੇ ਵਿੱਚ ਆ ਗਏ, ਇਹਨਾਂ ਦੇ ਮਤਲਬ ਥਿਆਲੀ ਫੋੜਾ, ਥਿਆਲੀ ਦੇ ਉੱਤੇ ਫੋੜਾ ਲੱਗੂਗਾ ਹੁਣ, ਅਤੇ ਉਹ ਵੀ ਇਹ ਬੈਲੈਂਸ ਕਰਨ ਦੇ ਲਈ ਇਹਨਾਂ ਨੇ ਫਿਰ ਖਰੀਦੇ ਆ, ਇਹ ਇਹਨਾਂ ਨੂੰ ਏਡ ਦੇਣੀ ਆ। ਖੈਰ, ਇਹ ਬੈਲੈਂਸ ਹੈ, ਜੀਓ ਪੋਲੀਟਿਕਸ ਆ। ਸਾਡੇ ਨਾਲ ਹਰੀਸ਼ ਅਰੋੜਾ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ, ਕਹਿੰਦੇ ਬਾਈ ਜੀ ਪਾਲਾ ਬੈਂਸ ਬਾਈ ਜੀ ਵੀ ਆ ਗਿਆ, ਸਵਾਗਤ ਕਰ ਦਿਓ, ਹੋ ਸਕਦਾ ਹੈ ਅਤੇ ਉਹਨਾਂ ਦਾ ਕੋਈ ਇੱਕ ਸੌਂਗ ਲਾ ਦਿਓ ਰੋਮੈਂਟਿਕ ਜਿਹਾ ਹਿੰਦੀ। ਹਾਂਜੀ ਹਾਂਜੀ, ਇਹਨਾਂ ਨੇ ਤਾਂ ਮੈਨੂੰ ਪੂਰੀ ਫੁੱਲ ਟੌਰਨੀ ਦਿੱਤੀ ਹੋਈ ਆ, ਲਿਖ ਕੇ ਹੀ ਦਿੱਤੀ ਹੋਈ ਆ ਕਿ ਮੇਰਾ ਜਿੰਨੇ ਵੀ ਰੋਮੈਂਟਿਕ ਗੀਤ ਇਹਨਾਂ ਦੇ ਨਾਂ 'ਤੇ ਚੱਲੂਗੇ, ਅਤੇ ਨਾਲ ਹੀ ਉੱਧਰ ਨਿਊਜ਼ੀਲੈਂਡ ਵਾਲੇ, ਮੈਨੂੰ ਦੋ ਪਾਸਿਆਂ ਤੋਂ ਆਈ ਹੋਈ ਆ, ਅਤੇ ਗੌਰਵ ਸ਼ਰਮਾ ਨੇ ਵੀ ਦਿੱਤੀ ਹੋਈ ਆ ਅਥਾਰਟੀ। ਸੋ ਜਿੰਨੇ ਵੀ ਗੀਤ ਲੱਗਦੇ ਨੇ ਇਹਨਾਂ ਦੇ ਨਾਂ 'ਤੇ ਲੱਗਦੇ ਨੇ। ਅਤੇ ਲਾਡੀ ਪਰਥ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਜ਼ੁਬਾਨ ਏ ਸ੍ਰੀ ਸਿੱਧੂ ਸਾਹਿਬ, ਕਿਤਾਬ ਦੇਣ ਵਾਲੇ ਅਮਰੀਕ ਭਾਜੀ ਨੂੰ ਵੀ। ਭਾਜੀ ਮੈਨੂੰ ਦੱਸੋ, ਆ ਪੰਜਾਬੀ ਦੀ ਗੱਲ ਚੱਲਦੀ, ਤੁਹਾਡੇ ਉਰਦੂ ਦਾ ਕੀ ਹਾਲ ਹੈ? ਉਰਦੂ ਬੰਦ ਜਿਹਾ ਨਹੀਂ ਹੋ ਗਿਆ ਤੁਹਾਡਾ? ਕੀ ਹੋਇਆ?
ਉਰਦੂ ਦੇ ਵਿੱਚ ਪੂਰੀ ਪੂਰੀ ਜਗਜਹਿਦੀ ਆ, ਸਮਾਜ ਪੂਰੀ ਜਗਜਹਿਦੀ ਆ, ਸਮਾਜ ਕਾਇਮ ਕਰਕੇ ਰੱਖਣੀ ਆ। ਮਤਲਬ ਬਿਲਕੁਲ ਸਾਫ ਆ, ਅੱਜ ਸਿਡਨੀ ਦੇ ਵਿੱਚ ਬੱਦਲ ਕੋਈ ਹੈ ਹੀ ਨੀ, ਮਤਲਬ ਬਿਲਕੁਲ ਸਾਫ ਆ, ਅਸਮਾਨ ਸਾਫ ਆ, ਤੇ ਆਪਣਾ
ਜਗਜਹਿਦੀ
ਪੂਰੀ ਕੋਸ਼ਿਸ਼ ਕਰਨੀ ਆ ਕਿ ਮੁਸਰਤਾਂ ਜਿਹੜੀਆਂ ਵੰਡਣੀਆਂ ਆ ਤੇ ਮੁਖਾਲਫਤ ਕਿਸੇ ਦੀ ਕਰਨੀ ਨੀ ਹੈ। ਜਿੱਦਾਂ ਮੰਦੀ ਵੀ ਚੰਦਾ ਜੀ ਦੀ ਮੁਖਾਲਫਤ ਮੁਖਾਲਫਤ ਹੋਈ ਸੀ, ਬੱਲੇ ਬੱਲੇ ਹੋਈ ਸੀ, ਸਾਰੇ ਪਾਸੇ ਤਨਕੀਦ ਹੁੰਦੀ,
ਸਾਰੇ ਬੰਦੇ ਮੁਖਾਲਫਤ ਕਰ,
ਉਹ ਨੀ ਕਰਨੀ
ਭਾਜੀ।
ਚੜ੍ਹਦੀ ਕਲਾ ਸੀ ਪੂਰੀ ਹੈ
ਤੇ ਉਹ ਵੈਸੇ ਉਹ ਬਹੁਤ ਵਧੀਆ ਸੀਗਾ, ਜ਼ੁਬਾਨ ਹੈ ਸੀਰੀ ਹੈ ਨਾ। ਮੈਂ ਪਹਿਲਾਂ ਸਮਝਿਆ ਸੀਰੀ ਜਿਹੜੇ ਹੁੰਦੇ ਨਾ ਕੰਮ ਵਾਲੇ ਹੁੰਦੇ, ਮੈਂ ਕਿਹਾ ਕਰੇ ਉਹਦਾ ਕੋਈ ਲੈਣ ਦੇਣ ਹੋਊਗਾ, ਤੇ ਉਹ ਤਾਂ ਬਾਅਦ ਚ ਤੁਸੀਂ ਦੱਸਿਆ ਨਾ ਵੀ ਸੀਰੇ ਵਰਗਾ ਜਾਣੀ ਕਿ ਮਿੱਠਾ
ਹਨਾ, ਮਿੱਠ ਬੋਲਣਾ ਕਹਿੰਦੇ ਜਿਹਨੂੰ,
ਮਿੱਠ ਬੋਲਣਾ ਜ਼ੁਬਾਨ ਹੈ ਸੀਰੀ। ਕਿਆ ਬਾਤ ਹੈ ਭਾਜੀ। ਉਹ ਵੈਸੇ ਤੁਹਾਡੇ ਉਰਦੂ ਨਾ ਹੁਣ ਮਿਸ ਕਰ, ਉਦੋਂ ਤੁਸੀਂ ਸਾਲ ਕੁ ਬਹੁਤ ਬੋਲਿਆ ਰੇਡੀਓ ਤੇ ਉਰਦੂ, ਤੇ ਭੁਲੇਖਾ ਜਿਹਾ ਲੱਗਣ ਲੱਗ ਪੈਂਦਾ ਸੀਗਾ ਵੀ ਕਿਤੇ ਪਾਕਿਸਤਾਨ ਤੋਂ ਲਾਹੌਰ ਤੋਂ ਤਾਂ ਨੀ ਚੱਲਦਾ ਪ੍ਰੋਗਰਾਮ ਭਾਜੀ, ਕਿਤੇ ਲਾਹੌਰ ਤੋਂ ਤਾਂ ਨੀ ਬੈਠੇ, ਸੱਚੀ ਇੱਦਾਂ ਲੱਗਣ ਲੱਗ ਪੈਂਦਾ ਸੀਗਾ।
ਉਹਨੂੰ ਦੁਬਾਰਾ ਅਮਨਦੀਪ ਰਿਵਾਈਵ ਕਰਾਂਗੇ। ਵੈਸੇ ਤਾਂ ਦੂਜੀ ਲੈਂਗੁਏਜ ਸਿੱਖਣੀ ਚਾਹੀਦੀ ਆ, ਉਹਦੇ ਵਿੱਚ ਵੀ ਤੁਹਾਨੂੰ ਬੋਲਣਾ ਚਾਹੀਦਾ ਆ, ਤੇ ਚੰਗਾ ਲੱਗਦਾ ਜੇ ਤੁਸੀਂ ਕੋਈ ਨਵੀਂ ਚੀਜ਼ ਸਿੱਖਦੇ ਆ। ਕਾਫੀ ਦੇਰ ਤੋਂ ਉਰਦੂ ਹੁਣ ਥੋੜਾ ਬਹੁਤਾ ਪੜ੍ਹ ਵੀ ਲਈਦਾ ਆ, ਪਰ ਇੰਨਾ ਨੀ ਪੜ੍ਹ ਹੁੰਦਾ। ਜਦੋਂ ਤੱਕ ਤੁਸੀਂ ਪੜ੍ਹਦੇ ਨੀ ਕੋਈ ਕਿਤਾਬ ਉਰਦੂ ਦੇ ਵਿੱਚ, ਫਿਰ ਉਹਨੂੰ ਫਿਰ ਪ੍ਰੋਨਾਂਸ ਕਰਨਾ ਬੜਾ ਮੁਸ਼ਕਲ ਹੋ ਜਾਂਦਾ। ਕਈ ਵਾਰ ਤੁਸੀਂ ਗਲਤ ਵੀ ਪ੍ਰੋਨਾਂਸ ਕਰਦੇ ਆ। ਇੱਕ ਵਾਰ ਅਸੀਂ ਗਲਤ ਹੀ ਪ੍ਰੋਨਾਂਸ ਕਰ ਗਏ ਸੀ, ਉਹ ਸਾਡੀ ਖਿੱਲੀ ਵੀ ਬਹੁਤ ਉੜੀ ਸੀ, ਤੁਹਾਨੂੰ ਯਾਦ ਹੋਊਗਾ ਨਾ।
ਖਿੱਲੀ ਤਾਂ ਆਪਣੀ ਕਈ ਵਾਰੀ ਉੜ ਚੁੱਕੀ
ਹੋ ਜਾਂਦੀ ਆ,
ਐਡੀ ਗੱਲ ਨੀ।
ਹਾਂਜੀ
ਭਾਜੀ,
ਸਾਡੇ ਨਾਲ ਮੈਲਬੋਰਨ ਦੇ ਵਿੱਚ ਵੀ ਸਾਡੀ ਚੰਗੀ ਦੁਰਗਤੀ ਹੋਈ ਸੀ, ਤੁਸੀਂ ਵੀ ਨਾਲ ਸੀ, ਮਿੰਟੂ ਬਰਾੜ ਵੀ ਸੀ,
ਕਈ ਵਾਰੀ
ਸੀ ਜਦੋਂ ਬੰਦੇ ਮਿਲਣ ਆਏ ਸੀ। ਚਲੋ ਫੇਰ ਕਿਤੇ ਸਟੋਰੀ ਸੁਣਾ ਜੇ, ਹੁਣੇ ਸੁਣਾ ਦਿਓ ਕੀ ਗੱਲ ਹੋਈ ਸੀ।
ਉਹ ਫੇਰ ਸੁਣਾਉਂਦੇ ਆ, ਮੈਂ ਥੋੜੇ ਤੋਂ ਫੈਕਟ ਦੱਸਦਾ ਆਪਣੇ। ਹੁਣ ਪੰਜਾਬੀ ਜ਼ਬਾਨੇ ਗੀਤ ਆਪਾਂ ਸੁਣਿਆ ਹੈ, ਤੇ ਜਿਹੜੇ ਮੈਂ ਪੰਜਾਬੀ ਦੇ ਕਾਫੀ ਕੰਮ ਕੀਤਾ ਆ, ਬੁੱਕ ਦੇ ਵਿੱਚ ਵੀ ਬਹੁਤ ਵੱਡਾ, ਸਾਰਿਆਂ ਨਾਲੋਂ ਵੱਡਾ ਚੈਪਟਰ ਮੇਰਾ ਪੰਜਾਬੀ ਦਾ ਹੀ ਆ, ਤੇ ਕਾਫੀ ਰਿਸਰਚ ਵੀ ਕੀਤੀ ਆ। ਜਿਹੜੇ ਤੱਥ ਇਹ ਸਾਹਮਣੇ ਆਉਂਦੇ ਨੇ ਕਿ ਹਿੰਦੀ, ਉਰਦੂ ਤੇ ਅੰਗਰੇਜ਼ੀ, ਇਹ ਤਿੰਨੇ ਹੀ ਮੈਨੂਫੈਕਚਰਡ ਲੈਂਗੁਏਜਿਸ ਹੈ, ਇਹ ਕੁਦਰਤੀ ਭਾਸ਼ਾਵਾਂ ਨਹੀਂ ਹੈਗੀਆਂ, ਇਹ ਲੋਕ ਭਾਸ਼ਾਵਾਂ ਨਹੀਂ ਹੈਗੀਆਂ। ਈਵਨ ਕਿ ਸੰਸਕ੍ਰਿਤ, ਸੰਸਕ੍ਰਿਤ ਤਾਂ ਜਮਾਂ ਹੀ ਰਾਜ ਭਾਸ਼ਾ ਹੈ, ਇਹ ਲੋਕ ਭਾਸ਼ਾ ਹੈ ਹੀ ਨਹੀਂ। ਇਹ ਚਾਰ ਜਿਹੜੀਆਂ ਭਾਸ਼ਾਵਾਂ ਨੇ ਇਹ ਟੋਟਲੀ ਮੈਨੂਫੈਕਚਰਡ ਭਾਸ਼ਾਵਾਂ ਨੇ, ਬਣਾਈਆਂ ਗਈਆਂ ਤਿੰਨ ਇਹਨਾਂ 'ਚੋਂ ਬ੍ਰਿਟਿਸ਼ ਨੇ ਬਣਾਈਆਂ, ਇੰਗਲਿਸ਼, ਹਿੰਦੀ ਅਤੇ ਉਰਦੂ। ਉਰਦੂ ਦੀ ਹੋਂਦ ਬਹੁਤ ਬਾਅਦ 'ਚੋਂ ਆਈ ਹੈ, ਸਕ੍ਰਿਪਟ ਵੀ ਉਹਨਾਂ ਦਾ ਬਾਅਦ 'ਚੋਂ ਆਇਆ। ਜਿਹੜੀ ਹਿੰਦੀ ਹੈ, ਹਿੰਦੀ ਦੀ ਵੀ 18ਵੀਂ ਸਦੀ ਦੇ ਵਿੱਚ ਭਾਸ਼ਾ ਸੇਮ ਟਾਈਮ 'ਤੇ ਬਣੀ ਹੈ। ਅਸਲ ਦੇ ਵਿੱਚ ਇਹ ਜਿਹੜੀ ਬੋਲੀ ਹੈ ਹਿੰਦੀ, ਇਹਦੀ ਕੋਈ ਲਿਪੀ ਨਹੀਂ ਸੀ, ਲਿਪੀ ਦੇਵਨਾਗਰੀ ਵਰਤੀ ਗਈ ਹੈ ਹਿੰਦੀ ਵਾਸਤੇ। ਹਿੰਦੀ ਅਸਲ 'ਚ ਹਿੰਦ ਕੋ ਇਲਾਕਾ ਆ ਪਾਕਿਸਤਾਨ ਦੇ ਵਿੱਚ, ਉਹ ਹਿੰਦ ਕੋ ਇਲਾਕੇ ਦੇ ਵਿੱਚ ਉਹ ਜੋ ਫਿਲਮਾਂ ਦੀ ਹਿੰਦੀ ਹੈ ਐਨ ਉਹੀ ਹਿੰਦੀ ਹੈ ਉਸ ਇਲਾਕੇ ਦੀ, ਹਿੰਦ ਕੋ ਇਲਾਕੇ ਦੀ। ਔਰ ਹਿੰਦ ਕੋ ਜਿਹੜੀ ਬੋਲੀ ਆ ਉਹ ਬਾਬੇ ਨਾਨਕ ਨੂੰ ਵੀ ਆਉਂਦੀ ਸੀ, ਜਦੋਂ ਉਹ ਮੋਦੀ ਖਾਨੇ ਜੌਬ ਕਰਨ ਜਾਂਦੇ ਨੇ, ਨੌਕਰੀ ਕਰਨ ਜਾਂਦੇ ਨੇ, ਤਾਂ ਉਹਨਾਂ ਨੂੰ ਉਹ ਪੁੱਛਦੇ ਨੇ ਕਿ ਤੈਨੂੰ ਕੀ ਆਉਂਦਾ ਹੈ, ਤਾਂ ਉਹ ਪੂਰੇ ਸਾਖੀਆਂ 'ਚ ਲਿਖਿਆ ਹੋਇਆ, ਉਹ ਕਹਿੰਦੇ ਮੈਨੂੰ ਹਿੰਦ ਕੋ ਵੀ ਆਉਂਦੀ ਹੈ। ਸੋ ਹਿੰਦ ਕੋ ਜਿਹੜੀ ਆ ਭਾਸ਼ਾ ਜਿਹੜੀ ਆ ਉਹ ਹਿੰਦੁਸਤਾਨ ਦੀ ਭਾਸ਼ਾ ਨਹੀਂ, ਹਿੰਦੁਸਤਾਨ ਸੀਗਾ ਹੀ ਵੈਸੇ ਉਹ, ਉਹਨਾਂ ਦੀ ਜਿਹੜੀ ਲਿਪੀ ਆ। ਹੁਣ ਜਿਹੜੀ ਅੱਜ ਕੱਲ੍ਹ ਦੀ ਹਿੰਦ ਕੋ, ਅਸੀਂ ਜਾ ਕੇ ਆਏ ਹਾਂ ਉੱਥੇ, ਅੱਜ ਕੱਲ੍ਹ ਦੀ ਹਿੰਦ ਕੋ ਜਿਹੜੀ ਆ ਉਹ ਇਹ ਉਰਦੂ ਵਾਲੀ ਲਿਪੀ ਵਰਤਦੇ ਨੇ। ਬਹੁਤ ਸਾਰੀਆਂ ਜਿਹੜੀਆਂ ਬੋਲੀਆਂ ਆ, ਤੁਸੀਂ ਦੱਸਦੇ ਸੀ ਭਾਅ ਜੀ ਵੀ ਬਹੁਤ ਸਾਰੀਆਂ ਬੋਲੀਆਂ ਆ ਹਿੰਦੁਸਤਾਨ ਦੇ ਵਿੱਚ ਜਿਹਨਾਂ ਕੋਲ ਆਪਣੀ ਲਿਪੀ ਹੈ ਨਹੀਂ, ਦੱਸੋਗੇ ਜਰਾ ਅੰਕੜੇ?
ਕਈ ਹਜ਼ਾਰ ਬੋਲੀਆਂ ਆ ਜਿਹਨਾਂ ਕੋ ਬੋਲਦੇ ਆ, ਡਾਇਲੈਕਟ ਹੈਗੇ ਆ, ਪਰ ਉਹਦੀ ਲਿਪੀ ਹੈ ਹੀ ਨਹੀਂ ਹੈ, ਲਿਖ ਸਕਦੇ ਹੀ ਨਹੀਂ ਹੈ,
ਲਿਖ ਸਕਦੇ
ਤਾਂ ਉਹਨੂੰ ਹਿੰਦੀ 'ਚ ਲਿਖਦੇ ਆ ਜਾਂ ਭੋਜਪੁਰੀ 'ਚ?
ਨਹੀਂ ਨਹੀਂ, ਹਿੰਦੀ 'ਚ ਨਹੀਂ, ਹਿੰਦੀ 'ਚ ਨਹੀਂ ਲਿਖਦੇ, ਦੇਵਨਾਗਰੀ, ਦੇਵਨਾਗਰੀ ਇੱਕ ਲਿਪੀ,
ਦੇਵਨਾਗਰੀ 'ਚ ਲਿਖਦੇ ਆ, ਪੰਜਾਬੀ ਵਿੱਚ ਵੀ ਲਿਖ ਸਕਦੇ। ਹੁਣ
ਇੰਗਲਿਸ਼
ਤੁਸੀਂ ਜਿੰਨੇ ਵੀ ਸਾਡੇ ਮਾਈਗ੍ਰੈਂਟ ਆਉਂਦੇ ਆ ਪੰਜਾਬ ਦੇ ਵਿੱਚ, ਯੂਪੀ ਤੋਂ, ਬਿਹਾਰ ਵਿੱਚੋਂ, ਉਹਨਾਂ ਦੀ ਆਪਣੀਆਂ ਭਾਸ਼ਾਵਾਂ ਆ, ਆਪਣੀ ਭਾਸ਼ਾ ਬੋਲਦੇ ਆ, ਲੇਕਿਨ ਉਹ ਗੁਰਮੁਖੀ ਦੇ ਵਿੱਚ ਵੀ ਕਈ ਵਾਰ ਲਿਖਣ ਲੱਗ ਪਿਆ। ਹੁਣ ਜਿਹੜੇ ਉਹਨਾਂ ਦੇ ਬੱਚੇ ਆ ਨਾ, ਉਹ ਉਹਨਾਂ ਨੂੰ ਉਹ ਭਾਸ਼ਾਵਾਂ ਭੁੱਲਣ ਲੱਗ ਪਈਆਂ ਆਪਣੀਆਂ ਭਾਸ਼ਾਵਾਂ, ਤੇ ਉਹ ਫਿਰ ਪੰਜਾਬੀ ਦੇ ਵਿੱਚ ਉਹਨੂੰ ਸੋਰੀ ਗੁਰਮੁਖੀ ਦੇ ਵਿੱਚ ਲਿਖ ਕੇ ਤੇ ਬੋਲਣ ਦੀ ਕੋਸ਼ਿਸ਼ ਕਰਦੇ ਆ। ਉਹਨਾਂ ਦੇ ਮਾਂ ਪਿਓ ਤਾਂ ਉਹੀ ਬੋਲਦੇ ਆ, ਉਹਨਾਂ ਦੇ ਬੱਚੇ ਬਿਲਕੁਲ ਪੰਜਾਬੀ ਬਣ ਗਏ ਆ, ਉਹ ਆਪਣੀਆਂ ਭਾਸ਼ਾਵਾਂ ਨੂੰ ਭੁੱਲ ਰਹੇ ਆ, ਤੇ ਫਿਰ ਉਹ
ਆਪਣੀ
ਭਾਸ਼ਾ ਨੂੰ ਗੁਰਮੁਖੀ ਦੇ ਵਿੱਚ ਜਾਂ ਦੇਵਨਾਗਰੀ ਦੇ ਵਿੱਚ ਲਿਖ ਕੇ ਉਹਨੂੰ ਬੋਲਣ ਦੀ ਕੋਸ਼ਿਸ਼ ਕਰਦੇ ਆ। ਕਈ ਹਜ਼ਾਰ ਭਾਸ਼ਾਵਾਂ ਆ,
ਜਿਹੜੀ ਬੋਲੀਆਂ ਜਾਂਦੀਆਂ ਪਰ ਹਾਂ ਉਹਨਾਂ ਕੋਲ ਲਿਪੀ ਹੈ ਨੀ,
ਪਰ ਉਹਨਾਂ ਦੀ ਲਿਪੀ ਹੈ ਨੀ।
ਹਾਂ ਤੇ ਪਰ ਉਹ ਜਦੋਂ ਲਿਪੀ ਦੇਵਨਾਗਰੀ ਲਿਖਦੇ ਉਹ ਲੋਕ ਇੱਦਾਂ ਕਹਿੰਦੇ ਨੇ ਹਿੰਦੀ ਆ, ਹਿੰਦੀ ਨੀ ਹੈਗੀ। ਇੱਦਾਂ ਹੀ ਜਿਹੜਾ ਇੱਦਾਂ ਹੀ ਜਿਹੜੀ ਯੂਰਪੀਅਨ ਭਾਸ਼ਾ ਆ ਉਹ ਲੈਟਿਨ ਜਿਹੜੀ ਆ ਉਹ ਲਿਪੀ ਆ ਉਹ ਲਿਖਦੇ ਨੇ, ਪਰ ਭਾਸ਼ਾਵਾਂ ਵੱਖਰੀਆਂ ਨੇ। ਇੱਦਾਂ ਹੀ ਜਿਹੜੀ ਹਿੰਦੀ ਭਾਸ਼ਾ ਆ, ਹਿੰਦੀ ਹਿੰਦਕੋ ਦੀ ਭਾਸ਼ਾ ਪਾਕਿਸਤਾਨ ਇਲਾਕੇ ਦੀ, ਅਤੇ ਉਹਨੂੰ ਦੇਵਨਾਗਰੀ ਦੇ ਵਿੱਚ ਹਿੰਦੁਸਤਾਨੀ ਜਿਹੜੇ ਇੱਧਰ ਇੰਡੀਆ ਵਾਲੇ ਉਹ ਦੇਵਨਾਗਰੀ ਵਰਤਦੇ ਨੇ, ਅਤੇ ਜਿਹੜੇ ਪਾਕਿਸਤਾਨ ਦੇ ਵਿੱਚ ਹਿੰਦਕੋ ਆ ਉਹ ਉਰਦੂ ਦੀ ਲਿਪੀ ਵਰਤਦੇ ਨੇ। ਬੋਲੀ ਇੱਕੋ ਹੀ ਆ। ਗੁਰਮੁਖੀ ਨਾਲ ਐਲਰਜੀ ਸੀਗੀ ਪਾਕਿਸਤਾਨ ਪੰਜਾਬੀਆਂ ਨੂੰ, ਜਾਂ ਉਹਨਾਂ ਦੀ ਸਰਕਾਰ ਦੀ ਪਾਲਿਸੀ ਸੀਗੀ, ਤੇ ਉਹਨਾਂ ਨੇ ਗੁਰਮੁਖੀ ਨੂੰ ਸਮਝ ਨੇ ਤਾਂ ਜੀ ਉਹਨਾਂ ਦੀ ਭਾਸ਼ਾ, ਅਸੀਂ ਸਿੱਖਾਂ ਦੀ ਭਾਸ਼ਾ ਆ, ਇਹ ਤਾਂ ਅਸੀਂ ਆਪਣੀ ਬਣਾਵਾਂਗੇ। ਤੇ ਇਹ ਇਸੇ ਕਰਕੇ ਉੱਥੇ ਪੰਜਾਬੀ ਦਾ ਪਤਨ ਹੋ ਰਿਹਾ ਕਿ ਉਹਨਾਂ ਨੇ ਆਪਣੀ ਜਿਹੜੀ ਲਿਪੀ ਤਿਆਗ ਦਿੱਤੀ, ਜਿਹੜੀ ਕਿ ਹਜ਼ਾਰਾਂ ਸਾਲਾਂ ਤੋਂ ਜਿਹੜੀ ਇਹ ਲੋਕ ਲਿਪੀ ਆ, ਇਹ ਨਾਲੇ ਮੈਨੂਫੈਕਚਰਡ ਲਿਪੀ ਨਹੀਂ, ਇਹ ਲੋਕਾਂ ਦੇ ਬਣਾਏ ਹੋਏ ਲਿਪੀ ਬਣਾਈ ਹੋ ਆ। ਸੋ ਇੱਦਾਂ ਜਿਹੜੀ ਦੇਵਨਾਗਰੀ ਵੀ ਆ ਉਹ ਵੀ ਬਹੁਤ ਪੁਰਾਣੀ ਆ, ਸ਼ਾਰਦਾ ਟਕਸਾਲੀ ਇਹ ਸਾਰੀਆਂ ਲਿਪੀਆਂ ਲੋਕ ਲਿਪੀਆਂ ਨੇ। ਜਿਹੜੀ ਸੰਸਕ੍ਰਿਤ ਹੈ ਉਹ ਰਾਜ ਲਿਪੀ ਆ, ਜਿਹੜੀ ਉਰਦੂ ਹੈ ਉਹ ਰਾਜ ਲਿਪੀ ਆ, ਇੰਗਲਿਸ਼ ਰਾਜ ਲਿਪੀ ਆ। ਸੋ ਇਹ ਸਾਰੀਆਂ
ਕਈ ਵਾਰੀ ਹਿੰਦੁਸਤਾਨ ਚ ਅਜੀਬੋ ਘਟਨਾ ਵੀ ਹੁੰਦੀਆਂ। ਹਿੰਦੁਸਤਾਨ ਦਾ ਜਿਹੜਾ ਕੋਨਸਟੀਟਿਊਸ਼ਨ ਆ ਉਹ ਤੁਹਾਨੂੰ 14 ਭਾਸ਼ਾਵਾਂ ਨੂੰ ਮਾਨਤਾ ਦਿੰਦਾ ਹੈ ਕਿ ਉਹਦੇ ਵਿੱਚ 14 ਭਾਸ਼ਾਵਾਂ ਹੈ ਇੰਡੀਆ ਦੇ ਵਿੱਚ, ਲੇਕਿਨ ਜਿਹੜੀ ਭਾਸ਼ਾ ਦੇ ਵਿੱਚ ਕੋਨਸਟੀਟਿਊਸ਼ਨ ਲਿਖਿਆ ਗਿਆ ਆ ਇੰਗਲਿਸ਼ ਦੇ ਵਿੱਚ ਉਹਦੀ ਮਾਨਤਾ ਉਹਨੂੰ ਹੋਈ ਨਹੀਂ ਹੈ। ਇਹ ਵੀ ਇੱਕ ਅਚਰਚਿਤ ਨਹੀਂ
ਕਿਆ ਬਾਤ ਹੈ? ਇਹ ਤਾਂ ਹੁਣ ਕੋਨਸਟੀਟਿਊਸ਼ਨ ਅਗਲੀ ਵਾਰੀ ਦੇਖਾਂਗੇ ਪ੍ਰੋਗਰਾਮ 'ਚ ਕੱਢ ਕੇ ਵੀ ਕੀ ਹੋ ਜਾਵੇਗਾ। ਤੁਸੀਂ ਥੋੜ੍ਹੀ ਹੋਰ ਕਰਿਓ ਰਿਸਰਚ ਇਹਦੇ 'ਤੇ, ਤਾਂ ਹੈਗਾ ਤਾਂ ਚੰਬਾ ਹੀ ਆ ਵੀ ਲਿਖਿਆ ਆ ਉਹ।
ਹਾਂਜੀ ਕਹਾਂਗੇ ਕਿਸ ਵੇਲੇ ਕਿ ਕਿਹੜੀ ਕਿਹੜੀਆਂ ਭਾਸ਼ਾਵਾਂ ਨੂੰ ਰੈਕੋਗਨੀਸ਼ਨ ਦਿੱਤੀ ਗਈ ਹੈ ਇੰਡੀਅਨ ਕੋਨਸਟੀਟਿਊਸ਼ਨ ਦੇ ਵਿੱਚ, ਅਤੇ ਜਿਹੜੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਆ ਉਹਨੂੰ ਰੈਕੋਗਨੀਸ਼ਨ ਹੈ ਹੀ ਨਹੀਂ ਹੈ। ਇੰਗਲਿਸ਼ ਇਜ਼ ਨੋਟ ਏ ਇੰਡੀਅਨ ਲੈਂਗੁਏਜ।
ਬਿਲਕੁਲ ਭਾਜੀ, ਇੱਕ ਦੋ ਮੁੱਦੇ ਹੋਰ ਆਪਾਂ ਗੱਲ ਕਰਨੇ ਆ। ਗੀਤ ਦੌਰਾਨ ਇੱਕ ਫੋਨ ਸਾਡੇ ਮਿੱਤਰਾਂ ਦਾ ਆਇਆ ਸੀ ਬ੍ਰਿਸਬੇਨ ਤੋਂ, ਅਤੇ ਉਹਨਾਂ ਨੇ ਥੋੜ੍ਹਾ ਧਿਆਨ ਦਵਾਇਆ ਕਿ ਇੱਕ 7 ਸਾਲ ਬੱਚੇ ਦੀ ਮੌਤ ਹੋਈ ਆ, ਜੋ ਕਿ ਸ਼ਾਇਦ ਫੋਰਨ ਸਿਟੀਜ਼ਨ ਸੀਗਾ ਅਤੇ ਆਸਟ੍ਰੇਲੀਆ ਦੇ ਵਿੱਚ ਆਇਆ ਹੋਇਆ ਸੀ। ਹਸਪਤਾਲ ਦੇ ਵਿੱਚ ਉਹ ਢਿੱਡ ਦਰਦ ਹੋਣ ਕਰਕੇ ਦਾਖਲ ਕਰਾਇਆ ਗਿਆ, ਅਤੇ ਉਸ ਤੋਂ ਬਾਅਦ ਮੌਤ ਹੋਈ ਆ। ਅਤੇ ਮੈਂ ਖਬਰਾਂ ਦੇਖੀਆਂ ਨੇ ਪਰ ਤਹਿ ਤੱਕ ਨਹੀਂ ਜਾ ਸਕਿਆ, ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਇਸ ਦਾ ਜ਼ਿਕਰ ਕਰਾਂਗੇ, ਪਰ ਇਟਸ ਵੈਰੀ ਸੈਡ। ਦੱਸ ਰਹੇ ਸੀਗੇ ਫਿਊਨਰਲ 'ਤੇ ਗਏ ਆ, ਸੋ ਸਾਡੀਆਂ ਮਤਲਬ ਭਾਵਨਾਵਾਂ ਪਰਿਵਾਰ ਦੇ ਨਾਲ, ਅਤੇ ਪਰਮਾਤਮਾ ਭਾਣਾ ਮੰਨਣ ਦਾ ਬਲ ਬਖਸ਼ੇ। ਸੋ ਉਸ ਤੋਂ ਬਾਅਦ ਭਾਅ ਜੀ ਆਪਾਂ ਇੱਕ ਜਿਹੜੇ ਭਾਣੇ ਦੀ ਗੱਲ ਕਰਦੇ ਹਾਂ, ਅਤੇ ਮੈਂ ਇੱਕ ਪੋਸਟ ਪਾਈ ਸੀ, ਇੱਕ ਵੀਡੀਓ ਪਾਇਆ ਸੀ ਜਿਹੜਾ ਕਿ ਚੈਨਲ 7 ਨੇ ਚਲਾਇਆ ਸੀ। ਸਾਡੇ ਆਲੇ ਦੁਆਲੇ ਫਾਰਮਰਸ ਦੀ ਗੱਲਾਂ ਬਾਤਾਂ ਉਹਨਾਂ ਨੇ ਸਾਂਝੀਆਂ ਕੀਤੀਆਂ ਸੀ, ਮੇਰਾ ਬੇਟਾ ਵੀ ਸੀ ਉਸ ਦੇ ਵਿੱਚ, ਜੋ ਮੀਂਹਾਂ ਕਰਕੇ ਨੁਕਸਾਨ ਹੋ ਰਹੇ ਨੇ ਇਲਾਕਿਆਂ ਦੇ ਵਿੱਚ, ਉਸ ਦੀ ਗੱਲ ਕੀਤੀ ਗਈ ਆ। ਮੈਂ ਥੋੜ੍ਹੀ ਗੱਲ ਇਹ ਕਰਨਾ ਚਾਹੁੰਦਾ ਹਾਂ ਕਿ ਸਾਡੇ ਗੁਆਂਢੀ ਇੱਕ ਡੈਰੀ ਆ, 350 ਗਾਈਆਂ ਉਹਨਾਂ ਕੋਲ, ਅਤੇ ਸਾਰੇ ਔਖੇ ਆ। ਮੀਂਹਾਂ ਕਾਰਨ ਇੰਨੇ ਮੀਂਹ ਪਏ ਆ ਕਿ ਨਾ ਤਾਂ ਘਾਹ ਆ, ਹੁਣ ਘਾਹ ਗਲ ਗਿਆ, ਜੜ੍ਹਾਂ ਗਲ ਗਈਆਂ ਸਾਰੀਆਂ ਸਲਾਬ ਦੇ ਨਾਲ, ਅਤੇ ਜਿਹੜੇ ਉਹ ਘਾਹ ਨਾ ਹੋਣ ਕਰਕੇ ਉੱਥੇ ਵੀਡਸ, ਜਿਹੜੀ ਫਾਇਰ ਵੀਡ ਕਹਿੰਦੇ ਇੱਕ ਪੀਲੇ ਫੁੱਲਾਂ ਵਾਲੀ ਹੁੰਦੀ ਆ, ਉਹ ਨਾ ਟੌਕਸਿਕ ਹੁੰਦੀ ਆ, ਜੇ ਉਹ ਗਾਈਂ ਖਾ ਲਵੇ ਤਾਂ ਗਾਈਂ ਮਰ ਜਾਂਦੀ, ਸਪੈਸ਼ਲੀ ਜਿਹੜੇ ਬੱਚੇ ਆ। ਹੁਣ ਮੇਰਾ ਖਿਆਲ 19 ਗਾਈਆਂ ਉਹਨਾਂ ਦੀਆਂ ਮਰ ਚੁੱਕੀਆਂ ਪਿਛਲੇ ਕੁਛ ਮਹੀਨਿਆਂ ਦੇ ਵਿੱਚ, ਦੇਖਣੀ ਹੁੰਦੀਆਂ ਉੱਥੇ ਦਿਸਦੀਆਂ ਹੁੰਦੀਆਂ ਪਈਆਂ, ਫਿਰ ਚੱਕਦੇ ਆ ਵਿਚਾਰੇ ਉਹਨੂੰ, ਦੱਬਦੇ ਆ, ਹੈ ਨਾ, ਸਾਰਾ ਕੁਛ ਉਹ ਟੇਕ ਕੇਅਰ ਕਰਦੇ ਆ, ਨੁਕਸਾਨ ਹੋ ਰਿਹਾ। ਅਤੇ ਇੱਧਰ ਜਿਹੜਾ ਭਾਅ ਆ ਦੁੱਧ ਦਾ, ਉਹਦੇ ਬਾਰੇ ਵੀ ਹੁਣ ਚੱਲ ਰਿਹਾ ਹੈ ਗੱਲ ਕਿ ਭਾਅ ਤਾਂ ਜ਼ਿਆਦਾ ਆ। ਨੋਰਕੋ ਇੱਕ ਕੰਪਨੀ ਹੈ ਜਿਨ੍ਹਾਂ ਨੇ ਆਪਣਾ ਭਾਅ ਵਧਾਇਆ ਆ ਆਪਣੇ ਫਾਰਮਰਸ ਨੂੰ 12 ਸੈਂਟ ਪ੍ਰਤੀ ਲੀਟਰ ਦੇ ਹਿਸਾਬ ਨਾਲ। ਸੋ ਹੁਣ ਜਿਹੜੇ ਫਾਰਮਰ ਹੈ ਉਹਨਾਂ ਨੂੰ 83 ਤੋਂ 85 ਸੈਂਟ ਪ੍ਰਤੀ ਲੀਟਰ ਮਿਲਦੇ ਨੇ, ਇਹ ਸਾਰਿਆਂ ਨੂੰ ਜ਼ਿਆਦਾ ਹੈ। ਨੋਰਕੋ ਜਾਣੀ ਕਿ ਸਾਡੇ ਇਲਾਕੇ ਦਾ ਹੀ ਇੱਕ ਕੋਪਰੇਟਿਵ ਹੈ ਡੇਅਰੀ ਫਾਰਮਰਸ ਦਾ, ਪਰ ਇਹ ਵੀ ਇਨਫ ਨਹੀਂ ਹੈਗਾ, ਕਿਉਂਕਿ ਇੱਕ ਤਾਂ ਪ੍ਰੋਡਕਸ਼ਨ ਘਟੀ ਆ, 2 ਲੱਖ ਲੀਟਰ ਸੁੱਟਣਾ ਪਿਆ ਕਿਉਂਕਿ ਹੜ੍ਹਾਂ ਕਾਰਨ ਜਾਂ ਹੋਰ ਕਿਤੇ ਕਾਰਨ, ਡਰਾਈਵਰਾਂ ਦੀ ਸ਼ੋਰਟੇਜ ਕਾਰਨ ਟਰੱਕ ਪਹੁੰਚ ਨਹੀਂ ਸਕੇ ਡੇਅਰੀਆਂ ਦੇ ਵਿੱਚ ਦੁੱਧ ਲੈਣ ਵਾਸਤੇ। ਸੋ ਉਹ ਸਾਰਾ ਲੋਸਟ ਹੋ ਗਿਆ। ਫਿਰ ਜਿੰਨੀਆਂ ਗਾਈਆਂ ਮਰੀਆਂ ਉਹ ਸਾਰਾ ਲੌਸ ਹੋ ਗਿਆ। ਜਿਹੜੇ ਫਾਰਮਰ ਦੱਸ ਰਹੇ ਨੇ ਜਿਹੜੇ ਫਰਟੀਲਾਈਜ਼ਰ ਆ ਖਾਦਾਂ ਆ 250% ਉਹਦੇ ਵਿੱਚ ਮਹਿੰਗਾਈ ਆ ਚੁੱਕੀ ਹੈ। ਤੇਲ ਜਿਹੜਾ ਆ ਉਹ 100% ਵੱਧ ਚੁੱਕਾ ਆ। ਬਾਕੀ ਸਾਰੀਆਂ ਚੀਜ਼ਾਂ ਵੇਜਿਸ ਤੋਂ ਲੈ ਕੇ ਹੋਰ ਚੀਜ਼ਾਂ ਜਿਹੜੀਆਂ ਨੇ ਸਪਲਾਈ ਆ ਟੂਲ ਆ ਸਾਰੇ ਉਹ 25-30% ਵੱਧ ਚੁੱਕੇ ਆ। ਅਤੇ ਭਾਅ ਜਿਹੜਾ ਆ ਉਹ 5 ਜਾਂ 10 ਸੈਂਟ ਜਾਂ 12 ਸੈਂਟ ਵਧਿਆ ਆ, ਜਿਹੜਾ ਕਿ ਬਹੁਤਾ ਜ਼ਿਆਦਾ ਮਤਲਬ ਅਹਿਮੀਅਤ ਨਹੀਂ ਰੱਖਦਾ। ਹੁਣ ਇਸਦਾ ਇੱਕ ਵੱਡਾ ਕਾਰਨ ਕੀ ਹੈ ਕਿ ਜਿਹੜੀ ਸੁਪਰ ਮਾਰਕੀਟਸ ਹੈ, ਸੁਪਰ ਮਾਰਕੀਟਸ ਦੁੱਧ ਨੂੰ ਇੱਕ ਸੁੱਟਵਾਂ ਪ੍ਰੋਡਕਟ ਜਿਹੜਾ ਉਹਦੇ ਤੌਰ 'ਤੇ ਵਰਤ ਰਹੀਆਂ ਨੇ। ਹੁਣ ਇੱਕ ਓਬਜ਼ਰਵੇਸ਼ਨ ਇੱਕ ਫਾਰਮਰ ਦੀ ਇਹ ਹੈ ਕਿ 10 ਸਾਲ ਬਾਅਦ ਅੱਜ ਤੋਂ ਕੁਈਨਜ਼ਲੈਂਡ ਦੇ ਵਿੱਚ ਕੋਈ ਵੀ ਡੈਰੀ ਨਹੀਂ ਰਹੇਗੀ। ਜਿਸ ਹਿਸਾਬ ਨਾਲ ਚੱਲ ਰਿਹਾ ਕੰਮ, ਕਿੱਥੋਂ ਆਏਗਾ ਦੁੱਧ? ਕਿਉਂਕਿ ਜਿਹੜਾ ਦੁੱਧ $1.30 ਪ੍ਰਤੀ ਲੀਟਰ ਨੂੰ ਸੁਪਰ ਮਾਰਕੀਟ ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ ਸੀ ਭਾਅ ਇਹ, ਅਤੇ ਉਹ ਅੱਜ ਵੀ $1.30 ਨੂੰ ਪ੍ਰਤੀ ਲੀਟਰ ਹੈ। ਤੁਸੀਂ ਦੱਸੋ ਵੀ ਜਦੋਂ ਵੇਚ ਹੀ 1.30 ਨੂੰ ਰਹੇ ਆ ਤਾਂ ਖਰੀਦ ਵੀ ਤਾਂ ਫਿਰ ਇੰਨੇ ਨੂੰ ਰਹੇ ਹੋਣੇ, ਉਹ ਕਿਹੜੇ ਕੋਲੋਂ ਪਾਉਂਦੇ ਨੇ? ਪੈਟਰੋਲ ਦਾ 200% 100% ਵੱਧ ਰਿਹਾ, ਅਤੇ ਜਿਹੜਾ ਅਸੀਂ ਦੁੱਧ ਪੀਣਾ ਆ ਹੈ ਨਾ, ਉੱਥੇ ਅਸੀਂ ਮਤਲਬ ਪੈਟਰੋਲ ਅਸੀਂ $2.50 ਨੂੰ ਲੀਟਰ ਪਵਾ ਰਹੇ ਹਾਂ, ਪੈਟਰੋਲ ਮਹਿੰਗਾ ਹੈ ਦੁੱਧ ਨਾਲੋਂ। ਇਹ ਦੇਖ ਲਓ ਹਾਲ ਵੀ $1.30 ਪ੍ਰਤੀ ਲੀਟਰ ਨੂੰ ਸੁਪਰ ਮਾਰਕੀਟ ਵੇਚ ਰਹੀ ਹੈ, ਅਤੇ ਉਹੀ ਸੁਪਰ ਮਾਰਕੀਟ ਦੇ ਪੈਟਰੋਲ ਪੰਪ ਜਿਹੜੇ ਆ ਉਹ $2.50 ਲੀਟਰ ਪੈਟਰੋਲ ਵੇਚ ਰਹੀ ਆ, ਅਤੇ 10 ਸਾਲ ਪਹਿਲਾਂ ਵੀ ਇਹੀ ਭਾਅ ਸੀ ਦੁੱਧ ਦਾ, ਅਤੇ ਅੱਜ ਵੀ ਇਹੀ ਕਾਰਨ ਬਣੇਗਾ ਕਿ ਆਉਣ ਵਾਲੇ 10 ਸਾਲਾਂ ਵਿੱਚ ਕੁਈਨਜ਼ਲੈਂਡ ਦੇ ਵਿੱਚ ਡੇਅਰੀ ਇੰਡਸਟਰੀ ਨਹੀਂ ਸਰਵਾਈਵ ਕਰ ਸਕਦੀ। ਇਹ ਤਾਂ ਹੈਗੀ ਇੱਕ ਫਾਰਮਰ ਮਤਲਬ ਇੱਕ ਐਂਗਲ ਤੋਂ। ਦੂਜੀ ਗੱਲ, ਕਈ ਸਾਡੇ ਸੱਜਣਾ ਮਿੱਤਰਾਂ ਨੇ ਗੱਲਬਾਤ ਕੀਤੀ ਹੈ, ਸ਼੍ਰੀਲੰਕਾ ਦੀ ਗੱਲ ਕੀਤੀ ਸੀ, ਔਰ ਤੈਅ ਤੱਕ ਜਾਈਏ। ਮੈਂ ਪਹਿਲਾਂ ਵੀ ਕਹਿੰਦੇ ਹਾਂ ਕਿ ਬਹੁਤ ਸਾਰੇ ਅਸੀਂ ਪੰਜਾਬ 'ਚ ਵੀ ਜੀ ਚੇਂਜ ਕਰਨੀ ਚਾਹੀਦੀ ਹੈ ਜੀ, ਔਰਗੈਨਿਕ ਖੇਤੀ ਕਰਨੀ ਚਾਹੀਦੀ ਹੈ, ਇਹ ਜੀ ਰਸਾਇਣ ਬਹੁਤ ਵਰਤਦੇ, ਖਾਦਾਂ ਬਹੁਤ ਕਰਦੇ ਆ, ਰੇ ਸਪਰੇ ਐਂਡ ਆਲ ਦੈਟ ਹੈ ਨਾ। ਅਤੇ ਇਹਦਾ ਤਜਰਬਾ ਜਿਹੜਾ ਆ ਸ਼੍ਰੀਲੰਕਾ ਨੇ ਕੀਤਾ, ਫਿਰ ਬਹੁਤ ਵੱਡਾ ਤਜਰਬਾ ਕੀਤਾ, ਭੂਟਾਨ ਨੇ ਵੀ ਕੀਤਾ ਇਹਦਾ ਤਜਰਬਾ। ਅਤੇ ਉੱਥੇ ਇੱਕ ਸ਼੍ਰੀਲੰਕਾ ਅਤੇ ਭੂਟਾਨ ਦੇ ਵਿੱਚ ਇੱਕ ਮਾਹੌਲ ਸਿਰਜਿਆ ਗਿਆ, ਇੱਕ ਨੈਰੇਟਿਵ ਸਿਰਜਿਆ ਗਿਆ ਵੀ ਇਹ ਤਾਂ ਜੀ ਜਿਹੜਾ ਤੁਸੀਂ ਖਾ ਰਹੇ ਹਾਂ ਇਹ ਤਾਂ ਬਿਮਾਰੀ ਦਾ ਕਾਰਨ ਹੀ ਇਹ ਹੈ ਜੋ ਤੁਸੀਂ ਖਾ ਰਹੇ ਹਾਂ, ਕਿ ਇਹਦੇ ਵਿੱਚ ਜੀ ਖਾਦਾਂ ਨੇ, ਇਹਦੇ ਵਿੱਚ ਸਪਰੇ ਪਾਏ ਹੋਏ ਨੇ ਜੀ, ਇਹ ਤੁਸੀਂ ਇਹ ਤਾਂ ਜਮਾਂ ਹੀ ਤੁਸੀਂ ਜ਼ਹਿਰ ਖਾ ਰਹੇ ਹੋ। ਪੰਜਾਬ ਦੇ ਵਿੱਚ ਵੀ ਇਹੀ ਨੈਰੇਟਿਵ ਹੈ, ਆਸਟ੍ਰੇਲੀਆ ਦੇ ਵਿੱਚ ਵੀ, ਵੈਸਟਰਨ ਵਰਲਡ ਦੇ ਵਿੱਚ ਇੱਕ ਨੈਰੇਟਿਵ ਬਣਿਆ ਹੋਇਆ, ਗੱਲ ਚੱਲ ਰਹੀ ਆ। ਅਤੇ ਫਾਰਮਰਸ ਨੂੰ ਲੋਕ ਘੜਕੜੀਆਂ ਦੇਖਦੇ ਆ ਵੀ ਇਹ ਜਿੰਨਾ ਵੀ ਇਹ ਜੀ ਇਹੀ ਕਰਦੇ ਆ ਸਾਰਾ ਕੁਛ, ਇਹ ਇਹਨਾਂ ਦਾ ਹੀ ਫਾਲਟ ਹੈ ਵੀ ਇਹਨਾਂ ਨੇ ਹੀ ਕੀਤਾ ਆ। ਅਤੇ ਇਸ ਤੋਂ ਅਲਟਰਨੇਟਿਵ ਕੀ ਆ? ਇੰਨੀ ਲਕਾਈ ਦੁਨੀਆ ਦੀ $6-7 billion ਨੂੰ ਖਿਲਾਉਣਾ, ਰੋਜ਼ ਉਹਨਾਂ ਦੀ ਪਲੇਟਾਂ 'ਤੇ 3-3 meal ਰੱਖਣੇ, ਫਿਰ ਆ ਵਿਆਹਾਂ ਸ਼ਾਦੀਆਂ ਜੋ ਵੀ ਰੰਗ ਰਲੀਆਂ ਅਸੀਂ ਮਨਾਉਂਦੇ ਹਾਂ ਖਾਣੇ ਦੇ ਨਾਮ ਦੇ ਉੱਤੇ ਬਰਬਾਦੀ ਕਰਦੇ ਹਾਂ, ਉਹ ਕਿਉਂ ਹੋ ਰਿਹਾ ਹੈ? ਵਾਧੂ ਹੈ ਨਾ ਤਾਂ ਹੋ ਰਿਹਾ ਹੈ, ਬਣ ਰਿਹਾ ਨਾ ਤਾਂ ਹੋ ਰਿਹਾ ਹੈ। ਇਹ ਤੋਂ ਨਿਜਾਤ ਪਾਉਣ ਦੇ ਲਈ ਸ਼੍ਰੀਲੰਕਾ ਨੇ ਤਜਰਬਾ ਕੀਤਾ ਔਰਗੈਨਿਕ, ਵੀ ਔਰਗੈਨਿਕ ਕਰ ਦੇਣਾ ਜੀ, ਖਾਦਾਂ ਬੰਦੇ ਕਰ ਦਿੱਤੀਆਂ, ਸਾਰਾ ਕੁਛ ਕਰ ਦਿੱਤਾ। ਹੋਇਆ ਕੀ ਕਿ ਪਿਛਲੇ ਹਫ਼ਤੇ ਉੱਥੇ ਉਹਨਾਂ ਦਾ ਅੰਨ ਵੀ ਮੁੱਕ ਗਿਆ ਅਤੇ ਉਹਨਾਂ ਦਾ ਤੇਲ ਵੀ ਮੁੱਕ ਗਿਆ, ਦੰਗੇ ਹੋ ਰਹੇ ਨੇ, ਪ੍ਰਾਈਮ ਮਿਨਿਸਟਰ ਦੇ ਕੱਪੜੇ ਪਾੜ ਕੇ ਸੜਕਾਂ ਦੇ ਵਿੱਚ ਉਹਨੂੰ ਬਿਠਾ ਲਿਆ ਜਾ ਰਿਹਾ, ਘਰ ਜਾਲੇ ਜਾ ਰਹੇ ਨੇ, ਲੁੱਟ ਖੋਹ ਹੋ ਰਹੀ ਆ, ਸਾਰਾ ਕੁਛ ਹੋ ਰਿਹਾ। ਜਿਹਨੂੰ ਕਹਿੰਦੇ ਨੇ ਭੁੱਖ ਨੰਗ ਦੀਆਂ ਟੱਕਰਾਂ, ਬਿਲਕੁਲ ਉਹੀ ਹੋ ਰਿਹਾ, ਭੁੱਖ ਨੰਗ ਨਾਲ ਟੱਕਰਾਂ ਵੱਜ ਰਹੀਆਂ ਨੇ। ਜਿਹੜਾ ਔਰਗੈਨਿਕ ਦਾ ਫਰੋਡ ਹੈ, ਮੈਂ ਇਹਨੂੰ ਫਰੋਡ ਕਹਿੰਦਾ ਹਾਂ, ਇਹਨੂੰ ਕਮਰਸ਼ਲਾਈਜ਼ ਕਰਨ ਦੀ ਜਿਹੜੇ ਬੰਦੇ ਕੋਸ਼ਿਸ਼ ਕਰ ਰਹੇ ਨੇ, ਔਰਗੈਨਿਕ ਨੂੰ ਕਮਰਸ਼ਲਾਈਜ਼ ਨਹੀਂ ਕੀਤਾ ਜਾ ਸਕਦਾ ਭਾਅ ਜੀ। ਤੁਸੀਂ ਆਪਣੇ ਗਾਰਡਨ 'ਚ ਜੋ ਆਪਣਾ ਉਗਾਓ, ਆਪਣੇ ਸੈਲਫ ਨਿਰਭਰ ਹੋ ਸਕਦੇ ਆ, ਤੁਸੀਂ ਮਿਹਨਤ ਕਰੋ ਟਾਈਮ, ਪਰ ਜੇ ਤੁਸੀਂ ਕਹਿੰਦੇ ਆ ਕਿ ਅਮਨਦੀਪ ਔਰਗੈਨਿਕ ਕਰੇ ਤਾਂ ਆਪਾਂ ਤਾਂ ਬੈਠ ਕੇ ਖਾਣਾ ਆ, ਪਰ ਪੈਸੇ ਆਪਾਂ ਵੱਧ ਨਹੀਂ ਦੇਣੇ, ਪੈਸੇ ਨਹੀਂ ਦੇਣੇ, ਵੱਧ ਆਪਾਂ ਮਨਦੀਪ ਨੂੰ ਪੈਸੇ ਵੱਧ ਨਹੀਂ ਦੇਣੇ, ਪਰ ਉਹ ਖਾਦ ਪਾਣੀ ਵੀ ਛੱਡ ਦੇਵੇ, ਉਹ ਟਰੈਕਟਰ ਚਲਾਉਣਾ ਵੀ ਛੱਡ ਦੇਵੇ, ਕਹੀ ਚੱਕੇ ਹੱਥੀਂ ਫਿਰ ਉਹ ਸਾਰਾ ਕੁਛ ਕਰੇ, ਅਤੇ ਉਹ ਫਿਰ ਸਾਨੂੰ ਉਸੇ ਪ੍ਰਾਈਜ਼ ਦੇ ਉੱਤੇ ਖਾਣਾ ਦੇਵੇ ਜਾਂ 5-10 ਸੈਂਟ ਵੱਧ ਲੈ ਲੈ।
ਮਨਦੀਪ ਜੇ ਤੁਸੀਂ ਇੱਕ ਇਕਨੋਮਿਕ ਪੁਆਇੰਟ ਆਫ ਵਿਊ ਨਾਲ ਦੇਖੋ, ਜੇ ਤੁਸੀਂ ਸਾਰੇ ਚੀਜ਼ਾਂ ਨੂੰ ਔਰਗੈਨਿਕ ਕਰ ਦਿੰਦੇ ਆ ਤਾਂ ਇਹਦੇ ਨਾਲ ਇਕਨੋਮਿਕ ਐਕਟੀਵਿਟੀਜ਼ ਤਾਂ ਬਹੁਤ ਜ਼ਿਆਦਾ ਹੋਲਟ ਹੋ ਜਾਊਗੀਆਂ।
ਆਸਟ੍ਰੇਲੀਆ ਦੇ ਵਿੱਚ ਜਾਂ ਅਮੈਰੀਕਾ ਜਾਂ ਵੈਸਟਰਨ ਵਰਲਡ ਦੇ ਵਿੱਚ ਜਾਂ ਜਿਹੜੀ ਹੁਣ ਖੇਤੀ ਚੱਲ ਰਹੀ ਹੈ, 450 ਬੰਦੇ ਨੂੰ ਇੱਕ ਕਿਸਾਨ ਖਾਣਾ ਖਿਲਾ ਰਿਹਾ ਹੈ। ਤੇ ਜਦੋਂ ਇਹ ਖੇਤੀ ਸ਼ੁਰੂ ਹੋਈ ਸੀ ਨਾ ਤਾਂ 13 ਬੰਦਿਆਂ ਤੋਂ ਸ਼ੁਰੂ ਹੋਈ ਸੀ ਵੀ ਵੱਧ ਤੋਂ ਵੱਧ ਇੱਕ ਬੰਦਾ 13 ਬੰਦਿਆਂ ਨੂੰ ਖਾਣਾ ਖਿਲਾ ਸਕਦਾ, ਠੀਕ ਹੈ। ਪਰ ਹੁਣ ਡਿਵੈਲਪਮੈਂਟ ਬਹੁਤ ਹੋ ਗਈ ਆ, ਤੁਸੀਂ ਦੇਖੋ ਕਿਤੇ ਆ ਕੇ, ਹੈ ਨਾ, ਬਹੁਤ ਘੱਟ ਵਰਤੋਂ ਹੋ ਰਹੀ ਆ ਰੇਹਾਂ ਸਪਰੇਆਂ ਦੀ। ਪਰ ਭਾਅ ਜੀ ਖਾਦ ਤਾਂ ਪਾਉਣੀ ਹੀ ਪਊਗੀ ਨਾ, ਜਿਹੜੇ ਹੁਣ ਦੇਖੋ ਪੋਟਾਸ਼ੀਅਮ ਹੈ, ਪੋਟਾਸ਼ੀਅਮ ਪੱਥਰ 'ਚੋਂ ਨਿਕਲਦੀ ਆ, ਠੀਕ ਹੈ। ਕੈਲਸ਼ੀਅਮ ਜਿਹੜੀ ਆ ਉਹ ਹੈਫਾ ਦੀ ਆਪਾਂ ਸਟੱਡੀ ਕਰੋ, ਇਜ਼ਰਾਈਲ ਸਮੁੰਦਰ 'ਚੋਂ ਕੱਢਦੇ ਆ, ਹੈ। ਜਿਹੜੀ ਯੂਰੀਆ ਆ, ਯੂਰੀਆ ਹਵਾ 'ਚੋਂ ਬਣਾਉਂਦੇ ਆ, ਮੋਸਟਲੀ ਇਹ ਤੱਤ ਧਰਤੀ ਦੇ ਵਿੱਚ ਆਲਰੇਡੀ ਹੁੰਦੇ ਆ ਸਾਰਾ ਕੁਛ,
ਹਾਂਜੀ,
ਕੁਛ ਸਿੰਥੈਟਿਕ ਤਾਂ ਬਣ ਨਹੀਂ ਰਿਹਾ। ਅਤੇ ਜੇ ਹੁਣ ਤੁਸੀਂ ਦੇਖੋ ਵੀ ਆਹ ਖੇਤ ਹੈ, ਖੇਤ ਦੇ ਵਿੱਚੋਂ ਹਰੇਕ ਸਾਲ 25-30 ਬੋਰੀਆਂ ਅੰਨ ਦੀਆਂ ਬਾਹਰ ਜਾ ਰਹੀਆਂ, ਤਾਂ ਉਹ ਜਿੰਨਾ ਤੱਤ ਗਿਆ ਖੇਤ 'ਚੋਂ ਬਾਹਰ ਉਹਨੂੰ ਰਿਪਲੇਸ ਤਾਂ ਕਰਨਾ ਪਊਗਾ ਨਾ, ਉਹ ਮੁੜ ਕੇ ਖੇਤ 'ਚ ਤਾਂ ਪਾਉਣਾ ਪਊਗਾ ਨਾ ਹਰੇਕ ਸਾਲ। ਉਹ ਅਸਲ ਦੇ ਵਿੱਚ ਤੱਤ ਹੀ ਖੇਤਾਂ 'ਚ ਪਾ ਕੇ ਇਹਨਾਂ ਨੂੰ ਦਾਣੇ ਦੇ ਰੂਪ ਦੇ ਵਿੱਚ ਮਿਨਰਲਸ ਮੁੜ ਕੇ ਸਾਡੇ ਸਰੀਰ ਦੇ ਵਿੱਚ ਵੀ ਪੋਟਾਸ਼ੀਅਮ ਕੈਲਸ਼ੀਅਮ ਹੀ ਖੁੱਲ ਰਹੇ ਨੇ ਨਾ, ਮੁੜ ਕੇ ਬਣ ਰਿਹਾ ਸਾਡਾ ਸਰੀਰ। ਸੋ ਜੇ ਅਸੀਂ ਖੇਤਾਂ 'ਚ ਪਾਉਣਾ ਹੀ ਕੁਛ ਨਹੀਂ,
ਐਕਚੁਅਲੀ ਵੀ ਆਰ ਪ੍ਰੋਵਾਈਡਿੰਗ ਵਿਟਾਮਿਨਸ ਟੂ ਦੈਮ ਟੂ ਗਰੋ ਅਪ।
ਹਾਂ, ਮਤਲਬ ਜਿਹੜਾ ਕਿਸਾਨ ਹੈ, ਕਿਸਾਨ ਤਾਂ ਇਹ ਹੈ ਕਿ ਜਿਹੜੇ ਨੈਚੁਰਲ ਤੱਤ ਹੈ, ਪੋਟਾਸ਼ੀਅਮ ਕੈਲਸ਼ੀਅਮ ਬੋਰੋਨ ਮੈਗਨੀਜ਼ੀਅਮ ਐਂਡ ਆਲ ਦੈਟ, ਉਹਨਾਂ ਨੂੰ ਉਹ ਕਨਵਰਟ ਕਰਕੇ ਦਾਣੇ ਜਾਂ ਖਾਣੇ ਦੇ ਰੂਪ ਦੇ ਵਿੱਚ ਉਹ ਤੁਹਾਨੂੰ ਦੇ ਰਿਹਾ, ਤੁਸੀਂ ਬਣਾ ਰਹੇ ਹੋ, ਉਹ ਤੁਹਾਡੇ ਅੰਦਰ ਜਾ ਕੇ ਉਹੀ ਤੱਤ ਜਿਹੜੇ ਤੁਹਾਡੇ ਬੋਡੀ 'ਚ, ਤੁਹਾਡੀ ਬੋਡੀ ਉਸੇ ਚੀਜ਼ ਦੀ ਬਣੀ ਹੋਈ ਹੈ। ਸੋ ਕਿਸਾਨ ਤਾਂ ਇੱਕ ਮੀਡੀਅਮ ਹੈ, ਜੇ ਹੁਣ ਪਿੱਛੋਂ ਪਾਉਣਾ ਹੀ ਨਹੀਂ ਹੈਗਾ ਕੁਛ ਤਾਂ ਉਹ ਕਿੱਦਾਂ ਤੁਸੀਂ ਗਾਂਹ ਜਾਓਗੇ। ਸੋ ਇਹ ਜਿਹੜੀ ਬੜੀ ਨਾ ਬਰੀਕੀ ਵਾਲੀਆਂ ਗੱਲਾਂ ਨੇ, ਔਰ ਭੂਟਾਨ ਵੀ ਫੇਲ ਹੋ ਚੁੱਕਾ ਹੈ ਔਰਗੈਨਿਕ ਦੇ ਚੱਕਰ ਦੇ ਵਿੱਚ, ਆਪਣਾ ਬੈਂਕਰਪਸੀ ਦਿਖਾ ਚੁੱਕਾ ਆ। ਦੇਖਣ ਨੂੰ ਇਹ ਬਹੁਤ ਵਧੀਆ ਗੱਲਾਂ ਲੱਗਦੀਆਂ। ਇੱਦਾਂ ਹੀ ਸ਼੍ਰੀਲੰਕਾ ਵੀ ਜਿਹੜਾ ਉਹਦਾ ਪਤਨ ਦਾ ਕਾਰਨ ਹੈ ਉਹ ਸਿਰਫ ਉਹਨਾਂ ਦੀਆਂ ਆ ਜਿਹੜੀਆਂ ਵੈਸਟਰਨ ਵਰਲਡ ਵੱਲੋਂ ਫੈਲਾਈਆਂ ਗਈਆਂ ਚੀਜ਼ਾਂ ਉਹ ਹੈ। ਹੁਣ ਯੂਰਪ ਦੇਖ ਲਓ, ਹੋਰ ਕੰਟਰੀ ਦੇਖ ਲਓ, ਮਿਡਲ ਈਸਟ ਦੇ, ਉੱਥੇ ਅੰਨਦਾਣਾ ਨਹੀਂ ਹੁੰਦਾ, ਸਾਰਾ ਰਸ਼ੀਆ ਅਤੇ ਯੂਕਰੇਨ ਦੇ ਸਿਰ 'ਤੇ ਬੈਠੇ ਨੇ ਉਹ, ਇੰਡੀਆ ਤੋਂ ਮਿਹਨਤਾਂ ਕਰਨ ਲੱਗੇ ਉਹ ਦਾਣੇ ਦੀ। ਇੱਕ ਟਾਈਮ ਇਹ ਸੀ ਜਦੋਂ ਇੰਡੀਆ ਦਾਣੇ ਦੀ ਮਿਹਨਤ ਕਰਨ ਜਾਂਦਾ ਸੀ ਅਮਰੀਕਾ ਅਤੇ ਯੂਰਪ ਕੋਲ, ਅਤੇ ਉਹਨੂੰ ਮੰਗਤਿਆਂ ਵਾਂਗਰ ਬਾਹਰ ਬਿਠਾ ਦਿੱਤਾ ਜਾਂਦਾ।
ਮੈਕਸੀਕੋ ਤੋਂ ਬਹੁਤ ਕਣਕ ਆਉਂਦੀ ਹੁੰਦੀ ਸੀ, ਯਾਦ ਹੈ 1960 ਵਿੱਚ ਮੈਕਸੀਕਨ ਕਣਕ ਬਹੁਤ ਆਈ ਸੀ,
ਉਹ ਇੰਡੀਆ ਮੰਗਤਾ ਸੀ। ਹੁਣ ਇੰਡੀਆ ਤੋਂ ਉਹ ਪਾਸਾ ਪਲਟਿਆ, ਉਹਨੇ ਉਹ ਕੰਮ ਛੱਡ ਦਿੱਤੇ, ਉਹ ਇੰਡੀਆ ਦੇ ਮੂਹਰੇ ਹੱਥ ਅੱਡੀ ਬੈਠੇ ਨੇ, ਰੂਸ ਦੇ ਮੂਹਰੇ ਹੁਣ ਹੱਥ ਅੱਡੀ ਬੈਠੇ ਨੇ। ਸੋ ਸਰਕਾਰ ਦਾ ਕੰਮ ਕੀ ਹੁੰਦਾ ਆ, ਆਸਟ੍ਰੇਲੀਆ ਦੀ ਸਰਕਾਰ, ਨਿਊਜ਼ੀਲੈਂਡ ਦੀ ਸਰਕਾਰ, ਕੋਈ ਵੀ ਦੇਸ਼ ਦੀ ਸਰਕਾਰ ਦਾ ਕੰਮ ਇਹ ਹੁੰਦਾ ਕਿ ਜਿੰਨੇ ਉਹਦੇ ਬਛਿੰਦੇ ਨੇ ਉਹਨਾਂ ਦੇ ਲਈ ਖਾਣਾ ਪਹਿਲੀ ਪ੍ਰਾਇਓਰਿਟੀ ਹੁੰਦੀ ਆ, ਹਥਿਆਰਵਾਦ ਦੀ ਹੁੰਦੀ ਆ, ਬਾਕੀ ਗੱਲਾਂ ਬਾਅਦ 'ਚ ਹੁੰਦੀਆਂ। ਉਹ ਕਹਿੰਦੇ ਆ ਵੀ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ, ਸਿਆਣਪ ਇਹਦੇ 'ਚ ਹੀ ਆ ਵੀ ਆਪਣੀ ਕੋਠੀ 'ਚ ਦਾਣੇ ਹੋਣ, ਸਾਰਿਆਂ ਨੇ ਵੱਡੀ ਸਿਆਣਪ ਇਹ ਆ। ਇਹ ਕਮਲਾਪਣ ਇਹ ਆ ਵੀ ਤੁਸੀਂ ਜਿੱਦਾਂ ਹੁਣ ਸ਼੍ਰੀਲੰਕਾ ਨੇ ਕੀਤਾ, ਇਹ ਕਮਲਾਪਣ ਕੀਤਾ ਆ, ਤੁਸੀਂ ਖਾਣਾ ਉਗਾਉਣਾ ਹੀ ਛੱਡ ਦਿੱਤਾ, ਆਪਣੀਆਂ ਲੋਕਲ ਫਾਰਮਰੇ ਖਤਮ ਕਰ ਦਿੱਤੇ, ਹੈਂ, ਤੁਸੀਂ ਸਪੋਰਟ ਹੀ ਨਹੀਂ ਕਰ ਰਹੇ ਫਾਰਮਰਾਂ ਨੂੰ, ਇਹੋ ਜਿਹੀਆਂ ਉਹਨਾਂ 'ਤੇ ਕੰਡੀਸ਼ਨਾਂ ਰੱਖੀ ਜਾ ਰਹੇ ਹੋ ਜਿਹੜੀ ਅਨਡੂਏਬਲ ਹੈ, ਹੋ ਹੀ ਨਹੀਂ ਸਕਦੀਆਂ, ਹੈ ਨਾ। ਅਸੀਂ ਤਾਂ ਜੀ ਆਹ ਨਹੀਂ ਕਰਨਾ, ਅਸੀਂ ਤਾਂ ਜੀ ਉਹ ਨਹੀਂ ਕਰਨਾ, ਅਸੀਂ ਤਾਂ ਇੱਦਾਂ ਨਹੀਂ ਕਰਨਾ, ਕਿਸਾਨ ਜੀ ਐਂ ਕਰਦੇ ਓਂ ਕਰਦੇ ਆ, ਉਹਨਾਂ ਨੂੰ ਭੰਡੇ ਜਾਂਦੇ ਆ, ਉਹਨਾਂ ਨੂੰ ਕੋਈ ਸਪੋਰਟ ਨਹੀਂ ਕਰਨੀ, ਠੀਕ ਹੈ। ਸੋ ਇਹ ਜਿਹੜੀਆਂ ਚੀਜ਼ਾਂ ਆ, ਪਹਿਲਾਂ ਆਪਣੇ ਫੂਡ ਸਿਕਿਉਰਿਟੀ ਮਸਟ ਹੈ ਹਰੇਕ ਘਰ ਨੂੰ, ਘਰ ਤੋਂ ਹੀ ਸ਼ੁਰੂ ਹੁੰਦੀ ਆ। ਘਰ ਦੇ ਵਿੱਚ ਆਟਾ ਸਾਲ ਦਾ ਪਿਆ ਹੋਵੇ ਨਾ ਦਾਣੇ, ਬੰਦਾ ਤਸੱਲੀ ਨਾਲ ਕਹਿੰਦਾ ਕੋਈ ਚੱਕਰ ਹੀ ਨਹੀਂ। ਜਦੋਂ ਮਹੀਨੇ ਬਾਅਦ ਮੁੱਕਣ ਦੇ ਆਉਂਦਾ ਨਾ, ਫਿਰ ਕਈਆਂ ਨੂੰ ਹੁੰਦਾ ਵੀ ਹੁਣ ਯਾਰ ਕੀ ਕਰੀਏ। ਸੋ ਇਸ ਕਰਕੇ ਇਹ ਜਿਹੜੀ ਆ ਪੁੱਠੇ ਪਾਸੇ ਨੂੰ ਬੇਹੁਦਾ ਗੱਲਾਂ, ਪੋਲਸੀਆਂ ਬਣਾਈ ਜਾਣੀਆਂ, ਜਾਅਲੀ ਪੋਲਸੀਆਂ, ਸਾਰਾ ਦੇਸ਼ ਨੂੰ ਖਾ ਲਿਆ ਸ਼੍ਰੀਲੰਕਾ ਨੂੰ। ਸੋ ਇਹ ਚੀਜ਼ਾਂ ਨੇ, ਇਹ 'ਤੇ ਮੈਂ ਥੋੜ੍ਹੀ ਜਿਹੀ ਗੱਲ ਕਰਨਾ ਚਾਹੁੰਦਾ ਸੀ। ਵੈਸੇ ਕੱਲ੍ਹ ਨੂੰ ਹੋਰ ਵੀ ਗੱਲ ਕਰਾਂਗੇ, ਬਿੱਟਾ ਸਾਹਿਬ ਨੂੰ ਪੁੱਛਾਂਗੇ। ਅਤੇ ਜਗਵੀਰ ਸੇਖੋ ਸਾਡੇ ਨਾਲ। ਹਾਂਜੀ,
ਜਿੱਥੋਂ ਤੱਕ ਡਾਇਲੋਗ ਸਿਰਜਣ ਦਾ ਸਵਾਲ ਹੈ ਜਾਂ ਇੱਕ ਨੈਰੇਟਿਵ ਬਣਾਉਣ ਦਾ ਸਵਾਲ ਹੈ, ਪੰਜਾਬ ਦੇ ਵਿੱਚ ਵੀ ਇਹ ਨੈਰੇਟਿਵ ਬਹੁਤ ਜ਼ਿਆਦਾ ਉਭਾਰਿਆ ਜਾ ਰਿਹਾ ਹੈ ਕਿ ਧਰਤੀ ਹੇਠਲਾ ਜਿਹੜਾ ਪਾਣੀ ਉਹ ਖਤਮ ਹੋ ਰਿਹਾ, ਉਹ ਗੰਧਲਾ ਹੋ ਰਿਹਾ ਆ, ਜਿਹੜੇ ਨਾਰਕੋਟਿਕਸ ਜਾਨੀਆਂ ਜਿੱਦਾਂ ਖਾਦਾਂ ਜਾਨੀਆਂ, ਇਹਦੇ ਨਾਲ ਮੈਨੂੰ ਤੁਸੀਂ ਕਿੰਨਾ ਕੁ ਸਹਿਮਤ ਆ ਕਿ ਇਹ ਸੱਚਾਈ ਹੈ ਜਾਂ ਇੱਕ ਤਰ੍ਹਾਂ ਦੇ ਨਾਲ ਸਿਰਫ ਨੈਰੇਟਿਵ ਹੀ ਕ੍ਰੀਏਟ ਕੀਤਾ ਜਾਂਦਾ, ਕਿਉਂਕਿ ਸੰਸਾਰ ਦੇ ਵਿੱਚ ਵਾਟਰ ਸਾਈਕਲ ਜਿਹੜਾ ਜਿਸ ਵੇਲੇ ਹੁੰਦਾ ਆ, ਇੱਕ ਬੂੰਦ ਵੀ ਵੇਸਟ ਨਹੀਂ ਹੁੰਦੀ ਜਦੋਂ ਤੱਕ ਜਦੋਂ ਦਾ ਸੰਸਾਰ ਬਣਿਆ, ਜਿੰਨਾ ਪਾਣੀ ਸੰਸਾਰ ਦੇ ਵਿੱਚ ਰਿਹਾ ਆ ਉਨਾ ਹੀ ਆ ਹਾਲੇ ਵੀ, ਉਹਦਾ ਡਿਸਟਰੋਏ ਹੁੰਦਾ ਹੀ ਨਹੀਂ ਹੈ, ਉਹਦੀ ਲੋਕੇਸ਼ਨ ਸ਼ਿਫਟ ਹੋ ਸਕਦੀ ਹੈ, ਇੱਥੋਂ ਦੂਜੀ ਥਾਂ ਚਲਾ ਗਿਆ, ਦੂਜੀ ਤੀਜਾ ਥਾਂ ਚਲਾ ਗਿਆ, ਫੇਰ ਵਾਪਸ ਆ ਜਾਂਦਾ। ਇਹਦੇ ਨਾਲ ਤੁਸੀਂ ਕਿੰਨਾ ਕੁ ਸਹਿਮਤ ਹੈ ਕਿ ਪੰਜਾਬ ਦਾ ਜਿਹੜਾ ਪਾਣੀ ਹੈ ਡੂੰਘਾ ਹੋ ਗਿਆ ਸਮਾਂ, ਜਿਹੜਾ ਡੂੰਘਾ ਪਾਣੀ ਹੁੰਦਾ ਉਹ ਜ਼ਿਆਦਾ ਸ਼ੁੱਧ ਹੁੰਦਾ, ਉਹ ਜ਼ਿਆਦਾ ਪਿਊਰੀਫਾਈਡ ਹੁੰਦਾ।
ਭਾਜੀ ਮੈਂ ਤੁਹਾਡੀ ਗੱਲ ਸਮਝਦਾ, ਇਹ ਵੀ ਇੱਕ ਨਾ ਮਤਲਬ ਗਲਤ ਕਿਸਾਨਾਂ ਨੂੰ ਭੰਡਣ ਵਾਲੀ ਗੱਲ ਹੈ, ਜਿਹੜੀ ਨਾ ਪੋਲਿਊਸ਼ਨ ਹੈ ਉਹ 50% ਪੰਜਾਬ ਦੀ ਜਾਂ ਇੰਡੀਆ ਦੀ ਪੋਲਿਊਸ਼ਨ ਜਿਹੜੀ ਆ ਉਹ ਇੰਡਸਟਰੀ ਵੱਲੋਂ, ਜਿਹੜੇ ਭੱਠੇ ਚੱਲ ਰਹੇ ਨੇ, ਕਾਰਖਾਨੇ ਚੱਲ ਰਹੇ ਨੇ, ਲਗਾਤਾਰ ਚੱਲੀ ਜਾ ਰਹੇ ਨੇ, ਔਰ ਮੇਰਾ ਖਿਆਲ 20% ਜਿਹੜੀ ਆ ਜਿਹੜੀਆਂ ਕਾਰਾਂ ਚੱਲੀ ਜਾ ਰਹੀਆਂ, ਇੰਜਣ ਚੱਲੀ ਜਾ ਰਹੇ, ਤੇਲ ਬਲ ਰਿਹਾ ਸੜਕਾਂ ਦੇ ਵਿੱਚ, ਉਹ ਹੈ ਸ਼ਹਿਰੀ ਬਹੁਤ ਜ਼ਿਆਦਾ ਪੋਲਿਊਸ਼ਨ ਹੈ, ਸ਼ਹਿਰ ਦੇ ਲਾਗੇ ਦੇਖ ਲਓ ਉੱਥੇ ਸਾਹ ਵੀ ਨਹੀਂ ਆਉਂਦਾ ਹੁੰਦਾ। ਫਿਰ ਜਿਹੜੀ ਕਿਸਾਨੀ ਵਾਲੀ ਹੈ ਨਾ ਪੋਲਿਊਸ਼ਨ ਉਹ ਬਹੁਤ ਘੱਟ ਹੈ ਨਾੜ ਜਾਲਣ ਵਾਲੀ, ਪਰ ਜਿਹੜੀ ਹੁਣ ਗੱਡੀ ਚੱਲਦੀ ਹੈ ਸੜਕ ਦੇ ਉੱਤੇ, ਕਾਰ ਚੱਲਦੀ ਹੈ, ਇੰਡਸਟਰੀ ਚੱਲਦੀ ਹੈ, ਉਹ ਗ੍ਰੀਨ ਕੀ ਕਰ ਰਹੀ ਹੈ? ਕੁਛ ਵੀ ਨਹੀਂ ਕਰ ਰਹੀ। ਜੇ ਉਹ 50% ਜਾਂ ਕੁੱਲ ਮਿਲਾ ਕੇ 70% ਜਿਹੜੇ ਵਹੀਕਲ ਹੈ ਜਾਂ ਇੰਡਸਟਰੀ ਆ ਉਹ ਧੂੰਆਂ ਛੱਡ ਰਹੀ ਹੈ, ਤਾਂ ਉਹਨੂੰ ਬੈਲੈਂਸ ਤਾਂ ਕਰ ਨਹੀਂ ਰਹੀ। ਪਰ ਜੇ ਕਿਸਾਨ ਦੇ ਜਿਹੜੇ ਨਾੜ ਜਾਲਣ ਨਾਲ ਜਾਂ ਕੁਛ, ਮੈਂ ਇਹ ਨਹੀਂ ਕਹਿੰਦਾ ਜਾਲਣੀ ਚਾਹੀਦੀ, ਉਹ ਜਾਲਦਾ ਆ, ਪਰ ਜਿਹੜੀ ਉਹ ਫਸਲ ਲਾਉਂਦਾ ਆ ਉਹ ਪਹਿਲਾਂ ਆਕਸੀਜਨ ਕਿੰਨੀ ਛੱਡ ਚੁੱਕੀ ਹੁੰਦੀ ਆ, ਉਹਦਾ ਕੋਈ ਹਿਸਾਬ ਨਹੀਂ ਹੈਗਾ। ਜਿਹੜੀ ਉਹ ਸਾਰੀ ਧਰਤੀ ਨੂੰ ਕਵਰ ਰੱਖਦਾ ਆ, ਗ੍ਰੀਨ ਕਵਰ ਰੱਖਦਾ ਆ, ਉਹਦੇ 'ਚੋਂ ਆਕਸੀਜਨ ਜਨਰੇਟ ਹੋ ਰਹੀ ਆ, ਉਹ ਤਾਂ ਜਨਰੇਟ ਕਰਕੇ ਫਿਰ ਥੋੜ੍ਹੇ ਪਰਸੈਂਟ ਪੋਲਿਊਸ਼ਨ ਕਰਦਾ ਆ। ਜਿਹੜੀ ਇੰਡਸਟਰੀ 100% ਪੋਲਿਊਸ਼ਨ ਹੀ ਕਰਦੀ ਆ, ਮੁੜ ਕੇ ਕੋਈ ਉਹਨੂੰ ਰੈਕਟੀਫਾਈ ਵੀ ਨਹੀਂ ਕਰਦੀ, ਇੱਥੋਂ ਤੱਕ ਕਿ ਆਪਣੀਆਂ ਚਿਮਨੀਆਂ ਦੇ ਵਿੱਚ ਫਿਲਟਰ ਵੀ ਨਹੀਂ ਲਾਉਂਦੇ ਉਹ ਬੰਦੇ ਪੋਲਿਊਸ਼ਨ ਵਾਲਿਆਂ ਨੂੰ ਵੱਡੀਆਂ ਦੇ ਕੇ, ਉਹਨਾਂ ਦਾ ਕੀ ਕਰਨਾ ਹੈ? ਉਹ ਨੈਰੇਟਿਵ ਤਾਂ ਉਹਨਾਂ ਦੇ ਉਲਟ ਹੋਣਾ ਚਾਹੀਦਾ ਆ। ਇੱਦਾਂ ਜਿਹੜੀ ਪਾਣੀ ਦੀ ਵਰਤੋਂ ਹੈ, ਦੁਰਵਰਤੋਂ ਸਾਰਿਆਂ ਨਾਲ ਵੱਧ ਇੰਡਸਟਰੀ ਕਰਦੀ ਆ, ਕਿਸਾਨ ਤਾਂ ਕਰਦਾ ਹੀ ਨਹੀਂ ਦੁਰਵਰਤੋਂ ਪਾਣੀ ਦੀ, ਸਾਰਿਆਂ ਨਾਲ ਵੱਧ ਪਾਣੀ ਦੀ ਜਿਹੜੀ ਹੈ ਉਹ ਦੁਰਵਰਤੋਂ,
ਜਿਹੜੀ
ਮੈਨੂਫੈਕਚਰਿੰਗ ਇੰਡਸਟਰੀ ਕੋਈ ਵੀ ਲਾ ਲਓ, ਧੋਣ ਵਾਲੀ ਗੱਡੀ ਲਾ ਲਓ, ਸਰਵਿਸ ਇੰਡਸਟਰੀ ਲਾ ਲਓ, ਹਸਪਤਾਲ ਲਾ ਲਓ, ਸੀਵਰੇਜ ਲਾ ਲਓ, ਸ਼ਹਿਰ ਲਾ ਲਓ, ਸਾਰਿਆਂ ਨਾਲ ਵੱਧ ਪਾਣੀ ਦੀ ਦੁਰਵਰਤੋਂ ਇਹ ਲੋਕ ਕਰਦੇ ਨੇ। ਠੀਕ ਹੈ, ਉਹ ਪਾਣੀ ਜਾਂਦਾ ਕਿੱਥੇ ਆ? ਉਹ ਸਾਰਾ ਗੰਦਾ ਪਾਣੀ ਪੋਲਿਊਸ਼ਨ ਵਾਲਾ ਉਹ ਬੋਰ ਪਾ ਪਾ ਕੇ ਲੋਕਾਂ ਨੇ ਪਾਣੀ ਦੀਆਂ ਤੱਗੀਆਂ ਖਰਾਬ ਕਰਤੀਆਂ ਇੰਡਸਟਰੀ ਵਾਲਿਆਂ ਨੇ। ਨਹਿਰ ਜਿਹੜੀ ਬੁੱਢਾ ਦੇਖ ਲਓ, ਦਰਿਆ ਜਿਹੜਾ ਕਾਲਾ ਹੋ ਗਿਆ ਹੈ ਸਾਰਾ, ਉਹ ਕਿਸਾਨਾਂ ਨੇ ਨਹੀਂ ਕੀਤਾ, ਉਹ ਇੰਡਸਟਰੀ ਨੇ ਕੀਤਾ। ਸੋ ਜਿਹੜਾ ਰਿਸੀਵਿੰਗ ਐਂਡ 'ਤੇ ਆ ਕਿਸਾਨ ਹੈ, ਜਿਹੜੇ ਖੇਤਾਂ ਨਾਲ ਜੂਝ ਰਹੇ ਨੇ, ਲੋਐਸਟ ਪ੍ਰਾਈਸ 'ਤੇ ਕੰਮ ਕਰ ਰਹੇ ਨੇ, ਲੋਐਸਟ ਵੇਜ 'ਤੇ ਕੰਮ ਕਰ ਰਹੇ ਨੇ। ਅਤੇ ਜੇ ਉਹ ਕਿਸਾਨ ਜਿਹੜਾ ਆਪਣੀ ਮਿਹਨਤ ਕਰਕੇ, ਸੇਵਿੰਗ ਕਰਕੇ, ਜੇ ਉਹ ਇੱਕ ਵਧੀਆ ਗੱਡੀ ਲੈ ਲੈਂਦਾ, ਉਹ ਲੋਕਾਂ ਦੇ ਚੁੱਭਣ ਲੱਗ ਜਾਂਦੀ ਨੇ। ਸੋ ਜੇ ਉਹ ਵਿਆਹ ਕਰ ਲੈਂਦਾ, ਆਪਣੇ ਧੀ ਪੁੱਤ ਦੀ ਖੁਸ਼ੀ ਮਨਾ ਲੈਂਦਾ, ਉਹ ਲੋਕਾਂ ਦੇ ਚੁੱਭਣ ਲੱਗ ਜਾਂਦੇ ਨੇ। ਹੁਣ ਆਪਾਂ ਵਟ ਅਬਾਊਟਰੀ ਕਰ ਲੈਂਦੇ, ਵਟ ਅਬਾਊਟ ਦੋਸ ਪੀਪਲ, ਵਟ ਅਬਾਊਟ ਦੋਸ ਪੀਪਲ ਭਾਜੀ,
ਕਿਸਾਨਾਂ ਦੀਆਂ ਵੀ ਬਹੁਤ ਜ਼ਿਆਦਾ ਪ੍ਰੋਬਲਮ 'ਚ ਆ, ਅਤੇ ਨਾਲ ਜਿਹੜਾ ਬਿਜ਼ਨਸ ਪਰਸਨ ਆ, ਇੱਕ ਸਰਵਿਸ ਪਰਸਨ ਆ, ਇੱਕ ਬਿਜ਼ਨਸ ਕਰਦਾ ਆ, ਉਹਨੂੰ ਵੀ ਇੱਕ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਸਟਰਗਲ ਕਰਨਾ ਪੈਂਦਾ ਹੈ। ਇੱਦਾਂ ਸਾਨੂੰ ਇੱਦਾਂ ਲੱਗਦਾ ਆ ਕਿ ਇੱਕ ਜਿਹੜਾ ਵਪਾਰੀ ਆ ਉਹਨੇ 150 ਦੀ ਚੀਜ਼ ਲੈ ਲਈ ਆ, 200 ਦੀ ਵੇਚ ਦਿੱਤੀ ਆ। ਕਈ ਵਾਰ ਇੱਦਾਂ ਵੀ ਹੁੰਦਾ, ਉਹ 150 ਦੀ ਚੀਜ਼ ਲੈਂਦਾ ਤਾਂ 90 ਦੀ ਵਿਕਦੀ ਆ, ਕਿਉਂਕਿ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਕੰਪੀਟੀਸ਼ਨ ਹੁੰਦਾ, ਸਟ੍ਰੈਸ ਆਊਟ ਉਹ ਵੀ ਬਹੁਤ ਹੁੰਦੇ ਆ, ਲੋਨ ਉਹਨੇ ਵੀ ਲਏ ਹੁੰਦੇ ਆ, ਤੇ ਇਹਦੇ ਵਿੱਚ ਇਹਦੇ ਬਾਰੇ ਤੁਸੀਂ ਕੀ ਕਹੋਗੇ ਕਿ
ਨਹੀਂ ਨਹੀਂ ਭਾਜੀ,
ਜਿਹੜੇ ਦੂਜੇ ਬਿਜ਼ਨਸ ਪਰਸਨ ਵੀ ਆ, ਲੋਕ ਵੀ ਆ, ਉਹ ਵੀ ਕਾਫੀ ਟ੍ਰਬਲ ਦੇ ਵਿੱਚ ਹੈਗੇ ਆ।
ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਹਰੇਕ ਇੰਡਸਟਰੀ ਦਾ ਆਪਣਾ ਆਪਣਾ ਪੋਜ਼ਿਟਿਵ ਹੁੰਦਾ ਤੇ ਨੈਗੇਟਿਵ ਹੁੰਦਾ ਹੈ। ਠੀਕ ਹੈ, ਆਪਾਂ ਇੱਦਾਂ ਨਹੀਂ ਕਰ ਸਕਦੇ ਵੀ ਕਿਸਾਨਾਂ ਨੂੰ ਭੰਡੀ ਜਾਈਏ ਅਤੇ ਉਹ ਖਾਣਾ ਵੀ ਉਹ ਦੇ ਰਹੇ ਨੇ, ਸਾਰਾ ਕੁਛ ਹੋ ਰਹੇ ਨੇ, ਅਤੇ ਲਓ ਜੀ ਆਹ ਸਾਰੀ ਪੋਲਿਊਸ਼ਨ ਤਾਂ ਇਹ ਨਹੀਂ ਕਰਤੀ, ਇੱਦਾਂ ਥੋੜ੍ਹੋ ਸਾਰੀ ਪੋਲਿਊਸ਼ਨ ਥੋੜ੍ਹੋ ਕੀਤੀ ਹੈ ਉਹਨਾਂ ਨੇ, ਸਾਰਾ ਆਪਾਂ ਉਹਨਾਂ ਸਿਰ ਥੋੜ੍ਹੋ ਸੁੱਟ ਸਕਦੇ ਹਾਂ। ਇੱਦਾਂ ਹੀ ਹਰੇਕ ਇੰਡਸਟਰੀ ਦੇ ਆਪਣੇ ਪੋਜ਼ਿਟਿਵ, ਆਪਾਂ ਉਹਨਾਂ ਨੂੰ ਵਿਲਨ ਨਹੀਂ ਬਣਾਉਣਾ, ਆਪਾਂ ਉਹਨਾਂ ਨੂੰ ਡੀਮਨਾਈਜ਼ ਨਹੀਂ ਕਰਨਾ ਕਿਸੇ ਵੀ। ਜੇ ਹੁਣ ਕੋਈ ਮਤਲਬ ਬਾਣੀ ਆਇਆ, ਦੁਕਾਨਦਾਰ ਹੈ, ਸੁਨਿਆਰਾ ਆ, ਉਹ ਬਿਜ਼ਨਸ ਕਰਨ ਦੀ ਕੋਸ਼ਿਸ਼ ਕਰਦਾ, ਉਹ ਸਟਰਗਲ ਕਰ ਰਿਹਾ, ਲੈਟ ਹਿਮ ਡੂ ਇਟ, ਹੈ ਨਾ। ਜੇ ਕਹੀਏ ਵੀ ਲੈ ਉਹ ਸਾਰਾ ਸੋਨਾ ਜੀ ਸੁਨਿਆਰਿਆਂ ਕੋਲ ਹੈ ਜੀ, ਉਹ ਉਹਨਾਂ ਦਾ ਤਾਂ ਕੰਮ ਹੀ ਹੈ ਸੋਨੇ ਦਾ, ਸੋ ਇੱਦਾਂ ਇਹ ਜਿਹੜੀ ਵਟ ਅਬਾਊਟਰੀ ਨਾ ਕਰੀਏ ਆਪਾਂ, ਠੀਕ ਹੈ, ਗੱਲ ਕੋਈ ਹੋਰ ਹੈ ਅਤੇ ਪੋਲਿਊਸ਼ਨ ਇੰਡਸਟਰੀ ਕਰ ਰਹੀ ਹੈ, ਆਪਾਂ ਸੁੱਟੀ ਜਾ ਰਹੇ ਹਾਂ ਕਿਸਾਨ ਦੇ ਉੱਤੇ, ਇਹ ਗਲਤ ਗੱਲ ਹੈ। ਗੁਰਿੰਦਰ ਸਿੰਘ ਹੁਣੀ ਕਹਿ ਰਹੇ ਨੇ ਭਾਅ ਜੀ ਸਾਡੇ ਪਿੰਡ ਕੋਲੋਂ ਲੰਘਦੀ ਬੇਈ ਗੰਦੇ ਨਾਲੇ ਵਿੱਚ ਤਬਦੀਲ ਹੋ ਗਈ ਆ, ਸੈਲੇ ਵਾਲੀ ਗੱਤੇ ਮਿਲਣ, ਬਿਲਕੁਲ ਸਾਰੀਆਂ ਪਤਾ ਹੀ ਆ, ਬੋਰ ਕਰ ਕਰਕੇ ਥੱਲੇ ਪਾਈ ਜਾ ਰਹੇ ਨੇ ਪਾਣੀ, ਅਤੇ ਸਾਡੇ ਨਾਲ ਆਪਣੇ ਹਾਂਜੀ ਮਨਿਆਸ ਭਾਅ ਜੀ ਜੁੜੇ ਨੇ, ਉਹ ਵੀ ਇੱਕ ਗੀਤ ਕੱਲ੍ਹ ਨੂੰ ਕਰਾਂਗੇ ਜੀ, ਇਹ ਗੱਲ ਗੀਤ ਕੱਲ੍ਹ ਨੂੰ ਚਲਾਵਾਂਗੇ। ਅਤੇ ਸਾਡੇ ਨਾਲ ਜਗਵੀਰ ਸਿੱਖੋਂ ਜੁੜੇ ਸੀ ਪ੍ਰੋਗਰਾਮ 'ਚ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਬਾਈ ਜੀ ਪਹਿਲੇ ਸਮੇਂ ਸਾਨੂੰ ਮੁਗਲਾਂ ਤੋਂ ਖਤਰਾ ਸੀ, ਹੁਣ ਸਾਡੀਆਂ ਵੋਟਾਂ ਨਾਲ ਚੁਣੀਆਂ ਹੋਈਆਂ ਸਰਕਾਰਾਂ ਨੇ, ਕੀ ਸਾਨੂੰ ਹੁਣ ਸਰਕਾਰਾਂ ਤੋਂ ਵੀ ਖਤਰਾ ਹੈ? ਸਿੱਖਾਂ ਨੂੰ ਪੰਜ ਕਗਾਰ ਰੱਖਣ ਤੋਂ ਕੋਈ ਨਹੀਂ ਰੋਕ ਸਕਦਾ, ਪੰਜਾਬ ਵਿੱਚ ਨਸ਼ਾ ਕਿਵੇਂ ਰੁਕੂ, ਉਸ 'ਤੇ ਗੱਲ ਕਰੋ ਜੀ। ਹਾਂਜੀ ਆਪਾਂ ਜ਼ਰੂਰ ਕਰਾਂਗੇ, ਕੱਲ੍ਹ ਨੂੰ ਕਰਾਂਗੇ, ਪਰ ਪੰਜ ਕਕਾਰ ਅਤੇ ਹਥਿਆਰ ਜੋ ਵੀ ਕਰਨੇ ਆ ਗੁਰੂ ਸਾਹਿਬ ਦੇ ਹੁਕਮ ਹੈ, ਅਤੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ, ਆਪਾਂ ਇੱਥੇ ਰਹਿਣਾ ਹੈ। ਭਾਅ ਜੀ ਆਪਾਂ ਲਈਏ ਇਜਾਜ਼ਤ, ਸਾਨੂੰ ਵੀ ਹੁਣ ਜਾਣਾ ਹੀ ਪੈਣਾ, ਐਡੀ ਵੀ ਗੱਲ ਨਹੀਂ, ਆਪਾਂ ਇੱਥੇ ਵੀ ਨਹੀਂ
ਜੀ ਆਪਦੀ ਇਜਾਜ਼ਤ ਲੈਣੇ ਤਾਂ ਅਗਲੇ ਹਫ਼ਤੇ ਫਿਰ ਰੂਬਰੂ ਹੋਵਾਂਗੇ। ਕੱਲ੍ਹ ਦਾ ਪ੍ਰੋਗਰਾਮ ਤੁਸੀਂ ਜ਼ਰੂਰ ਦੇਖਿਓ, ਗਿਆਨੀ ਜੀ ਆਊਗੇ ਅਤੇ ਨਾਲ ਤੁਹਾਡੇ ਬੇਟਾ ਸਾਹਿਬ ਆਊਗੇ ਬੰਦੀ, ਜਿਹੜਾ ਦੱਸ ਦਿਓ ਕੀ ਹੋਊਗਾ,
ਖਿੱਚ ਕੇ ਰੱਖਾਂਗੇ ਕੱਲ੍ਹ ਨੂੰ। ਚਲੋ ਠੀਕ ਹੈ ਭਾਅ ਜੀ, ਮਿਲਦੇ ਹਾਂ ਫਿਰ ਕੱਲ੍ਹ ਨੂੰ, ਥੈਂਕ ਯੂ।
ਚਲੋ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ। ਸੋ ਪਿਆਰਿਓ, ਮੈਂ ਵੀ ਲੈਣਾ ਇਜਾਜ਼ਤ, ਅਤੇ ਪ੍ਰੋਗਰਾਮ ਪੋਡਕਾਸਟ ਬੜੀ ਛੇਤੀ ਚੜ੍ਹਾ ਦਿੱਤਾ ਜਾਊਗਾ, ਅਤੇ ਆਪਣਾ ਰੱਖਿਓ ਖਿਆਲ, ਮਿਲਦੇ ਹਾਂ ਜੀ ਕੱਲ੍ਹ ਨੂੰ, ਰੱਬ ਰਾਖਾ।